सतनाम करता पुरख निर्भाव निर्वैर अकाल मूरत अर्जुनी शैपं गुरुप्रसाद जप आदि सच जुगादि सच खेपि सच नानक होशिपि सच कृपा करो दीन के दाते मेरा गुण अवगण ना विचारु कोई माटी का क्या तुप स्वामी मानस की गत एकी हम मैले तुम उज्जल करते हम निर्गुण तुम दाता हम मूरख तुम चतुर सियाने तू सर्व कला का ज्ञाता माधु हम ऐसे तू ऐसा हम पापी तुम पाप खंडन निको ठाकुर देशा माधु हम ऐसे तू ऐसा हम पापी तुम पाप खंडन निको ठाकुर देशा सतनाम धनवाखे गुरु साहिब जियो धन धन रामदास गुर जिन सिरिया तिन सवारिया पूरी होई करामात आप सिरजन हार तारिया धन धन रामदास गुर जिन सिरिया तिन सवारिया पूरी होई करामात आप सिरजन हार तारिया सिखी अत संगति पार ब्रह्म कर नमस्कारिया अटल अथाह अतोल तू तेरा अंत ना पारवारिया जिनी तू सेविया पाओ कर से तुद पार उतारिया लब लोभ काम क्रोध मोह मार कडे तुद सापर वारिया तन सो तेरा थान है सच तेरा पैशकारिया नानक तू लहना तू है गुर अमर तू विचारिया गुर दिठा ता मन साधारिया नानक तू लहना तू है गुर अमर तू विचारिया गुर दिठा ता मन साधारिया वाहिगुरु जी का खालसा वाहिगुरु जी की फतेह। परम सम्मान योग दातार सतगुरु साहिब सतगुरु गुरु ग्रंथ साहिब सचे पातशाह जी दी पावन पवित्र हजूरी अंदर सुभायमान गुरु सवारे सत संगी जनो अज राम कली की वार दी सतवीं पौड़ी दा आप जी ने पाठ सरवण कीता है। अज दे ए अमृत बचन चौथे पातशाह धन गुरु रामदास कृपालू जी उन्हां दे पावन पवित्र मुखार दिन तो उचारण कीते धन गुरु रामदास जी दी सिफत विच बाबा सता जी दी रचना तो उचारण कीते होए ने। इस पवित्र पौड़ी विच बाबा सता जी ने धन गुरु रामदास कृपालू जी दी सिफत करदिया होया पहला बचन ए बख्शिश कीता है हे धन धन गुरु रामदास सचे पातशाह जिस परिपूर्ण परमेश्वर जी ने आप जी नु सिरजिया है उसने ही रूहानियत दे नूर नाल आप जी नु सवारिया है। सब तो वड्डी करामात जारा करामात ए वापरी है कि हे प्रभु के आप जी ने अपना टिकाना धन गुरु रामदास जी दे अंदर कर लिया है। धन गुरु रामदास सचे पातशाह सिखा ने संगता ने पार ब्रह्म जान के आप जी दे चरणा विच नमस्कार कीती जिन्ना भावना वालिया ने आप जी दे चरण परसे उना दे अंदरों वकारा नू खत्म करके उना दे अंदर रूहानियत दी शैबर ला दिती सचे पातशाह जिथे आप जी दा टिकाणा है थां भी ओ भागां वाला है ਜਿਸ ਨੇ ਭਾਵਨਾ ਨਾਲ ਤੁਹਾਡੇ ਚਰਨ ਪਰਸੇ, ਉਹਨੂੰ ਭਵ ਸਾਗਰ ਤੋਂ ਤੁਸੀਂ ਪਾਰ ਕਰ ਦਿੱਤਾ ਤੇ ਬਾਬਾ ਸੱਤਾ ਜੀ ਬਖਸ਼ਿਸ਼ ਕਰਦੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਵੀ ਆਪ ਹੋ, ਬਾਬਾ ਲਹਿਣਾ ਜੀ ਵੀ ਆਪ ਹੋ, ਧੰਨ ਗੁਰੂ ਅਮਰਦਾਸ ਜੀ ਵੀ ਆਪ ਹੋ, ਤੁਹਾਡੇ ਦਰਸ਼ਨ ਕੀਤਿਆਂ ਸਾਡੇ ਮਨ ਨੂੰ ਪੂਰਨ ਟਿਕਾ ਮਿਲਿਆ ਹੈ। ਆਓ ਇਸ ਅੰਮ੍ਰਿਤ ਬਚਨ ਨੂੰ ਗੁਰੂ ਰਾਮਦਾਸ ਕਿਰਪਾਲੂ ਜੀ ਦੇ ਚਰਨਾਂ ਦੀ ਟੇਕ ਲਈਏ ਔਰ ਬੇਨਤੀ ਕਰੀਏ, ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਵਿੱਚ ਵਰਤੋ, ਇਸ ਅੰਮ੍ਰਿਤ ਬਚਨ ਦੀ ਵਿਚਾਰ ਆਪ ਹੀ ਕਰਾ ਲਵੋ। ਸਾਧ ਸੰਗਤ ਆਪ ਜੀ ਬਖਸ਼ੋ ਅਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਕਿਰਪਾਲਤਾ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਇਹਨਾਂ ਦਾ ਪਾਵਨ ਪਵਿੱਤਰ ਜੀਵਨ ਹੀ, ਮੁਕੰਮਲ ਜੀਵਨ ਹੀ ਇੱਕ ਪੂਰੀ ਪਰਮੇਸ਼ਵਰ ਦੀ ਜ਼ਾਹਰੀ ਕਰਾਮਾਤ ਹੈ। ਉਹ ਮੁਕੰਮਲ ਕਰਾਮਾਤ ਕਿਵੇਂ ਹੈ ਕਿ ਧੰਨ ਗੁਰੂ ਰਾਮਦਾਸ ਜੀ ਦੇ ਪਵਿੱਤਰ ਜੀਵਨ ਨੂੰ ਅਸੀਂ ਤਿੰਨ ਹਿੱਸਿਆਂ ਦੇ ਵਿੱਚ ਵਿਚਾਰਨੇ ਹਾਂ। ਪਹਿਲਾ ਹਿੱਸਾ ਹੈ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਉਣ ਤੋਂ ਪਹਿਲਾਂ ਦਾ ਜੀਵਨ, ਦੂਸਰਾ ਹੈ ਗੋਇੰਦਵਾਲ ਸਾਹਿਬ ਰਹਿ ਕੇ ਗੁਰੂ ਅਮਰਦਾਸ ਜੀ ਦੇ ਚਰਨਾਂ ਦੀ ਸੇਵਾ, ਤੇ ਤੀਸਰਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਜੋਤ ਦੇ ਤਖ਼ਤ ਦੇ ਮਾਲਕ ਬਣ ਕੇ ਸਿੱਖ ਸੰਗਤਾਂ ਨੂੰ ਨਾਮ ਬਾਣੀ ਪਰਮੇਸ਼ਵਰ ਦੇ ਚਰਨਾਂ ਨਾਲ ਜੋੜਨ ਵਾਲਾ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਹਜ਼ੂਰ ਦੀ ਆਮਦ ਲਾਹੌਰ ਦੀ ਧਰਤੀ ਤੇ ਸੰਨ 1534 ਨੂੰ, ਪਿਤਾ ਦਾ ਨਾਮ ਹੈ ਬਾਬਾ ਹਰਦਾਸ ਜੀ ਔਰ ਮਾਤਾ ਜੀ ਦਾ ਨਾਮ ਹੈ ਮਾਤਾ ਦਇਆ ਕੌਰ ਜੀ। ਸੰਨ 1534 ਨੂੰ ਗੁਰੂ ਰਾਮਦਾਸ ਕਿਰਪਾਲੂ ਜੀ ਦਾ ਲਾਹੌਰ ਚੂਨਾ ਮੰਡੀ ਆਮਦ ਹੋਈ, ਆਗਮਨ ਹੋਇਆ, ਅਵਤਰਨ ਹੋਇਆ ਹੈ। ਪਰਮੇਸ਼ਵਰ ਨੇ ਦੇਖੋ ਕਿਹੋ ਜੀ ਅਜੀਬ ਖੇਡ ਇਹਨਾਂ ਦੇ ਪਵਿੱਤਰ ਜੀਵਨ ਨਾਲ ਵਾਪਰੀ ਹੈ, ਇਹੋ ਜੀ ਖੇਡ ਵਰਤਾਈ ਕਿ ਗੁਰੂ ਰਾਮਦਾਸ ਕਿਰਪਾਲੂ ਜੀ ਨੂੰ ਪਰਿਵਾਰ ਦੇ ਅੰਦਰ ਭਾਈ ਜੇਠਾ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅਜੇ ਭਾਈ ਜੇਠਾ ਜੀ ਨੇ ਆਪਣੇ ਜੀਵਨ ਦੇ ਕੁਝ ਸਾਲ ਹੀ ਬਤੀਤ ਕੀਤੇ ਨੇ ਤੇ ਪਰਮੇਸ਼ਵਰ ਦੇ ਵੱਲੋਂ ਉਸ ਦੇ ਬਣਾਏ ਹੋਏ ਅਟਲ ਨੇਮ ਦੇ ਅਧੀਨ ਮੌਤ ਦਾ ਸੱਦਾ ਆਇਆ ਤੇ ਜਨਮ ਦੇਣ ਵਾਲੇ ਮਾਤਾ ਦਇਆ ਕੌਰ ਜੀ ਇਸ ਸੰਸਾਰ ਤੋਂ ਕੂਚ ਕਰ ਗਏ। ਪੂਰੀ ਕਰਾਮਾਤ ਮੁਕੰਮਲ ਕਰਾਮਾਤ ਹੈ ਧੰਨ ਗੁਰੂ ਰਾਮਦਾਸ ਕਿਰਪਾਲੂ ਜੀ ਦਾ ਪਵਿੱਤਰ ਜੀਵਨ। ਅਜੇ ਕੁਝ ਸਮਾਂ ਹੀ ਲੰਘਿਆ ਹੈ ਕਿ ਮਾਤਾ ਜੀ ਚਲਾਣਾ ਕਰ ਗਏ ਨੇ, ਪਿਤਾ ਭਾਈ ਹਰਦਾਸ ਜੀ ਨੇ ਭਾਈ ਜੇਠਾ ਜੀ ਦੀ ਸੰਭਾਲ ਆਰੰਭ ਕੀਤੀ ਹੈ। ਆਪਣੇ ਵੱਲੋਂ ਯਤਨ ਕੀਤਾ ਮਾਂ ਪਿਆਰ ਵੀ ਮਿਲ ਸਕੇ। ਪਿਤਾ ਜੀ 7 ਸਾਲ ਦੀ ਉਮਰ ਤੱਕ, ਭਾਈ ਜੇਠਾ ਜੀ 7 ਸਾਲ ਦੀ ਉਮਰ ਤੱਕ ਪਿਤਾ ਜੀ ਦਾ ਸਾਇਆ ਇਹਨਾਂ ਦੇ ਸੀਸ ਤੇ ਰਿਹਾ। ਪਰਮੇਸ਼ਵਰ ਦਾ ਭਾਣਾ ਫਿਰ ਅਵਾਪਰਿਆ, ਮਾਲਕ ਦਾ ਫਿਰ ਸਦੜਾ ਆਇਆ ਤੇ ਭਾਈ ਹਰਦਾਸ ਜੀ ਇਸ ਸੰਸਾਰ ਤੋਂ ਅਕਾਲ ਚਲਾਣਾ ਕਰ ਗਏ। ਗੁਰੂ ਕੇ ਸਿੱਖੋ ਕਿ ਬਾਲ ਉਮਰ ਹੈ, 7 ਸਾਲ ਦੀ ਆਰਬਲਾ ਕੀ ਹੈ। ਸੰਨ 1541 ਵਿੱਚ ਗੁਰੂ ਰਾਮਦਾਸ ਕਿਰਪਾਲੂ ਜੀ ਦੇ ਮਾਤਾ ਜੀ ਪਹਿਲਾਂ ਤੇ ਬਾਅਦ ਵਿੱਚ ਪਿਤਾ ਜੀ ਅਕਾਲ ਚਲਾਣਾ ਕਰ ਗਏ ਸਨ। ਪਰਮੇਸ਼ਵਰ ਜੀ ਨੂੰ ਪਾਇਆ ਹੀ ਇਹ ਲਾਹੌਰ ਦੀ ਧਰਤੀ ਤੇ ਭਾਈ ਜੇਠਾ ਜੀ ਨੇ ਕੁਝ ਸਮਾਂ ਬਤੀਤ ਕੀਤਾ ਹੈ। ਸਿੱਖ ਇਤਿਹਾਸ ਜਾਂ ਸਿੱਖ ਇਤਿਹਾਸ ਨੂੰ ਲਿਖਣ ਵਾਲੇ, ਗੁਰੂ ਇਤਿਹਾਸ ਨੂੰ ਲਿਖਣ ਵਾਲੇ ਲਿਖਾਰੀ ਇਹ ਗੱਲ ਲਿਖਦੇ ਨੇ ਕਿ ਪਿੰਡ ਬਾਸਰ ਕੇ ਇਹਨਾਂ ਦੇ ਨਾਨਕੇ ਸਨ। ਬਾਸਰ ਕੇ ਪਿੰਡ ਤੋਂ ਨਾਨੀ ਆਈਏ, ਪਹਿਲਾਂ ਧੀ ਦੀ ਮੌਤ ਹੋਈ ਉਦੋਂ ਆਈ, ਹੁਣ ਦਾਮਾਦ ਭਾਈ ਖਰਦਾਸ ਜੀ ਚਲਾਣਾ ਕਰ ਗਏ ਤੇ ਨਾਨੀ ਨੇ ਪੂਰਨ ਤੌਰ ਤੇ ਆਪਣਾ ਵਸੇਬਾ ਆਪਣੇ ਦੋਹਤੇ ਦੇ ਕੋਲ ਹੀ ਕਰ ਲਿਆ ਹੈ। ਨਾ ਤਾਂ ਭਾਈ ਜੇਠਾ ਜੀ ਦੇ ਮਾਤਾ ਜੀ ਨੇ, ਨਾ ਪਿਤਾ ਨੇ, ਤੇ ਨਾ ਹੀ ਇੰਨੀ ਕੋਈ ਜ਼ਮੀਨ ਜਾਇਦਾਦ ਹੈ, ਨਾ ਕੋਈ ਇਤਨਾ ਵਪਾਰ ਹੈ ਕਿ ਇਸ ਯਤੀਮ ਬੱਚੇ ਦਾ ਸਹਾਰਾ ਉਹ ਵਪਾਰ, ਉਹ ਦੌਲਤ, ਉਹ ਜ਼ਮੀਨ ਬਣ ਸਕੇ। ਦੇਖੋ 7 ਸਾਲ ਦੀ ਉਮਰ ਵਿੱਚ ਜੋ ਕੁਝ ਅੱਖਾਂ ਨਾਲ ਤੱਕਿਆ ਹੈ ਉਹ ਅਸਲ ਵਿੱਚ ਗੁਰੂ ਰਾਮਦਾਸ ਜੀ ਦੇ ਕਿਰਦੇ ਤੇ ਪੂਰਨ ਤੌਰ ਤੇ ਉਕਰਿਆ ਗਿਆ। ਨਾਨੀ ਨੇ ਕੁਝ ਸਮਾਂ ਆਪਣੇ ਦੋਹਤੇ ਦੀ ਸੰਭਾਲ ਕੀਤੀ ਹੈ। ਪਿਆਰਿਓ, ਇਸੇ ਲਾਹੌਰ ਦੀ ਧਰਤੀ ਤੇ ਜਿਸ ਉਮਰ ਵਿੱਚ ਲੋਕ ਆਪਣੇ ਬੱਚਿਆਂ ਨੂੰ ਤਾਲੀਮ ਦਿੰਦੇ ਨੇ, ਜਿਸ ਉਮਰ ਵਿੱਚ ਲੋਕ ਆਪਣੇ ਬੱਚਿਆਂ ਦਾ ਹਰ ਚਾਅ ਪੂਰਾ ਕਰਦੇ ਨੇ, ਤੇ 7 ਸਾਲ ਦੀ ਉਮਰ ਵਿੱਚ ਬੱਚੇ ਨੂੰ ਕੋਈ ਪਤਾ ਨਹੀਂ ਕਿ ਮੇਰੇ ਬਾਪ ਨੇ, ਮੇਰੇ ਪਿਤਾ ਨੇ ਕਿੱਥੋਂ ਕਮਾਉਣਾ, ਮੇਰੀ ਮਾਂ ਨੇ ਕਿਵੇਂ ਸੰਭਾਲ ਕਰਨੀ ਹੈ। ਉਹਨੂੰ ਸਿਰਫ ਖਾਣ ਦਾ ਪਤਾ ਹੈ, ਉਹਨੂੰ ਤਨ ਤੇ ਕੱਪੜੇ ਪਾਉਣ ਦਾ ਪਤਾ ਹੈ, ਉਹਨੂੰ ਖੇਡਣ ਦਾ ਪਤਾ, ਹੋਰ ਕੋਈ ਜ਼ਿੰਮੇਵਾਰੀ ਨਹੀਂ। ਪਰ ਗੁਰੂ ਰਾਮਦਾਸ ਜਿਸ ਉਮਰ ਵਿੱਚ ਲੋਕਾਂ ਦੇ ਬੱਚੇ ਤਾਲੀਮ ਲੈਂਦੇ ਨੇ, ਮਾਂ ਬਾਪ ਦੀ ਗੋਦ ਦਾ ਆਨੰਦ ਮਾਣਦੇ ਨੇ, ਉਸ ਉਮਰ ਵਿੱਚ ਨਾਨੀ ਘਰ ਵਿੱਚ ਰਾਤ ਨੂੰ ਘੁੰਗਣੀਆਂ ਉਬਾਲਦੀ ਸੀ ਤੇ ਭਾਈ ਜੇਠਾ ਜੀ ਸਿਰ ਤੇ ਰੱਖ ਕੇ ਨਿੱਕੀ ਜੀ ਟੋਕਰੀ ਲਾਹੌਰ ਦੀਆਂ ਗਲੀਆਂ ਵਿੱਚ ਇਹ ਬੱਚਾ ਘੁੰਗਣੀਆਂ ਵੇਚਦਾ ਸੀ। ਅਸਲ ਵਿੱਚ ਘੁੰਗਣੀਆਂ ਵੇਚਣੀਆਂ ਲਾਹੌਰ ਤੋਂ ਨਾ ਸ਼ੁਰੂ ਕੀਤੀਆਂ, ਗੁਜ਼ਾਰੇ ਵਾਸਤੇ ਹੋਰ ਕੋਈ ਸਾਧਨ ਨਹੀਂ, ਆਪਣੇ ਪੇਟ ਦੀ ਪੂਰਤੀ ਲਈ ਹੋਰ ਕੋਈ ਸਾਧਨ ਨਹੀਂ। ਪਿਆਰਿਓ, ਜਦੋਂ ਘੁੰਗਣੀਆਂ ਲਾਹੌਰ ਵੇਚਦੇ ਨੇ ਤੇ ਉੱਥੇ ਇੱਕ ਗੁਰਮੁਖ ਲਿਖਦੇ ਨੇ ਕਿ ਬਾਲ ਉਮਰ ਹੈ, 7 ਸਾਲ ਦੀ ਉਮਰ ਕਿਤਨੀ ਕੁ ਹੈ, ਸਿਰ ਤੇ ਟੋਕਰੀ ਰੱਖ ਕੇ ਗਲੀ ਵਿੱਚ ਨਿਕਲਦੇ ਨੇ ਤੇ ਕਈ ਲੋਕ ਤਰਸ ਖਾ ਕੇ ਘੁੰਗਣੀਆਂ ਖਰੀਦਦੇ ਨੇ, ਕਈ ਇਹਦੀ ਬਾਬਾ ਜੀ ਦੀ ਜ਼ਬਾਨ ਵਿੱਚੋਂ ਨਿਕਲੇ ਹੋਏ ਬੋਲਾਂ ਨੂੰ ਸੁਣ ਲਈ ਘੁੰਗਣੀਆਂ ਖਰੀਦਦੇ ਨੇ। ਪਰ ਇੱਕ ਸ਼ਬਦ ਇਹ ਕਹਿੰਦੇ ਸਨ, ਉਹਨੂੰ ਪ੍ਰਿੰਸੀਪਲ ਹਰਭਜਨ ਸਿੰਘ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਬੜੇ ਸਿਆਣੇ ਫਾਰਸੀ ਦੇ ਵਿਦਵਾਨ ਸਨ, ਉਹਨਾਂ ਨੇ 10 ਗੁਰੂ ਸਾਹਿਬਾਨ ਦਾ ਜਦੋਂ ਜੀਵਨ ਲਿਖਿਆ ਤੇ ਉਹ ਇੱਕ ਗੱਲ ਕਹਿੰਦੇ ਸਨ, ਉਹਨਾਂ ਦੀ ਰਚਨਾ ਤੋਂ ਨਿਕਲਦੇ ਸਨ ਸ਼ਬਦ ਕਿ ਲੈ ਲੋ ਘੁੰਗਣੀਆਂ, ਰਾਮ ਜਪਾਵਣ ਘੁੰਗਣੀਆਂ। ਇਹਦਾ ਮਤਲਬ 7 ਸਾਲ ਦੀ ਉਮਰ ਵਿੱਚ ਅੰਦਰ ਕਿਤੇ ਨਾ ਕਿਤੇ ਧਰਮ ਦਾ ਅੰਸ਼ ਪਿਆ ਹੈ, ਕਿਣਕਾ ਪਿਆ ਹੈ, ਜਿਹੜਾ ਬੱਚਾ ਕਹਿ ਰਿਹਾ ਲੈ ਲੋ ਘੁੰਗਣੀਆਂ, ਰਾਮ ਜਪਾਵਣ ਘੁੰਗਣੀਆਂ, ਕਿ ਇਹਨੂੰ ਖਾਓਗੇ ਘੁੰਗਣੀਆਂ ਨੂੰ, ਰਾਮ ਪ੍ਰਭੂ ਚੇਤੇ ਆਏਗਾ। 7 ਸਾਲ ਦੀ ਉਮਰ ਵਿੱਚ ਇੱਥੇ ਘੁੰਗਣੀਆਂ ਵੇਚਦੇ ਰਹੇ ਕੁਝ ਸਮਾਂ, ਪਰ ਸ਼ਰੀਕਾ ਬਰਾਦਰੀ ਟਿਕਣ ਨਹੀਂ ਸੀ ਦਿੰਦਾ। ਇੱਕ ਗੱਲ ਅਸੀਂ ਮੰਨਦੇ ਹਾਂ ਕਿ ਗੁਰੂ ਰਾਮਦਾਸ ਜੀ ਦੀ ਬਰਾਦਰੀ, ਇਹਨਾਂ ਦਾ ਸ਼ਰੀਕਾ ਲਾਹੌਰ ਹੈ, ਜੇ ਸ਼ਰੀਕੇ ਦੇ ਰਿਸ਼ਤੇਦਾਰ ਹੋਰ ਨਾ ਹੁੰਦੇ ਤੇ ਗੁਰੂ ਰਾਮਦਾਸ ਜੀ ਨੂੰ ਕਿਉਂ ਕਿਹਾ ਜਾਂਦਾ ਕਿ ਸਾਡੇ ਬੱਚੇ ਦੀ ਸ਼ਾਦੀ ਹੈ ਤੇ ਤੁਸੀਂ ਕਿਰਪਾ ਕਰਕੇ ਇਸ ਸ਼ਾਦੀ ਵਿੱਚ ਲਾਹੌਰ ਜ਼ਰੂਰ ਸ਼ਾਮਲ ਹੋ। ਇਹਦਾ ਮਤਲਬ ਕਿ ਪਰਿਵਾਰ ਦੇ ਕੁਝ ਹੋਰ ਜੀ ਵੀ ਇੱਥੇ ਹੈ। ਪਰ ਪਿਆਰਿਓ, ਜਦੋਂ ਮੁਸੀਬਤ ਆ ਪੈਂਦੀ ਏ, ਭਾਵੇਂ ਦੁਨਿਆਵੀ ਹੋਵੇ, ਭਾਵੇਂ ਕਿਤੇ ਆ ਮਾਇਕੀ ਹੋਵੇ, ਉਦੋਂ ਖੂਨ ਦੇ ਰਿਸ਼ਤੇ ਵੀ ਆਪਣੀਆਂ ਅੱਖਾਂ ਬਦਲ ਜਾਂਦੇ। ਪਿਛਲੇ ਦਿਨੀ ਇੱਥੇ ਇੱਕ ਅਰਜ਼ ਕੀਤੀ ਸੀ, ਗੁਰੂ ਗ੍ਰੰਥ ਸਾਹਿਬ ਜੀ ਨੇ ਬੰਦਿਆਂ ਦੇ, ਮਨੁੱਖਾਂ ਦੇ, ਸੰਸਾਰ ਦੇ ਸੁਭਾਅ ਨੂੰ ਅੰਮ੍ਰਿਤ ਸ਼ਬਦਾਂ ਵਿੱਚ ਪ੍ਰਗਟ ਕੀਤਾ ਹੈ। ਕਬੀਰ ਸਾਹਿਬ ਜੀ ਦਾ ਅੰਮ੍ਰਿਤ ਬਚਨ ਹੈ, ਕਹਿੰਦੇ ਨੇ ਇੱਕ ਦੌਲਤ ਹੀ ਐਸੀ ਹੈ ਜਿਹੜੀ ਬੰਦੇ ਦੀਆਂ ਅੱਖਾਂ ਬਦਲਦਿਆਂ ਇੱਕ ਖਿੰਨ ਨਹੀਂ ਲਾਉਂਦੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਤਾਂ ਮੇਰ ਕਰਦੇ ਨੇ, ਕਹਿੰਦੇ ਨੇ ਬੰਦਾ ਅੱਤ ਦਾ ਕੁਕਰਮੀ ਹੋਵੇ, ਉਹਦਾ ਕੋਈ ਇਖਲਾਕ ਨਾ ਹੋਵੇ, ਉਸ ਬੰਦੇ ਦਾ ਰੰਚਕ ਮਾਤਰ ਵੀ ਕੋਈ ਜੀਵਨ ਨਾ ਹੋਵੇ, ਜੇ 4 ਪੈਸੇ ਉਹਦੇ ਕੋਲ ਨੇ, ਲੋਕਾਂ ਵਿੱਚ ਉਹਨੂੰ ਧਰਮੀ ਵੀ ਝੁਕਦੇ ਨੇ, ਕੁਕਰਮੀ ਵੀ ਝੁਕਦੇ ਨੇ, ਅੱਤ ਦਾ ਮੂਰਖ ਬੰਦਾ ਹੋਵੇ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਨਾਨਕ ਜੀ ਕਹਿੰਦੇ ਨੇ ਉਸ ਮੂਰਖ ਦੀ ਗੱਲ ਤੇ ਵੀ ਲੋਕ ਤਾੜੀਆਂ ਮਾਰਦੇ ਨੇ, ਕਿਉਂਕਿ ਉਹਦੇ ਕੋਲ 4 ਟਕੇ। ਬਾਬਾ ਜੀ ਦਾ ਅਸੀਂ ਬਚਨ ਪੜ੍ਹਨੇ ਆ, ਆਤ ਸ਼ੈਲ ਨੀਚ ਕਰ ਹੋਏ, ਆਤ ਸ਼ੈਲ ਦੌਲਤ, ਨੀਚ ਘਰ ਦਾ ਅਖਰੀ ਅਰਥ ਜਾਤ ਕਰਕੇ ਨਹੀਂ, ਕਰਮਾ ਕਰਕੇ ਜਿਹੜਾ ਨੀਚ ਹੈ। ਆਤ ਸ਼ੈਲ ਨੀਚ ਕਰ ਹੋਏ, ਆਤ ਦੇਖ ਨਿਵੈ ਜਿਸ ਦੋਏ, ਆਤ ਹੋਏ ਤਾਂ ਮੁਗਤ ਸਿਆਣਾ, ਭਗਤ ਬਿਖੂਨਾ ਜਗ ਬਹਰਾਉਣਾ। ਔਲਾਦ ਹੈ ਦੌਲਤ ਹੈ ਤੇ ਕਮਲਾ ਬੰਦਾ ਵੀ ਲੋਕ ਕਹਿੰਦੇ ਨੇ ਬੜਾ ਸਿਆਣਾ ਹੈ ਇਹਦਾ ਇੱਕ ਇੱਕ ਸ਼ਬਦ ਬੜਾ ਕੀਮਤੀ ਹੈ ਤੇ ਭਗਤ ਕਬੀਰ ਸਾਹਿਬ ਜੀ ਨੇ ਤਾਂ ਇਸ ਦਿਨਾਂ ਨੂੰ ਮਾਨੋ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਜਿਵੇਂ ਖੰਡਾਇਆ ਹੋਵੇ ਕਿ ਗਰੀਬੀ ਦਰਿਦਰਤਾ ਕੰਗਾਲਤਾ ਨਿਰਧਨਤਾ ਇਹ ਵੱਡੇ ਵੱਡੇ ਜਿਹੜੇ ਖੂਨ ਦੇ ਰਿਸ਼ਤੇ ਨੇ ਉਹ ਵੀ ਲੋਕ ਮੁੱਖ ਮੋੜ ਜਾਂਦੇ ਨੇ। ਕਬੀਰ ਸਾਹਿਬ ਨੇ ਅੰਮ੍ਰਿਤ ਬਚਨ ਰਾਗ ਭੈਰੋ ਵਿੱਚ ਇਹ ਕਿਰਪਾ ਕੀਤੀ ਕਹਿਣ ਲੱਗੇ ਨਿਰਧਨ ਆਦਰ ਕੋਈ ਨਾ ਦੇ ਤਾਂ ਬੇਸ ਬਣਾਉਣ ਲੱਗਿਆ ਅਰਜ਼ ਕਰਨਾ ਪਿਆ। ਅੱਜ ਉਹ ਹੀ ਗੁਰੂ ਰਾਮਦਾਸ ਭਾਈ ਜੇਠੇ ਦੇ ਰੂਪ ਵਿੱਚ ਨੇ ਜਿਹਨੂੰ ਪਿਆਰਿਓ ਲਾਹੌਰ ਦਾ ਕੋਈ ਵੀ ਰਿਸ਼ਤੇਦਾਰ ਆਪਣੇ ਗਲੇ ਨਾਲ ਲਾਉਣ ਨੂੰ ਤਿਆਰ ਨਹੀਂ। ਲਾਹੌਰ ਦੀਆਂ ਗਲੀਆਂ ਦੇ ਕੱਖਾਂ ਦੀ ਕੀਮਤ ਤਾਂ ਹੈ ਪਰ ਭਾਈ ਜੇਠੇ ਨੂੰ ਕਿਸੇ ਨੇ ਆਪਣੇ ਘਰ ਆਵਾਜ਼ ਮਾਰ ਕੇ ਕਦੀ ਪ੍ਰਸ਼ਾਦਾ ਨਹੀਂ ਛਕਾਇਆ। ਕਿਸੇ ਨੇ ਔਰਤ ਨੇ ਰਿਸ਼ਤੇਦਾਰੀ ਵਿੱਚੋਂ ਆਪਣੇ ਕੋਲ ਬਿਠਾ ਕੇ ਮਾਂ ਪਿਆਰ ਨਹੀਂ ਦਿੱਤਾ। ਅੱਜ ਉਹੀ ਲੋਕ ਜਿਹੜੇ ਯਤੀਮ ਕਹਿੰਦੇ ਨੇ ਮਨਹੂਸ ਕਹਿੰਦੇ ਨੇ ਇਹਨਾਂ ਨੂੰ ਪਤਾ ਨਹੀਂ ਕਿ ਜਿਹੜਾ ਅੱਜ ਭੁੰਗਣੀਆਂ ਵੇਚਦਾ ਪਿਆ ਲਾਹੌਰ ਦੀਆਂ ਗਲੀਆਂ ਵਿੱਚ ਚੇਤੇ ਰੱਖਿਓ ਕਦੀ ਇਹਦੇ ਦਰਬਾਰ ਵਿੱਚ ਰਹਿੰਦੀ ਦੁਨੀਆਂ ਤੱਕ ਲੋਕ ਉਹਨਾਂ ਨੂੰ ਭੋਗ ਤੇ ਮੋਖ ਦੀ ਦਾਤ ਮਿਲਿਆ ਕਰੇਗੀ। ਪੇਟ ਦਾ ਭੁੱਖ ਲੱਗੇਗੀ ਤੇ ਗੁਰੂ ਰਾਮਦਾਸ ਜੀ ਦਾ ਲੰਗਰ ਮਿਲੇਗਾ ਤੇ ਅੰਦਰ ਦੀ ਭੁੱਖ ਲੱਗੇਗੀ ਤੇ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਕੀਰਤਨ ਦਾ ਭੋਜਨ ਮਿਲੇਗਾ। ਲਾਹੌਰ ਦੀਆਂ ਗਲੀਆਂ ਨੇ ਤੇ ਭਗਤ ਕਬੀਰ ਜੀ ਦਾ ਸ਼ਬਦ ਇਨ ਬਿਨ ਟਿਕਰਿਆ ਟੁਕਰਿਆ ਹੈ। ਕਹਿਣ ਲੱਗੇ ਨਿਰਧਨ ਆਦਰ ਕੋਈ ਨਾ ਦੇ ਲੱਖ ਯਤਨ ਕਰੇ ਉਹ ਚਿੱਤ ਨਾ ਤਹੇ। ਜੇ ਗਰੀਬ ਲੱਖਾਂ ਯਤਨ ਕਰੀ ਜਾਏ ਅਮੀਰ ਨੂੰ ਰਿਝਾਉਣ ਵਾਸਤੇ ਪ੍ਰਸੰਨ ਕਰਨ ਦੇ ਲਈ ਕਦੀ ਅਮੀਰ ਦੇ ਉੱਤੇ ਉਸ ਗਰੀਬ ਦੇ ਯਤਨਾਂ ਦਾ ਉਹਦੇ ਤਰਲਿਆਂ ਦਾ ਅਸਰ ਨਹੀਂ। ਨਿਰਧਨ ਆਦਰ ਕੋਈ ਨਾ ਦੇ ਲੱਖ ਯਤਨ ਕਰੇ ਉਹ ਚਿੱਤ ਨਾ ਧਰੇ ਤੇ ਅੱਗੇ ਵਚਨ ਕਰਦੇ ਨੇ ਕਹਿਣ ਲੱਗੇ ਪਿਆਰੇ ਜੋ ਸਰਦਨ ਨਿਰਧਨ ਕਹਿ ਜਾਏ ਪਿਆਰਿਓ ਜੋ ਨਿਰਧਨ ਸਰਦਨ ਕਹਿ ਜਾਏ ਦੀਆ ਆਦਰ ਲਿਆ ਬੁਲਾਏ। ਪਰ ਦੂਜੇ ਪਾਸੇ ਕੀ ਹੈ ਕਿ ਜੇ ਕਿਤੇ ਜੋ ਨਿਰਧਨ ਸਰਦਨ ਕਹਿ ਜਾਏ ਆਗੇ ਬੈਠਾ ਪੀਠ ਫਿਰ ਹੈ। ਫਰਕ ਹੈ ਦੋਨਾਂ ਵਿੱਚ। ਗਰੀਬ ਅਮੀਰ ਦੇ ਘਰ ਜਾਂਦਾ ਹੈ ਅਮੀਰ ਪਿੱਛ ਕਰਕੇ ਬੈਠ ਗਿਆ ਤੇ ਗੁਰੂ ਕੇ ਸਿੱਖੋ ਦੂਜੇ ਪਾਸੇ ਅਮੀਰ ਗਰੀਬ ਦੇ ਘਰ ਜਾਏ ਤੇ ਗਰੀਬ ਘਰ ਦੇ ਭਾਂਡੇ ਵੇਚ ਕੇ ਵੀ ਉਹਨੂੰ ਪ੍ਰਸੰਨ ਕਰਨ ਦਾ ਯਤਨ ਕਰਦਾ ਹੈ। ਨਿਰਧਨ ਆਦਰ ਕੋਈ ਨਾ ਦੇ ਲੱਖ ਯਤਨ ਕਰੇ ਉਹ ਚਿੱਤ ਨਾ ਧਰੇ ਜੋ ਨਿਰਧਨ ਸਰਦਨ ਕਹਿ ਜਾਏ ਆਗੇ ਬੈਠਾ ਪੀਠ ਫਿਰਾਏ। ਨਾਲ ਬਚਨ ਕੀਤਾ ਪਿਆਰਿਓ ਜੋ ਸਰਦਨ ਨਿਰਧਨ ਕਹਿ ਜਾਏ ਦੀਆ ਆਦਰ ਲਿਆ ਬੁਲਾਏ। ਨਿਰਧਨ ਸਰਦਨ ਦੋਨੋ ਭਾਈ ਪ੍ਰਭ ਕੀ ਕਲਾ ਨਾ ਮੇਤੀ ਜਾਈ ਕਹੋ ਕਬੀਰ ਨਿਰਧਨ ਕਹਿ ਸੋਈ ਜਾਂ ਕਹਿ ਖਿਰਦੈ ਨਾਮ ਨਾ ਹੋਈ। ਜਿਸ ਦੇ ਖਿਰਦੇ ਵਿੱਚ ਪ੍ਰਭੂ ਦਾ ਨਾਮ ਨਹੀਂ ਹਕੀਕਤ ਵਿੱਚ ਉਹ ਅੱਤ ਦਾ ਕੰਗਾਲ ਹੈ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਰਹਿਮਤਾਂ ਕੀਤੀਆਂ ਨੇ। ਕਈ ਵਾਰੀ ਅਰਜ਼ ਕਰਨਾ ਵਾ ਕਿ ਜਿਤਨੀ ਦੇਰ ਤੱਕ ਸੁੱਖ ਹੈ ਨਾ ਉਦੋਂ ਨਾ ਲੋਕਾਂ ਦੀ ਗਿਣਤੀ ਕਰੋ। ਸੁੱਖ ਵਿੱਚ ਜਿਤਨੇ ਲੋਕ ਪਿੱਛੇ ਤੁਰਦੇ ਨੇ ਉਹ ਕਦੀ ਵੀ ਭਰੋਸੇ ਵਾਲੇ ਨਹੀਂ। ਜੇ ਗਿਣਤੀ ਕਰਕੇ ਦੇਖਣੀ ਹੈ ਤੇ ਉਦੋਂ ਦੇਖੋ ਜਦੋਂ ਸਾਰੇ ਲੋਕ ਸਾਥ ਛੱਡ ਕੇ ਚਲੇ ਜਾਣ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਮਿਹਰ ਵੀ ਕੀਤੀ। ਅਸੀਂ ਅੰਮ੍ਰਿਤ ਬਚਨ ਪੜ੍ਹਨੇ ਹਾਂ ਕਿ ਸੁੱਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੁ ਦਿਸ਼ਕੇ ਰਹਿ ਬਿਬਤ ਪਰੀ ਸਭ ਹੀ ਸੰਗ ਛਾੜਤ ਕੋ ਨਾ ਆਵਤ ਨੇੜੇ। ਹਜ਼ੂਰ ਨੇ ਬਾਣੀ ਵਿੱਚ ਬਖਸ਼ਿਸ਼ ਕੀਤੀ। ਕਹਿਣ ਲੱਗੇ ਸੁੱਖ ਮੈਂ ਬਹੁ ਸੰਗੀ ਬਹਿ ਦੁੱਖ ਮੈਂ ਸੰਗ ਨਾ ਕੋਏ। ਦਾਤਾਰ ਅੰਮ੍ਰਿਤ ਬਾਣੀ ਵਿੱਚ ਮੇਰਾ ਪੈ ਕਰਦੇ ਨੇ ਪਿਆਰਿਆ ਕਿ ਕਬੀਰ ਸਭ ਜਗ ਹੋਂ ਫਿਰਿਓ ਸੁੱਖ ਦੇ ਸਾਥੀ ਨੇ ਮੁਸੀਬਤ ਦੇ ਸਾਥੀ ਨਹੀਂ। ਸਭ ਜਗ ਹੋਂ ਫਿਰਿਓ ਮੰਦਲ ਕੰਧ ਚੜਾਏ ਕੋਈ ਕਾਹੋਂ ਕੋ ਨਹੀਂ ਸਭ ਦੇਖੀ ਫੋਕ ਵਜਾਏ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੇ ਤਾਂ ਤਤ ਰੱਖ ਦਿੱਤਾ ਸਾਹਮਣੇ ਕਿ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੀਂ। ਕੋਈ ਕਿਸੇ ਦਾ ਮੁਸੀਬਤ ਵਿੱਚ ਭੀੜਾ ਵਿੱਚ ਤੰਗ ਤੰਗੀ ਤੁਲਸੀ ਵਿੱਚ ਸਾਥ ਦੇਣ ਨੂੰ ਤਿਆਰ ਨਹੀਂ। ਭਾਈ ਜੇਠਾ ਲਾਹੌਰ ਟਿਕੇ ਨੇ ਮਾਂ ਬਾਪ ਦਾ ਸਾਇਆ ਨਹੀਂ ਗਰੀਬੀ ਨੇ ਮੁਸੀਬਤ ਨੇ ਆ ਘੇਰਿਆ ਹੈ। ਬੱਚਾ ਲਾਹੌਰ ਦੀਆਂ ਗਲੀਆਂ ਵਿੱਚ ਘੁੰਗਣੀਆਂ ਵੇਚਦਾ ਕੋਈ ਪਿਆਰ ਦੀ ਨਜ਼ਰ ਨਾਲ ਦੇਖਦਾ ਕੋਈ ਇਹਨੂੰ ਨਫ਼ਰਤ ਦੀ ਨਜ਼ਰ ਨਾਲ ਤੱਕਦਾ। ਨਾਨੀ ਨੇ ਕੁਝ ਦਿਨਾਂ ਤੋਂ ਬਾਅਦ ਇਹ ਫੈਸਲਾ ਕਰ ਲਿਆ ਬੇਟਾ ਇਸ ਲਾਹੌਰ ਵਿੱਚ ਤੇਰਾ ਗੁਜ਼ਾਰਾ ਨਹੀਂ ਇੱਥੇ ਕਿਸੇ ਨੇ ਤੈਨੂੰ ਗਲੇ ਨਾਲ ਨਹੀਂ ਲਾਣਾ। ਚੱਲ ਆ ਮੈਂ ਤੈਨੂੰ ਆਪਣੇ ਘਰ ਪਿੰਡ ਬਾਸਰ ਕੇ ਲੈ ਜਾਂਦੀ ਹਾਂ। ਪਿੰਡ ਬਾਸਰ ਕੇ ਧੰਨ ਗੁਰੂ ਅਮਰਦਾਸ ਕਿਰਪਾਲੂ ਜੀ ਦਾ ਆਪਣਾ ਨਗਰ ਹੈ। ਦਾਦੀ ਨੇ, ਨਾਨੀ ਨੇ ਵਾਹਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਘਰ ਨੂੰ ਤਾਲਾ ਲਾਇਆ ਹੈ। ਦਰਵਾਜ਼ਾ ਲਾਹੌਰ ਚੂਨਾ ਮੰਡੀ ਬੂਹੇ ਮਾਰ ਦਿੱਤੇ। ਇੱਥੇ ਇੱਕ ਬੜਾ ਸੋਹਣਾ ਬਚਨ ਸਿੱਖ ਵਿਦਵਾਨ ਨੇ ਲਿਖਿਆ, ਕਹਿੰਦੇ ਕਿ ਨਿੱਕਾ ਜਿਹਾ ਨਿਆਣਾ ਹੈ, 8-9 ਸਾਲ ਦੀ ਉਮਰ ਕੀ ਹੈ, ਉਸ ਦੇ ਅੰਦਰ ਕੀ ਬੀਤੀ ਹੋਵੇਗੀ। ਇਸ ਲਾਹੌਰ ਵਿੱਚ ਉਹਨਾਂ ਨੇ ਬਾਲ ਉਮਰ ਵਿੱਚ ਮਾਂ ਦੀ ਅਰਥੀ ਨਾਲ ਵੀ ਗਏ ਨੇ, ਉਸ ਦੀ ਚਿਖਾ ਨੂੰ ਅੱਗ ਲੱਗਦੀ ਵੀ ਅੱਖਾਂ ਨਾਲ ਤੱਕੀਏ। 7 ਸਾਲ ਦੀ ਉਮਰ ਵਿੱਚ ਉਸ ਬਾਲਕ ਨੇ ਆਪਣੇ ਪਿਤਾ ਦੀ ਚਿਖਾ ਨੂੰ ਵੀ ਅੱਗ ਲੱਗਦੀ ਹੋਈ ਦੇਖੀ ਹੈ। ਤੇ ਪਿਆਰਿਓ, ਇੱਥੇ ਬਸ ਨਹੀਂ ਕਿ ਇਸ ਬੱਚੇ ਨੇ ਇਸ ਉਮਰ ਵਿੱਚ ਘੁੰਗਣੀਆਂ ਵੇਚ ਕੇ ਕਈਆਂ ਦਾ ਪਿਆਰ ਵੀ ਮਾਣਿਆ, ਕਈਆਂ ਦੇ ਨਫ਼ਰਤ ਦੇ ਸ਼ਬਦ ਵੀ ਸਹਿ। 8-9 ਸਾਲ ਦੀ ਉਮਰ ਵਿੱਚ ਇਹ ਸਾਰੀ ਖੇਡ ਵਾਪਰ ਗਈ ਹੈ। ਆਖਰ ਇਹ ਜ਼ਿੰਦਗੀ ਦੇ 8-7 ਸਾਲ ਜਿਹੜੇ ਲਾਹੌਰ ਬਤੀਤ ਹੋਏ ਨੇ, ਇਹ ਗੁਰੂ ਰਾਮਦਾਸ ਜੀ ਨੂੰ ਕਦੀ ਵੀ ਭੁੱਲਣਗੇ ਨਹੀਂ, ਤਖ਼ਤ ਤੇ ਬੈਠ ਕੇ ਵੀ ਨਹੀਂ। ਲਾਹੌਰ ਤੋਂ ਪਿੰਡ ਬਾਸਰ ਕੇ ਆਏ ਨੇ। ਇੱਥੇ ਗੁਰੂ ਅਮਰਦਾਸ ਅਜੇ ਧੰਨ ਗੁਰੂ ਅੰਗਦ ਸਾਹਿਬ ਕਿਰਪਾਲੂ ਜੀ ਦੀ ਚਰਨ ਸ਼ਰਨ ਵਿੱਚ ਗਏ ਨਹੀਂ ਸਨ। ਪਿਆਰਿਓ, ਅਜੇ ਤੀਰਥ ਰਤਨ ਤਾਂ ਕਰਦੇ ਨੇ। ਜਦੋਂ ਬਾਬਾ ਅਮਰਦਾਸ ਜੀ ਨੂੰ ਪਤਾ ਲੱਗਾ ਕਿ ਭਾਈ ਜੇਠਾ ਜੀ ਪਿੰਡ ਬਾਸਰ ਕੇ ਆਏ ਨੇ, ਉਸ ਵੇਲੇ ਉਹ ਆਪਣੀ ਇਨਸਾਨੀਅਤ ਦੇ ਨਾਤੇ ਨਾਲ, ਇੱਕ ਇਨਸਾਨ ਦੇ ਖਿਰਦੇ ਨਾਲ ਇਸ ਭਾਈ ਜੇਠਾ ਜੀ ਨਾਨੀ ਦੇ ਘਰ ਗਏ ਨੇ, ਜਾ ਕੇ ਹਮਦਰਦੀ ਪ੍ਰਗਟ ਕੀਤੀ ਹੈ। ਤੇ ਨਾਲ ਇਹ ਵੀ ਸ਼ਬਦ ਕਹੇ ਨੇ ਕਿ ਜਿੱਥੋਂ ਤੱਕ ਲੋੜ ਬਣ ਆਏਗੀ, ਜੋ ਸਾਨੂੰ ਕਹੋਗੇ ਅਸੀਂ ਇਹਦੀ ਮਦਦ ਜ਼ਰੂਰ ਕਰਾਂਗੇ। ਭਾਈ ਜੇਠਾ ਜੀ ਪਿੰਡ ਬਾਸਰ ਕੇ ਆਪਣੀ ਜ਼ਿੰਦਗੀ ਦੇ ਕੁਝ ਦਿਨ ਬਤੀਤ ਕੀਤੇ ਨੇ। ਪਿਆਰਿਓ, ਬਾਬਾ ਅਮਰਦਾਸ ਜੀ ਖਡੂਰ ਸਾਹਿਬ ਚਲੇ ਗਏ। 12 ਸਾਲ ਗਾਗਰ ਧੋ ਕੇ ਗੁਰੂ ਅਮਰਦਾਸ ਬਣੇ ਨੇ ਤੇ ਅੱਜ ਕਿਰਪਾਲੂ ਦਾਤਾਰ ਗੁਰੂ ਅੰਗਦ ਸਾਹਿਬ ਜੀ ਨੇ ਗੁਰਤਾ ਗੱਦੀ ਦੇ ਕੇ ਸ਼ਬਦ ਕਹੇ ਸਨ ਕਿ ਆਪ ਜੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਚਲੇ ਜਾਓ। ਹਾਲਾਂਕਿ ਬਾਬਾ ਅਮਰਦਾਸ ਜੀ ਨੇ ਗੁਰੂ ਬਣਨ ਤੋਂ ਪਹਿਲਾਂ ਗੋਇੰਦਵਾਲ ਸਾਹਿਬ ਨਗਰ ਜੋ ਹੈ ਇਹ ਆਪਣੇ ਖੱਤੀ ਵਸਾਇਆ ਹੈ। ਉਸ ਦੇ ਨਾਲ ਇਹ ਵੀ ਸ਼ਬਦ ਕਹਿ ਕਿ ਆਪਣੇ ਪਰਿਵਾਰ ਨੂੰ, ਆਪਣੇ ਸਾਥ ਸੰਬੰਧੀਆਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਤੁਸੀਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਲੈ ਆਓ। ਜਿਸ ਦਿਨ ਪਿੰਡ ਬਾਸਰ ਕੇ ਤੋਂ ਬਾਬਾ ਅਮਰਦਾਸ ਜੀ ਦਾ ਪਰਿਵਾਰ ਗੋਇੰਦਵਾਲ ਸਾਹਿਬ ਆਇਆ ਹੈ, ਸਿੱਖ ਤਵਾਰੀ ਕਹਿੰਦੀਏ, ਉਸੇ ਪਰਿਵਾਰ ਦੇ ਨਾਲ ਭਾਈ ਸਾਹਿਬ, ਭਾਈ ਜੇਠਾ ਜੀ ਆਪਣੀ ਨਾਨੀ ਦੇ ਨਾਲ ਬਾਸਰ ਕੇ ਪਿੰਡ ਤੋਂ ਗੋਇੰਦਵਾਲ ਸਾਹਿਬ ਆ ਗਏ ਸਨ। ਜਨਮ ਲਾਹੌਰ ਦਾ ਹੈ। ਇਹ ਬਾਲ ਉਮਰ ਵਿੱਚ ਤੀਸਰਾ ਪੜਾਅ ਹੈ, ਦੂਜਾ ਪੜਾਅ ਪਿੰਡ ਬਾਸਰ ਕੇ, ਤੀਜਾ ਪੜਾਅ ਅੱਜ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਕੀਤਾ। ਤੇ ਭੱਟਾ ਨੇ ਇੱਕ ਰਹਿਮਤ ਭਰਿਆ ਬਚਨ ਕਿਹਾ ਹੈ ਕਿ ਅੱਜ ਗੁਰੂ ਅਮਰਦਾਸ ਜਦੋਂ ਗੁਰੂ ਨਾਨਕ ਸਾਹਿਬ ਦੇ ਤਖ਼ਤ ਦੇ ਮਾਲਕ ਬਣੇ ਨੇ, ਤੇ ਕਹਿੰਦੇ ਨੇ ਗੁਰੂ ਅਮਰਦਾਸ ਜੀ ਦੇ ਪਹਿਲਾਂ 20 ਦਰਸ਼ਨ ਭਾਈ ਜੇਠਾ ਜੀ ਨੇ ਕੀਤੇ ਜਦੋਂ ਗੁਰੂ ਅੰਗਦ ਸਾਹਿਬ ਦੀ ਸ਼ਰਨ ਵਿੱਚ ਗਏ, ਪਰ ਅੱਜ ਜਦੋਂ ਗੁਰੂ ਅਮਰਦਾਸ ਗੁਰਤਾ ਗੱਦੀ ਤੇ ਬਿਰਾਜਮਾਨ ਨੇ, ਤੇ ਕਹਿੰਦੇ ਨੇ ਗੁਰੂ ਰਾਮਦਾਸ ਜੀ ਬਾਬੇ ਅਮਰਦਾਸ ਜੀ ਦੇ ਦਰਬਾਰ ਵਿੱਚ ਆ ਕੇ ਮੱਥਾ ਟੇਕ ਕੇ ਜਦੋਂ ਨੇਤਰ ਖੋਲ ਕੇ ਦਰਸ਼ਨ ਕੀਤੇ, ਸੱਚ ਜਾਣਿਓ ਪਹਿਲੇ ਦਰਸ਼ਨਾਂ ਨੇ ਹੀ ਕਈ ਸਾਲਾਂ ਦਾ ਦੁੱਖ ਜਿਹੜਾ ਉਹ ਖਤਮ ਕਰ ਦਿੱਤਾ। ਅੱਜ ਪ੍ਰਤੀਤ ਹੋਇਆ ਕਿ ਅੱਜ ਤੋਂ ਬਾਅਦ ਛੋਕਰਾ ਨਹੀਂ, ਅੱਜ ਤੋਂ ਬਾਅਦ ਮੇਰਾ ਆਪਣਾ ਘਰ ਮਿਲ ਗਿਆ ਹੈ। ਉੱਥੇ ਭੱਟਾ ਨੇ ਇੱਕ ਬਚਨ ਕਿਹਾ ਹੈ, ਕੇਵਲ ਗੁਰੂ ਦਰਸ਼ਨ ਕੀਤੇ ਨੇ, ਅਜੇ ਕਾਲਨਾ ਸ਼ੁਰੂ ਨਹੀਂ ਕੀਤੀ। ਭੱਟ ਕਹਿੰਦੇ ਨੇ ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਖੁਟੀ ਜੋ ਪਿਆਸ ਪਿਊਸ ਪਿਵਨ ਕੀ, ਬਾਂਚਿਤ ਸਿੱਧ ਕੋ ਵਿਧ ਮਿਲਾਇਓ। ਗੁਰੂ ਮੁਖ ਦੇਖ, ਗੁਰੂ ਅਮਰਦਾਸ ਜੀ ਦਾ ਪਵਿੱਤਰ ਮੁਖ ਦੇਖਿਆ। ਭਾਈ ਜੇਠਾ ਗੁਰੂ ਰਾਮਦਾਸ ਜੀ ਨੇ ਗੁਰੂ ਕਾ ਮੁਖ ਦੇਖਦਿਆਂ ਹੋਇਆ, ਗਰੂ ਦਾ ਅਰਥ ਹੈ ਬਹੁਤ ਵੱਡਾ, ਬਹੁਤ ਭਾਰਾ, ਕਹਿੰਦੇ ਉਹ ਸੁਖ ਅੱਜ ਤੀਕਰਾ ਕਦੀ ਵੀ ਪ੍ਰਤੀਤ ਨਹੀਂ ਸੀ ਹੋਇਆ, ਕਿਉਂਕਿ ਸੰਸਾਰਕ ਤੌਰ ਤੇ ਕੇਵਲ ਦੁੱਖ ਹੰਡਾਇਆ ਸੀ। ਅੱਜ ਬਾਪੂ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ, ਦਰਸ਼ਨ ਕਰਦਿਆਂ ਸਾਰ ਅੰਦਰ ਨੂੰ ਬਹੁਤ ਵੱਡਾ ਸੁਖ ਮਿਲਿਆ। ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਖੁਤੀ ਜੋ ਪਿਆਸ ਪਿਊਸ ਪਿਵੰਦ ਕੀ, ਜਿਹੜੀ ਅੰਦਰ ਇੱਕ ਤੜਫ ਸੀ ਕਿ ਨਾਮ ਅੰਮ੍ਰਿਤ ਮਿਲ ਜਾਏ, ਇਹਦਾ ਮਤਲਬ ਕਿ ਅੰਦਰ ਇੱਕ ਤਾਂਘ ਪੈਦਾ ਹੋ ਚੁੱਕੀ ਸੀ ਬਾਬੇ ਅਮਰਦਾਸ ਜੀ ਦੀ ਸੰਗਤ ਕਰਕੇ। ਕਿ ਨਾਮ ਅੰਮ੍ਰਿਤ ਦੀ ਦਾਤ ਸਾਨੂੰ ਵੀ ਮਿਲੇ। ਖੁਤੀ ਜੋ ਪਿਆਸ ਪਿਉਸ ਪਿਵਨ ਕੀ ਬਾਂਚਿਤ ਸਿੱਧ ਕੋ ਬਿਦ ਬਿਲਾਇਓ, ਪੂਰਨ ਪੋਮਨ ਠੌਰ ਬਸੋ ਰਸ ਬਾਸਨ ਜੋ ਦਹੰਗ ਦਿਸਧਾਇਓ। ਜਿਹੜਾ ਮਨ ਅੱਗੇ ਦਸੀ ਪਾਸੀ ਦੌੜਦਾ ਸੀ, ਪਤਾ ਨੀ ਬਾਬਾ ਅਮਰਦਾਸ ਜੀ ਦੇ ਦਰਸ਼ਨਾਂ ਨੇ ਕੀ ਖੇਡ ਵਰਤਾਈ ਕਿ ਗੁਰੂ ਰਾਮਦਾਸ ਜੀ ਦਾ ਅੰਦਰ ਪੂਰਨ ਤੌਰ ਤੇ ਦੇਖਿਆ, ਅੰਦਰ ਦੀ ਤ੍ਰਿਪਤੀ ਹੋ ਗਈ। ਤੇ ਅੱਗੇ ਪਾਠ ਕਹਿ ਰਹੇ ਨੇ ਕਿ ਗੋਬਿੰਦਵਾਲ ਗੋਬਿੰਦਪੁਰੀ ਸਮ, ਗੋਬਿੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ, ਗਯੋ ਦੁੱਖ ਦੂਰ ਬਰਖਣ ਕੋ। ਜਦੋਂ ਬਰਖਣ ਸ਼ਬਦ ਆਇਆ ਹੈ, ਇਹ ਇਸ਼ਾਰਾ ਕਰ ਰਿਹਾ ਹੈ ਅੱਜ ਤੀਕਰਾ ਜਿਤਨੇ ਵੀ ਦੁੱਖ ਦੇਖੇ ਨੇ ਸਾਰੇ ਦੁੱਖ ਚਲੇ ਗਏ, ਜਦੋਂ ਧੰਨ ਗੁਰੂ ਅਮਰਦਾਸ ਕਿਰਪਾਲੂ ਜੀ ਦੇ ਦਰਬਾਰ ਵਿੱਚ ਉਹਨਾਂ ਦੇ ਦਰਸ਼ਨ ਕੀਤੇ। ਗਯੋ ਦੁੱਖ ਦੂਰ ਬਰਖਣ ਕੋ, ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਧੰਨ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ, ਅੰਦਰ ਦਾ ਸੁਖ ਮਿਲਿਆ। ਤੇ ਫਿਰ ਜਦੋਂ ਦਰਸ਼ਨ ਕਰਨ ਤੋਂ ਬਾਅਦ ਬਾਪੂ ਗੁਰੂ ਅਮਰਦਾਸ ਜੀ ਨੇ ਸੀਸ ਤੇ ਹੱਥ ਰੱਖਿਆ, ਇੱਥੇ ਪੱਟ ਕਿੰਨੇ ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰਕੀਨੀ ਕਿਰਪਾ ਹਰ ਨਾਮ ਦਿਓ। ਧੰਨ ਗੁਰੂ ਅਮਰਦਾਸ ਜੀ ਨੇ ਇੰਨੀ ਕੁ ਮਿਹਰ ਕੀਤੀ, ਸਮਰੱਥ ਗੁਰੂ ਨੇ ਆਪਣਾ ਸੀਸ ਗੁਰੂ ਰਾਮਦਾਸ ਕਿਰਪਾਲੂ ਜੀ ਦੇ, ਆਪਣਾ ਹੱਥ ਗੁਰੂ ਰਾਮਦਾਸ ਜੀ ਦੇ ਸੀਸ ਤੇ ਰੱਖਿਆ, ਤੇ ਰੱਖਦਿਆਂ ਸਾਰ ਅੰਦਰ ਨਾਮ ਦੀ ਝੜੀ ਲੱਗ ਗਈ, ਅੰਦਰ ਗੁਰੂ ਅਮਰਦਾਸ ਜੀ ਦੀ ਕਿਰਪਾ ਵਾਪਰ ਲੱਗੀ। ਇੱਥੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਪਿਆਰਿਓ ਫਿਰ ਗਾਖੜੀ ਕਾਲ ਕਮਾਈ ਸ਼ੁਰੂ ਹੋਈ ਹੈ। ਬਾਬਾ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਭਾਈ ਜੇਠਾ ਗੁਰੂ ਰਾਮਦਾਸ, ਮੈਂ ਸ਼ਬਦ ਭਾਈ ਜੇਠਾ ਤਾਂ ਵਰਤਣਿਆ ਕਿਉਂਕਿ ਅਜੇ ਕਾਲਣਾ ਕਾਲ ਦੇ ਪਏ ਨੇ। ਗੁਰੂ ਜੋਤ ਕਾਲਣਾ ਤੋਂ ਬਾਅਦ ਰਹਿਮਤਾ ਨਾਲ ਬਾਬਾ ਅਮਰਦਾਸ ਜੀ ਦੀ ਨਜ਼ਰ ਨਾਲ ਮਿਲਣੀ ਹੈ। ਇੱਥੇ ਕਾਲਣਾ ਸ਼ੁਰੂ ਹੋਈ ਹੈ। ਘੁੰਗਣੀਆਂ ਇਸ ਗੋਇੰਦਵਾਲ ਦੇ ਘਾਟ ਤੇ ਵੀ ਵੇਚੀਆਂ। ਪਿਆਰਿਓ ਇੱਥੇ ਇੱਕ ਰੋਜ਼ ਦੀ ਮਰਿਆਦਾ ਸੀ ਕਿ ਬਾਬਾ ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਕੀਰਤਨ ਸੁਣਨਾ, ਬਾਣੀ ਸੁਣਨੀ। ਕੀਰਤਨ ਬਾਣੀ ਤੋਂ ਇਲਾਵਾ ਗੁਰੂ ਕੇ ਲੰਗਰ ਦੇ ਵਿੱਚ ਆਪਣੇ ਖਾਤੀ ਸੇਵਾ ਕਰਨੀ, ਗੁਰੂ ਕੀ ਸੰਗਤ ਦੇ ਸਵੇਰੇ ਅੰਮ੍ਰਿਤ ਵੇਲੇ ਦਰਬਾਰ ਸੱਜਣ ਤੋਂ ਪਹਿਲਾਂ ਆਪਣੇ ਖੱਤੀ ਤੱਪੜ ਝਾੜ ਕੇ ਵਿਛਾ। ਦਿਨ ਰਾਤ ਘਾਲਣਾ ਸ਼ੁਰੂ ਕਰ ਦਿੱਤੀ, ਦਿਨ ਰਾਤ ਤੁਰ ਪਏ ਸਿੱਖੀ ਕਮਾਉਣ ਵਾਲੇ ਪਾਸੇ। ਤੇ ਗੁਰੂ ਅਮਰਦਾਸ ਕਿਰਪਾਲੂ ਜੀ ਉਹਨਾਂ ਦੀ ਰਹਿਮਤ ਵੀ ਨਾਲ ਨਾਲ ਵਰਤਣ ਲੱਗੀ। ਸਮਾਂ ਆਪਣੀ ਚਾਲੇ ਚੱਲਿਆ ਹੈ। ਅੱਜ ਗੁਰੂ ਅਮਰਦਾਸ ਜੀ ਦੇ ਮਹਿਲ ਉਹ ਪੁੱਛਦੇ ਪਏ ਨੇ ਕਿ ਬੀਬੀ ਭਾਨੀ ਦੇ ਵਾਸਤੇ ਕੋਈ ਵਰ ਲੱਭਿਆ ਜਾਏ। ਤੇ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਬਾਬਾ ਅਮਰਦਾਸ ਜੀ ਪੁੱਛਦੇ ਨੇ ਕਿ ਕੈਸਾ ਵਰ। ਭਾਈ ਜੇਠਾ ਜੀ ਸਾਹਮਣੇ ਆਏ ਨੇ, ਕਹਿਣ ਲੱਗੇ ਜੈਸਾ ਇਹ ਹੈ ਕਿ ਇੰਨੇ ਭਾਵਨਾ ਨਾਲ ਇਹ ਸੇਵਾ ਕਰ ਰਹੇ ਨੇ। ਤੇ ਬਾਬਾ ਅਮਰਦਾਸ ਕਹਿਣ ਲੱਗੇ ਜੇ ਇਹ ਹੈ ਤੇ ਇਹਦੇ ਵਰਗਾ ਕੇਵਲ ਹੀ ਇਹ ਹੈ, ਇਹਦੇ ਵਰਗਾ ਕੋਈ ਹੋਰ ਨਹੀਂ। ਪਿਆਰਿਓ ਸੰਸਾਰਕ ਤੌਰ ਤੇ ਅਸੀਂ ਲੋਕ ਦੇਖਦੇ ਹਾਂ ਕਿਉਂਕਿ ਅਸੀਂ ਸਾਨੂੰ ਕੇਵਲ ਨੇੜੇ ਦਿਸਦਾ ਮਾਤ ਲੋਕ। ਮੈਂ ਪਿਛਲੇ ਦਿਨ ਅਰਜ਼ ਕੀਤੀ ਸੀ, ਸਾਨੂੰ ਦਿਸਦਾ ਮਾਤ ਲੋਕ ਕਿ ਬੱਚੇ ਦੀ ਜ਼ਮੀਨ ਕਿਤਨੀ ਹੈ, ਬੱਚੇ ਕੋਲ ਧਨ ਕਿਤਨਾ ਹੈ, ਪਰ ਮੇਰੇ ਗੁਰੂ ਅਮਰਦਾਸ ਜੀ ਨੂੰ ਦਿਸਦਾ ਪਿਆ ਕੇਵਲ ਦੌਲਤ ਨਹੀਂ, ਇਹਨਾਂ ਦੇ ਸੀਸ ਉੱਤੇ ਦੀਨ ਤੇ ਦੁਨੀ ਦਾ ਛਤਰ ਹੈ। ਭਾਈ ਜੇਠਾ ਜੀ ਨੂੰ ਸੇਵਾ ਕਰਦੇ ਹਨ, ਆਪਣੀ ਬੱਚੀ ਬੀਬੀ ਭਾਨੀ ਦਾ ਰਿਸ਼ਤਾ ਗੁਰੂ ਅਮਰਦਾਸ ਕਿਰਪਾਲੂ ਜੀ ਨੇ ਕਰ ਦਿੱਤਾ ਹੈ। ਪਿਆਰਿਓ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਹੀ ਭਾਈ ਜੇਠਾ ਜੀ ਗੁਰੂ ਰਾਮਦਾਸ ਕਿਰਪਾਲੂ ਜੀ ਦਾ ਵਿਵਾਹ ਹੋਇਆ ਹੈ। ਗੁਰੂ ਬਣ ਕੇ ਭਾਵੇਂ ਉਹਨਾਂ ਨੇ ਅੰਮ੍ਰਿਤ ਬਚਨ ਆਪਣੀ ਰਸਨਾ ਤੇ ਉਚਾਰਨ ਕੀਤੇ ਨੇ। ਜਦੋਂ ਬੀਬੀ ਭਾਨੀ ਜੀ ਨੇ ਲੜ ਪਕੜਿਆ ਹੈ ਗੁਰੂ ਰਾਮਦਾਸ ਜੀ ਦਾ ਤੇ ਪੁੱਛਿਆ ਗਿਆ ਕਿ ਕਿਹੜੀ ਕਿਹੜੀ ਦਾਤ ਤੁਹਾਨੂੰ ਦਿੱਤੀ ਜਾਏ। ਧੰਨ ਗੁਰੂ ਰਾਮਦਾਸ ਗੁਰੂ ਬਣ ਕੇ ਆਪਣੀ ਰਸਨਾ ਤੋਂ ਪਵਿੱਤਰ ਬਚਨ ਨੂੰ ਉਸ ਵੇਲੇ ਨੂੰ ਸਾਡੇ ਸਾਹਮਣੇ ਰੱਖਦੇ ਨੇ। ਕਹਿਣ ਲੱਗੇ ਖੇ ਸਤਿਗੁਰੂ ਬਾਬੁਲ ਜੀ, ਜੇ ਆਪ ਤਰੁੱਠੇ ਹੋ ਤੇ ਕਿਰਪਾ ਕਰੋ, ਮੈਨੂੰ ਨਾਮ ਦਾ ਬਸਤਰ ਦੇ ਦਿਓ, ਮੈਨੂੰ ਨਾਮ ਦਾ ਦਾਜ ਦੇ ਦਿਓ। ਜੇ ਤਰੁੱਠੇ ਹੋ ਤੇ ਆਪਣੀ ਰਹਿਮਤ ਸਾਡੀ ਝੋਲੀ ਵਿੱਚ ਪਾ ਦਿਓ। ਦੁਨੀਆਂ ਦੇ ਦਾਜ ਲੈ ਕੇ ਅਸੀਂ ਕੀ ਕਰਨਾ ਹੈ। ਜੇ ਮੇਹਰ ਦੇ ਘਰ ਵਿੱਚ ਆਇਓ, ਦੁਨੀਆਂ ਦੇ ਦਾਜ ਤਾਂ ਕੇਵਲ ਖੌਮੇ ਦਾ ਢੰਡੋਰਾ ਪਿੱਟਣਾ ਹੈ, ਤੇ ਨਾਮ ਦਾ ਦਾਜ ਐਸਾ ਜਿਹਦੀ ਸ਼ੋਭਾ ਖੰਡਾ ਬ੍ਰਹਿਮੰਡਾ ਵਿੱਚ ਹੁੰਦੀ ਹੈ। ਇੱਕ ਕਿਤਾਬ ਹੈ ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ ਦਾ, ਇਹ ਲਿਖੀ ਹੈ ਕੇਸਰ ਸਿੰਘ ਛਿੱਬਰ ਨੇ। ਇਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਕੁਝ ਪ੍ਰਸ਼ਨ ਕੀਤੇ ਨੇ ਸਿੱਖਾਂ ਨੇ। ਉਹਦੇ ਵਿੱਚ ਇੱਕ ਪ੍ਰਸ਼ਨ ਕੀਤਾ ਕਿ ਸਿੱਖ ਕੈਸਾ ਚਾਹੀਦਾ ਹੈ, ਦੂਜਾ ਪ੍ਰਸ਼ਨ ਕੀਤਾ ਹੈ ਟੈਲੀਆ ਕੈਸਾ ਚਾਹੀਦਾ ਹੈ, ਤੀਜਾ ਸਵਾਲ ਕੀਤਾ ਹੈ ਕਿ ਰਿਸ਼ਤੇਦਾਰ ਕਿਹੋ ਜਿਹਾ ਚਾਹੀਦਾ ਹੈ, ਤੇ ਚੌਥਾ ਪ੍ਰਸ਼ਨ ਕਰਦੇ ਨੇ ਕਿ ਪੁੱਤਰ ਕੈਸਾ ਚਾਹੀਦਾ ਹੈ। ਚਾਰ ਪ੍ਰਸ਼ਨ ਕੀਤੇ ਨੇ ਸਿੱਖ ਨੇ ਕਿ ਸਿੱਖ ਕਿਹੋ ਜਿਹਾ ਹੋਵੇ, ਸੇਵਾਦਾਰ ਕੈਸਾ ਹੋਵੇ, ਰਿਸ਼ਤੇਦਾਰ ਕੈਸਾ ਹੋਵੇ, ਤੇ ਪੁੱਤਰ ਕੈਸਾ ਹੋਣਾ ਚਾਹੀਦਾ। ਤੇ ਗੁਰੂ ਕਲਗੀਧਰ ਜੀ ਦੀ ਰਚਨਾ ਤੋਂ ਉਸ ਇਤਿਹਾਸਕਾਰ ਨੇ ਬਚਨ ਜਿਹੜੇ ਨੇ ਉਹਨਾਂ ਨੂੰ ਆਪਣੀ ਕਲਮ ਨਾਲ ਆਪਣੇ ਅੱਖਰਾਂ ਦਾ ਰੂਪ ਦਿੱਤਾ ਹੈ। ਹਜ਼ੂਰ ਦੀ ਮੁਖਾਰ ਬਿੰਦ ਤੋਂ ਬਚਨ ਕਹਾਂਦਾ ਹੈ, ਕਹਿਣ ਲੱਗੇ ਸਿੱਖ ਨਹੀਂ ਕੋਈ ਗੁਰੂ ਅੰਗਦ ਜਿਹਾ ਹੋਇਆ। ਸ਼ਬਦ ਵਰਦੇ ਨੇ, ਜੇ ਸਿੱਖੀ ਕਿਸੇ ਨੇ ਕਮਾਈ ਹੈ ਤੇ ਗੁਰੂ ਅੰਗਦ ਸਾਹਿਬ ਵਰਗਾ ਸਿੱਖ ਕੋਈ ਨਹੀਂ। ਸਿੱਖ ਨਹੀਂ ਕੋਈ ਗੁਰੂ ਅੰਗਦ ਜਿਹਾ ਹੋਇਆ, ਟਹਿਲੀਆ ਨਹੀਂ ਕੋਈ ਅਮਰਦਾਸ ਜਿਹਾ ਬਣ ਖਲੋਇਆ। ਟਹਿਲ ਕਰਨ ਵਾਲਾ ਬਾਬਾ ਅਮਰਦਾਸ ਵਰਗਾ ਕੋਈ ਨਹੀਂ। ਕਹਿਣ ਲੱਗੇ ਸਾਕ ਨਹੀਂ ਕੋਈ ਗੁਰੂ ਰਾਮਦਾਸ ਜੈਸਾ। ਰਿਸ਼ਤੇਦਾਰੀ ਜੇ ਕਿਸੇ ਨੇ ਨਿਭਾਈ ਹੈ, ਭੈ ਭਾਵਣੀ ਵਿੱਚ ਰਹਿ ਕੇ ਜਤਾਇਆ ਨਹੀਂ, ਕਹਿਣ ਲੱਗੇ ਗੁਰੂ ਰਾਮਦਾਸ ਜੀ ਵਰਗਾ ਰਿਸ਼ਤੇਦਾਰ ਕੋਈ। ਸਿੱਖ ਨਹੀਂ ਕੋਈ ਗੁਰੂ ਅੰਗਦ ਜਿਹਾ ਹੋਇਆ, ਟਹਿਲੀਆ ਨਹੀਂ ਕੋਈ ਅਮਰਦਾਸ ਜਿਹਾ ਬਣ ਖਲੋਇਆ, ਸਾਕ ਨਹੀਂ ਕੋਈ ਰਾਮਦਾਸ ਜੈਸਾ। ਕਹਿਣ ਲੱਗੇ ਪੁੱਤਰ ਨਹੀਂ ਕੋਈ ਅਰਜਨ ਵੈਸਾ। ਜੇ ਪੁੱਤਰ ਬਣ ਕੇ ਕਿਸੇ ਨੇ ਗੁਰੂ ਵਿੱਚੋਂ ਗੁਰੂ ਜਾਣਿਆ ਹੈ ਤੇ ਉਹ ਕੇਵਲ ਧੰਨ ਗੁਰੂ ਅਰਜਨ ਸਾਹਿਬ ਨੇ। ਜੇ ਦਮਾਦ ਬਣ ਕੇ ਗੁਰੂ ਵਿੱਚੋਂ ਇਹ ਨਹੀਂ ਦੇਖਿਆ ਕਿ ਇਹਨਾਂ ਨੂੰ ਲਾਤਾਂ ਮੇਰਾ ਸਹੁਰੇ ਤੇ ਜਵਾਈ ਵਾਲਾ ਹੈ, ਪਿਆਰਿਓ ਦੁਨੀਆਦਾਰੀ ਰਿਸ਼ਤੇਦਾਰੀ ਇੱਕ ਪਾਸੇ ਰੱਖ ਕੇ ਉਹਨਾਂ ਨੇ ਗੁਰੂ ਅਮਰਦਾਸ ਵਿੱਚੋਂ ਕੇਵਲ ਗੁਰੂ ਕੀਆਂ ਵਹਿਮਤਾਂ ਕੀ ਤੱਕੀਆਂ। ਅੱਜ ਜਦੋਂ ਬੀਬੀ ਭਾਨੀ ਦਾ ਵਿਵਾਹ ਹੋ ਰਿਹਾ ਹੈ ਤੇ ਉਸ ਤੋਂ ਬਾਅਦ ਅੰਮ੍ਰਿਤ ਬਾਣੀ ਵਿੱਚ ਅਸੀਂ ਇਹ ਬਚਨ ਪੜ੍ਹਨੇ ਹਾਂ ਤੇ ਗੁਰੂ ਰਾਮਦਾਸ ਕਹਿ ਰਹੇ ਨੇ ਕਿ ਹਰ ਪ੍ਰਭ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੋ। ਦੇਖੋ ਉਹਨਾਂ ਦੇ ਜਿਤਨੇ ਵੀ ਬਚਨ ਅਸੀਂ ਪੜ੍ਹਨੇ ਹਾਂ ਅੱਤ ਦੀ ਨਿਮਰਤਾ ਵਿੱਚ ਆ ਕੇ ਬਚਨ ਉਚਾਰਨ ਕੀਤੇ ਨੇ। ਹਰ ਪ੍ਰਭ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸੋਭਾ ਦੇਵੋ, ਜਿਤ ਸਵਰੈ ਮੇਰਾ ਕਾਜੂ। ਜੇ ਦੇਣਾ ਤੇ ਨਾਮ ਦਾ ਕੱਪੜਾ ਦਿਓ, ਨਾਮ ਦੀ ਸ਼ੋਭਾ ਦਿਓ। ਹਰ ਪ੍ਰਭ ਮੇਰੇ ਬਾਬਲਾ, ਕਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੋ ਕਰ ਸ਼ੋਭਾ ਦੇਵੋ, ਜਿਤ ਸਬਰੈ ਮੇਰਾ ਕਾਜੋ। ਹਰ ਹਰ ਭਗਤੀ ਕਾਸ਼ ਹੋਏ ਲਾਗੁਰ ਸਤਗੁਰ ਦਾਮ ਦਿਵਾਇਆ, ਖੰਡ ਵਰ ਭੰਡ ਹਰ ਸਭਾ ਹੋਈ, ਇਹ ਦਾਨ ਨਾ ਰਲੈ ਰਲਾਇਆ। ਹੋਰ ਮਨਮੁਖ ਜੇ ਦਾਜ ਰੱਖ ਦਿਖਾ ਲੈ, ਸੋ ਕੂੜ ਅਹੰਕਾਰ ਕਚ ਪਾਜੋ, ਹਰ ਪ੍ਰਭ ਮੇਰੇ ਬਾਬਲਾ, ਕਰ ਦੇਵੋ ਦਾਨ ਮੈਂ ਦਾਜੋ। ਖੇ ਸਤਿਗੁਰੂ ਬਾਬਲ ਜੀ, ਆਪ ਕਿਰਪਾ ਕਰੋ, ਮੈਨੂੰ ਨਾਮ ਦਾ ਦਾਜ ਦੇਵੋ, ਨਾਮ ਦਾ ਦਾਨ ਦੇਵੋ। ਪਿਆਰਿਓ, ਇਸ ਘਰ ਦੇ ਨਾਲ ਖੂਨੀ ਰਿਸ਼ਤਾ ਹੋਣ ਦੇ ਬਾਵਜੂਦ ਵੀ ਅੱਜ ਇਹ ਨਹੀਂ ਕਿ ਬੀਬੀ ਭਾਨੀ ਦੇ ਕੰਤ ਨੇ ਗੁਰੂ ਰਾਮਦਾਸ ਤੇ ਇੱਥੇ ਅੱਜ ਹੱਕ ਜਿਤਾਉਣ ਲੱਗ ਪੈਣ ਕਿ ਅੱਜ ਮੈਂ ਟੋਕਰੀ ਨਹੀਂ ਧੋਣੀ, ਅੱਜ ਮੈਂ ਲੰਗਰ ਦੇ ਭਾਂਡਿਆਂ ਵਿੱਚ ਨਹੀਂ ਖਲੋਣਾ ਕਿ ਗੁਰੂ ਅਮਰਦਾਸ ਦਾ ਮੈਂ ਦਮਾਦ ਖਾਂ। ਸਵਾਲ ਹੀ ਨਹੀਂ ਪੈਦਾ ਹੁੰਦਾ, ਅੱਜ ਵੀ ਉਸੇ ਤਰ੍ਹਾਂ ਸਿਰ ਤੇ ਟੋਕਰੀ ਹੈ, ਅੱਜ ਵੀ ਉਸੇ ਤਰ੍ਹਾਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਲੰਗਰ ਦੀ ਸੇਵਾ ਕਰਦੇ ਨੇ, ਅੱਜ ਵੀ ਉਸੇ ਤਰ੍ਹਾਂ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਬੈਠ ਕੇ ਉਹਨਾਂ ਦੇ ਚਰਨਾਂ ਦੀ ਸੇਵਾ ਪੈ ਕਰਦੇ ਨੇ। ਪਿਆਰਿਓ, ਅੱਜ ਟੋਕਰੀ ਭਰ ਕੇ ਮਿੱਟੀ ਦੀ ਬਾਹਰ ਪੈ ਜਾਂਦੇ ਨੇ ਤੇ ਲਾਹੌਰ ਤੋਂ ਕੋਈ ਸਾਖ ਸੰਬੰਧੀ ਆਏ ਨੇ ਤੇ ਇੱਕ ਨੇ ਕਿਹਾ, ਚਲੋ ਓਏ ਜਾਣਾ ਆਪਾਂ ਹਰਿਦੁਆਰ ਹੈ, ਗੋਇੰਦਵਾਲ ਸਾਹਿਬ ਦੇ ਘਾਟ ਤੋਂ ਨਿਕਲਣਾ, ਗੋਇੰਦਵਾਲ ਸਾਹਿਬ ਆਪਾਂ ਕੁਝ ਸਮਾਂ ਰੁਕ ਜਾਈਏ, ਇੱਥੇ ਆਪਣਾ ਭਾਈ ਜੇਠਾ ਸਾਡਾ ਪੁੱਤਰ ਵਿਆਹਿਆ ਹੋਇਆ ਹੈ, ਆਪਣਾ ਬੱਚਾ ਵਿਆਹਿਆ ਹੈ, ਦੇਖੀਏ ਤੇ ਸਹੀ ਕਿ ਉਹਦੀ ਜ਼ਿੰਦਗੀ ਵਿੱਚ ਉਹ ਦਿਨ ਪਰਤੇ ਨੇ ਕਿ ਲਾਹੌਰ ਦੀ ਤਰ੍ਹਾਂ ਉਸੇ ਤਰ੍ਹਾਂ ਠੋਕਰਾ ਖਾਂਦਾ ਹੈ। ਆਏ ਨੇ ਤੇ ਭਾਈ ਜੇਠਾ ਜੀ ਸਿਰ ਤੇ ਮਿੱਟੀ ਦੀ ਟੋਕਰੀ ਚੁੱਕ ਕੇ ਤੁਰੇ ਜਾਂਦੇ, ਤਨ ਦੇ ਬਸਤਰ ਮਿੱਟੀ ਦੇ ਨਾਲ ਭਰੇ ਨੇ ਤੇ ਜਦੋਂ ਟੋਕਰੀ ਚੁੱਕ ਕੇ ਬਾਹਰ ਛੱਡਣ ਗਏ ਤੇ ਸਬੱਬੀ ਸਭ ਤੋਂ ਪਹਿਲਾਂ ਭਾਈ ਜੇਠਾ ਹੀ ਉਹ ਲਾਹੌਰ ਵਾਲਿਆਂ ਨੂੰ ਮਿਲ ਗਏ। ਪਹਿਲਾਂ ਤਾਂ ਪਹਿਚਾਣਿਆ ਨਹੀਂ, ਸਿਰ ਦੇ ਉੱਤੇ ਟੋਕਰੀ ਸੀ, ਕਿਉਂਕਿ ਉਹਨਾਂ ਦੇ ਮਨ ਚ ਇਹ ਸੀ ਵੀ ਆਖਰ ਇਸ ਘਰ ਦਾ ਜਵਾਈ ਹੈ, ਕੱਪੜੇ ਬੜੇ ਸਾਫ਼ ਸੁਥਰੇ ਹੋਣਗੇ, ਕੋਈ ਵੱਖਰਾ ਮਹੱਲ ਬਣਿਆ ਹੋਵੇਗਾ, ਕਿਸੇ ਵੱਖਰੀ ਥਾਂ ਤੇ ਨੌਕਰ ਚਾਕਰ ਹੋਣਗੇ, ਪਰ ਇਹ ਪਤਾ ਨਹੀਂ ਕਿ ਤੁਸੀਂ ਦੁਨੀਆਦਾਰ ਲੋਕ ਕੇਵਲ ਮਾਤ ਲੋਕ ਨੂੰ ਦੇਖਦੇ ਹੋ ਤੇ ਭਾਈ ਜੇਠਾ ਜੀ ਗੁਰੂ ਅਮਰਦਾਸ ਵਿੱਚੋਂ ਰਹਿਮਤਾਂ ਦੇ ਭੰਡਾਰੇ ਪਏ ਦੇਖਦੇ, ਜਿਹੜੇ ਹੁਕਮ ਮੰਨ ਕੇ ਮਿਲਦੇ ਨੇ। ਟੋਕਰੀ ਸੱਟੀ ਤੇ ਇੱਕ ਬਜ਼ੁਰਗ ਨੇ ਪਹਿਚਾਣ ਲਿਆ, ਸਤਿਗੁਰੂ ਗੁਰੂ ਰਾਮਦਾਸ ਜੀ ਨੇ ਵੱਡੇ ਜਾਣ ਕੇ ਬਜ਼ੁਰਗ ਜਾਣ ਕੇ ਉਹਨਾਂ ਦੇ ਚਰਨਾਂ ਵਿੱਚ ਆਪਣੇ ਵੱਲੋਂ ਨਮਸਕਾਰ ਕੀਤੇ, ਕਿਉਂਕਿ ਸੰਸਾਰਕ ਰਿਸ਼ਤਾ ਸੀ, ਉਸ ਨੇ ਪਿਆਰ ਨਹੀਂ ਦਿੱਤਾ। ਉਹਨੇ ਕਈ ਸਾਲਾਂ ਤੋਂ ਬਾਅਦ ਬੱਚੇ ਦੇ ਸਿਰ ਤੇ ਹੱਥ ਨਹੀਂ ਰੱਖਿਆ, ਕਹਿੰਦੇ ਨੇ ਬਾਂਹ ਪਕੜ ਕੇ ਭਾਈ ਜੇਠਾ ਜੀ ਦੀ ਗੁਰੂ ਅਮਰਦਾਸ ਜੀ ਦੇ ਕੋਲ ਲਾਇਆ ਹੈ। ਜਿਹੜੇ ਸ਼ਬਦ ਉਹਨਾਂ ਨੇ ਆਪਣੀ ਜ਼ਬਾਨ ਤੋਂ ਕਹਿ ਉਹ ਕਵੀ ਸੰਤੋਖ ਸਿੰਘ ਨੇ ਸ੍ਰੀ ਗੁਰਪ੍ਰਤਾਪ ਸੂਰਜ ਵਿੱਚ ਦਰਜ ਕੀਤੇ ਨੇ, ਮੈਂ ਤਾਂ ਉਹ ਅੱਜ ਕੋਟ ਕਰ ਰਿਹਾ ਵਾਂ, ਕਿਉਂਕਿ ਗੁਰਪ੍ਰਤਾਪ ਸੂਰਜ ਵੀ ਉਹਨਾਂ ਦੇ ਘਰ ਲਿਖਿਆ ਗਿਆ ਜਿਨ੍ਹਾਂ ਦੇ ਘਰ ਵਿੱਚ ਕਦੀ ਗੁਰੂ ਰਾਮਦਾਸ ਨੇ ਪੁੱਤਰ ਦੀ ਦਾਤ ਦਿੱਤੀ ਸੀ। ਇਹ ਅੱਗੇ ਚੱਲ ਕੇ ਅਰਜ਼ ਕਰਾਂਗਾ ਕਿ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ ਆ। ਕਹਿੰਦੇ ਨੇ ਬਾਂਹ ਪਕੜੀ ਤੇ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਲੋਕ ਝੁਕੇ ਨਹੀਂ, ਉੱਥੇ ਸ਼ਬਦ ਕਹਿ, ਮੈਂ ਉਹ ਸ਼ਬਦ ਜ਼ਬਾਨ ਦਾਦੀ ਕਰਕੇ ਕਹਿ ਰਿਹਾ। ਕਹਿਣ ਲੱਗੇ ਕਿੰਨਾ ਕੁਲੱਛਣਾ ਇਹ ਸ਼ਬਦ ਕੇ ਸਨ, ਕਹਿਣ ਲੱਗੇ ਕਿੰਨਾ ਮਨਹੂਸ ਸਾਡੇ ਘਰ ਦੇ ਵਿੱਚ ਇਹ ਬੱਚਾ ਪੈਦਾ ਹੋਇਆ, ਸਾਡੀ ਕੁੱਲ ਵਿੱਚ ਪਹਿਲਾਂ ਜਨਮ ਹੋਇਆ, ਇਹਦਾ ਜਦੋਂ ਜਨਮ ਹੋਇਆ ਪਹਿਲਾਂ ਮਾਂ ਇਹਨੇ ਲੈ ਲਈ, ਇਹ ਸ਼ਬਦ ਸਨ। ਪਰਤ ਕੇ ਦਾ ਬਾਪ ਚਲਾ ਗਿਆ, ਕਹਿਣ ਲੱਗੇ ਜੇ ਇਹਨੇ ਆ ਕੇ ਤੁਹਾਡੇ ਘਰ ਦੇ ਵਿੱਚ ਹੀ ਟੋਕਰੀਆਂ ਝੋਣੀਆਂ ਸਨ ਤੇ ਕਿੰਨਾ ਚੰਗਾ ਸੀ, ਮਾਂ ਬਾਪ ਨਾਲ ਇਹਦੀ ਵੀ ਮੌਤ ਹੋ ਜਾਂਦੀ, ਜਵਾਈ ਬਣਾ ਕੇ ਟੋਕਰੀਆਂ ਢਵਾਉਂਦੇ ਹੋ, ਸਾਡੀ ਕੁੱਲ ਕਲੰਕਿਤ ਕੀਤੀ ਹੈ। ਉਸ ਵੇਲੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਉਹਨਾਂ ਦੀ ਰਚਨਾ ਤੋਂ ਜਿਹੜੇ ਬਚਨ ਨਿਕਲੇ ਕਮਾਲ ਦੇ ਬਚਨ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕੁਛ ਨਹੀਂ ਬੋਲੇ, ਸਿਰਫ ਨੇਤਰ ਛਲਕੇ ਨੇ ਤੇ ਮਾਨੋ ਖਿਰਦਾ ਕਹਿ ਰਿਹਾ ਸੀ, ਦਾਤਾ ਜੀ ਇਹਨਾਂ ਨੂੰ ਕੀ ਪਤਾ ਤੇਰੀ ਟੋਕਰੀ ਵਿੱਚ ਕਿਹੜੀਆਂ ਰਹਿਮਤਾਂ, ਇਹਨਾਂ ਨੂੰ ਕੀ ਪਤਾ ਤੇਰੇ ਘਰ ਵਿੱਚ ਕਿਹੜੀ ਬਖਸ਼ਿਸ਼ ਵਰਦੀ ਪਈ ਹੈ। ਗੁਰਪ੍ਰਤਾਪ ਸੂਰਜ ਦੇ ਸ਼ਬਦ ਨੇ ਕਿ ਇਹ ਤੀ ਜਨਮਿਓ ਵੰਸ਼ ਹਮਾਰੇ, ਲਾਜ ਗਵਾਈ ਸਰਬ ਪ੍ਰਕਾਰੇ, ਇਹਨੇ ਸਾਡੀ ਲਾਜ ਨੂੰ ਹਰ ਤਰੀਕੇ ਨਾਲ ਮਿੱਟੀ ਵਿੱਚ ਰੋਲ ਦਿੱਤਾ ਹੈ। ਇਹ ਤੀ ਜਨਮਿਓ ਵੰਸ਼ ਹਮਾਰੇ, ਲਾਜ ਗਵਾਈ ਸਰਬ ਪ੍ਰਕਾਰੇ, ਪਿਤਕੇ ਮਰੇ ਸਦਨ ਕੋ ਤਿਆਗਾ, ਪਿਤਾ ਦੀ ਮੌਤ ਹੋਈ ਤੇ ਘਰ ਛੱਡ ਕੇ ਆ ਗਿਆ। ਤੇ ਅਗਲਾ ਉਹਨੇ ਬਚਨ ਲਿਖਿਆ, ਘਰ ਸੁਸਰਾਰ ਬਸਿਓ ਨਿਰਭਾਗਾ, ਨਿਰਭਾਗਾ ਦਾ ਅਰਥ ਆਪਾਂ ਸਮਝਣੇ ਜਿਹਦੇ ਭਾਗ ਚੰਗੇ ਨੇ। ਕਹਿਣ ਲੱਗੇ ਘਰ ਸੁਸਰਾਰ ਬਸਿਓ ਆ ਨਿਰਭਾਗਾ, ਇਸਨੇ ਤੋਂ ਸਿਰ ਮਾਟੀ ਪਾਈ, ਇਹਨੇ ਆਪਣੇ ਸੀਸ ਵਿੱਚ ਵੀ ਮਿੱਟੀ ਪਾਈ, ਸਾਡੀ ਕੁੱਲ ਵੀ ਮਿੱਟੀ ਵਿੱਚ ਮਿਲਾ ਦਿੱਤੀ, ਕਰੋ ਵਿਚਾਰ ਨਾ ਤੂੰ ਉਚਤਾਈ ਘੱਟੋ ਘੱਟ, ਤੁਸੀਂ ਤਾਂ ਸੋਚਦੇ, ਤੁਸੀਂ ਤਾਂ ਦੇਖਦੇ ਕਿ ਇਹਦੇ ਸਿਰ ਦੇ ਉੱਤੇ ਜਵਾਈ ਬਣਾ ਕੇ ਟੋਕਰੀ ਚੁਕਾਈ ਗਏ। ਮੇਰੇ ਧੰਨ ਗੁਰੂ ਅਮਰਦਾਸ ਨੇ ਉੱਚੀ ਆਵਾਜ਼ ਵਿੱਚ ਕਿਹਾ, ਜੇ ਇਹ ਵੰਸ਼ ਜਨਮ ਨੈ ਤਾਰੈ, ਗਿਰਤ ਨਰਕ ਮੈਂ ਪਿੱਤਰ ਤੁਮਾ ਹੈ, ਜੇ ਇਹ ਤੁਹਾਡੀ ਕੁੱਲ ਵਿੱਚ ਜਨਮ ਨਾ ਲੈਂਦੇ, ਤੁਹਾਡੀ ਕੁੱਲ ਵਿੱਚ ਪੈਦਾ ਨਾ ਹੁੰਦੇ, ਕਿਸੇ ਨੇ ਤੁਹਾਡੀ ਕੁੱਲ ਦਾ ਨਾਮ ਨਹੀਂ ਸੀ ਲੈਣਾ, ਤੁਹਾਡੇ ਪਿੱਤਰਾਂ ਨੂੰ ਨਰਕਾਂ ਵਿੱਚੋਂ ਕਿੰਨੇ ਕੱਢਣਾ ਸੀ। ਨਾਲ ਸ਼ਬਦ ਕਿਹਾ, ਟੋਕਰੀ ਨਹੀਂ, ਤੁਹਾਨੂੰ ਕੇਵਲ ਮਿੱਟੀ ਦੀ ਟੋਕਰੀ ਦਿਸਦੀ ਏ, ਪਰ ਸਾਡੀ ਨਜ਼ਰ ਦਲ ਦੇਖੋ, ਇਹਨਾਂ ਦੇ ਸੀਸ ਉੱਤੇ ਸੱਚਾ ਛਤਰ ਪਿਆ ਚੁਲਦਾ ਹੈ। ਪਿਆਰਿਓ, ਲੋਕਾਂ ਨੇ ਬਹੁਤ ਕੁਛ ਕਿਹਾ, ਪਰ ਮੇਰੇ ਸਤਿਗੁਰੂ ਨੇ ਬਾਣੀ ਵਿੱਚ ਗੁਰੂ ਰਾਮਦਾਸ ਜੀ ਦੇ ਬਚਨ ਪੜ੍ਹੋ, ਕੀ ਉਹ ਦੁਨੀਆਂ ਦੀਆਂ ਗੱਲਾਂ ਦੇਖ ਕੇ ਰੁਕ ਗਏ? ਬਿਲਕੁਲ ਨਹੀਂ। ਕਹਿਣ ਲੱਗੇ, ਅਬ ਹਮ ਚਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਹੇ ਦਾਦਾ, ਤੇਰੇ ਦਰ ਤੇ ਆ ਗਿਆ ਵਾਂ, ਅਬ ਹਮ ਚਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਲੋਕਨ ਕੀ ਚਤੁਰਾਈ ਉਪਮਨ, ਤੇ ਬੈ ਸੰਤਰ ਯਾਰ, ਕੋਈ ਬੁਰਾ ਕਹੋ ਭਾਵੇਂ ਭਲਾ ਕਹੋ, ਹਮ ਤਨ ਦਿਓ ਹੈ ਧਾਰ, ਅਸੀਂ ਤਾਂ ਆਪਣਾ ਤਨ ਭੇਟਾ ਕਰ ਦਿੱਤਾ ਹੈ। ਗੁਰੂ ਬਣ ਕੇ ਸਾਨੂੰ ਉਪਦੇਸ਼ ਦਿੰਦੇ ਨੇ ਕਿ ਜੇ ਇਹੋ ਜਿਹਾ ਸਮਾਂ ਆ ਬਣੇ, ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਜੇ ਲੋਕ ਇਹੋ ਜਿਹਾ ਸ਼ਬਦ ਵਰਤਣ ਤੇ ਕਦੀ ਆਪਣੇ ਗੁਣ ਨੂੰ ਛੱਡੇ ਨਾ। ਗੁਰੂ ਰਾਮਦਾਸ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਕਾਲ ਕਮਾਈ ਕਰਦੇ ਪਏ ਨੇ, ਸਿੱਖ ਸੰਗਤਾਂ ਦਾ ਰੁਝਾਨ ਹੁਣ ਇਹ ਹੋਣ ਲੱਗਾ ਹੈ, ਹੁਣ ਗੱਦੀ ਪਤਾ ਨਹੀਂ ਗੁਰੂ ਅਮਰਦਾਸ ਤੋਂ ਬਾਅਦ ਕਿਹਨਾਂ ਨੂੰ ਮਿਲੇਗੀ, ਭਾਈ ਜੇਠਾ ਜੀ ਨੂੰ ਮਿਲੇਗੀ ਜਾਂ ਭਾਈ ਰਾਮਾ ਜੀ ਨੂੰ ਮਿਲੇਗੀ। ਗੁਰੂ ਅਮਰਦਾਸ ਜੀ ਦੀਆਂ ਦੋ ਸਪੁੱਤਰੀਆਂ ਨੇ, बीबी पानी खै बीबी दानी खै दो सपुत्र ने बाबा मोहन जी ते बाबा मोहरी जी हुण किन्ना नू गद्दी मिलेगी भाई रामा जी भी सेवा करदे ने ते भाई जेठा जी गुरु रामदास जी भी सेवा करदे पता नहीं अज गद्दी दे वारस कितने बनना खै मेरे धन गुरु अमरदास जी ने एक खेद वरताई खै ते ओदन भी अर्ज कीती सी ए गुरु उस्ताद दी मर्जी है परचा जीवो जा मर्जी पा रहे सेवक दा काम नहीं कहना भी ये सवाल तुसी क्यों मैनु पाया है। गुरु अमरदास जी ने खात विच सोटी पकड़ी ते गोइंदवाल साहब जिथे बौली साहब दे आपां दर्शन करने हैं इत्थे हजूर ने दोनों दामाद सद लए ने भाई रामा जी भी आए ने ते भाई जेठा जी भी आए ने अपने खात विच पकड़ी हुई सोटी दे नाल लकीरां खिच के चार चबेरे ए कह दिता इत्थे थड़े बनाओ एक थड़े ते सवेरे बैठ के गुरु के संगत नू उपदेश कीता जाएगा दूसरे थड़े ते शाम नू बैठ के थड़े बनने शुरू हो गए ने शाम नू बाबा गुरु अमरदास कृपालू जी आए दोनों थड़िया नू देख के सोटी नाल नाल ला के सोटी दे खड़का के कह लगे ता दियो क्यों जी साडी मर्जी दे नहीं बने। दूजे दिन फिर दोनों सवेरे आ गए ने हजूर ने निशान दे ही दिती थड़े शुरू हो गए शाम नू आए फिर परत के तुहा दिते ने तीजे दिन तुहाए चौथे दिन तुहाए ने सिख विद्वान कहिंदे ने कि अज बाबा अमरदास जदो तीसरे दिन आंदे ने थड़े तवाए ने ते भाई रामा जी नू एक गल कही कि जो मैं सवेरे कहना तुसी भुल क्यों जांदे हो मेरी मर्जी दे थड़े क्यों नहीं बने ते उस दा अगो उत्तर सी कहन लगे तुहाडी मर्जी दे बनना भी नहीं। हुण फर्क देखियो एक गुरमुख कमाई करन वाला जीवन ते एक जिहड़ा अंदर उतावलापन होना ओहदे जीवन विच जमीन आसमान दा अंतर है। कहन लगे तुहाडी मर्जी दा बनना भी नहीं हजूर कहन लगे क्यों भाई रामा जी एक शब्द वरदे ने कि उम्र तुहाडी बहुत ज्यादा हो चुकी है। हजूर कृपालू उस वेले तकरीबन 93 साल दे करीब संसारक उम्र विच विचरदे सन। संसारक शब्द वरत्या है वैसे ता जुगो जुग अटल है गुरु की जोत। कह लगे उम्र ज्यादा हो गई है जो सवेरे कहंदे हो शाम नू तुसी खुद भुल जांदे हो ते सानू ए कहना शुरू कर देंदे हो कि तुसी भुल गए हो कल नू असी थड़े नहीं बनाने ना तुहाडी मर्जी दे बनने ने क्योंकि तुहानू सवेरे आप कहंदे हो दुपहरे भुल जांदे हो इहदे विच साडा की कसूर मैं ता पूरी तन देही नाल सियाणप नाल थड़े बनाए तुसी टवांदे रहे। कहिंदे ने दूसरे दिन भाई रामा जी नहीं आए पर भाई जेठा जी अज फिर थड़ा बनाण आ गए ने। गल थड़े बनाण ते ढाण दी नहीं गल तां अपने सच्चे पातशाह दे हुक्म मन्नण दी है कि जिथे तू रखे जिवें रखे उसे तरह हुक्म मन्नै थड़े बनांदे रहे। गुरु अमरदास शाम नू आ के थड़े टवांदे रहे 7 दिन निरंतर थड़े बनाए ने। अज 7वें दिन जदो भाई जेठा जी ने थड़ा बनाया हजूर कृपालू जी आए असल विच 7 थड़े नहीं सन बने ये सोढ़ी पातशाह दे घर 7 जामिया विच गुरु की जोत निवर्तना है। थड़े भी 7 ने 7 दिन ही थड़े बने ने। 7वें दिन जदो आए थड़ा बनाया ते कृपालू दाता जी ने कहा ता दियो मेरी मर्जी दा नहीं बनिया चरण पकड़ के सच्चे पातशाह तेरी मर्जी दे मेरे तो बनने भी नहीं। हुण यही शब्द भाई रामा जी ने कह के तुहाडी मर्जी दे नहीं बन सकते पुछया क्यों कह लगे सवेरे जो कहिंदे हो शाम नू तुसी आप भुल जांदे हो यही शब्द कह सच्चे पातशाह तेरी मर्जी दे बनने भी नहीं। पुछया जी क्यों कह लगे तुसी ता रहमता करके रोज दस के जांदे हो मैं खिन खिन भुल जाना वा जो तुसी सवेरे दस दियो मैनू दोपहर तक विसर जांदा तुसी कृपा करो। हुण जिथे अंदर लेश है सेवा विच होमे दी ਉਹ ਕਈ ਵਾਰੀ ਅਲਕ ਅਕਲ ਵਰਤ ਜਾਂਦੀ ਹੈ ਕਿ ਮੈਂ ਸਿਆਣਾ ਵਾਂ ਗੁਰੂ ਨੂੰ ਸਮਝ ਕੋਈ ਨਹੀਂ ਜਿੱਥੇ ਭਾਵਨਾ ਆ ਜਾਏ ਉੱਥੇ ਅਕਲ ਮਰ ਜਾਂਦੀ ਹੈ। ਉਹ ਕਹਿੰਦੀ ਹੈ ਗੁਰੂ ਜੋ ਕਹਿੰਦੇ ਨੇ ਇਹ 7 ਕਹਿੰਦੇ ਨੇ ਇਹ ਮੈਨੂੰ ਸਮਝ ਨਹੀਂ ਪੈਂਦੀ ਮੇਰੀ ਅਕਲ ਥੋੜੀ ਹੈ। ਪਿਆਰਿਓ ਇਹ ਸ਼ਬਦ ਸੱਜਣ ਭਾਈ ਵੀਰ ਸਿੰਘ ਹੋਣਾ ਨੇ ਕਹੇ ਸਨ ਕਹਿੰਦੇ ਸਨ ਕੀ ਹੋਇਆ ਤੇ ਕੀਕੂ ਹੋਇਆ ਖਪ ਖਪ ਮਰੇ ਸਿਆਣੇ ਗੁਰੂ ਦੀ ਕੀਤੀ ਹੋਏ ਤੇ ਕਿਉਂ ਕਿਵੇਂ ਤੇ ਕਿੰਤੂ ਪਰੰਤੂ ਨਹੀਂ। ਕੀ ਹੋਇਆ ਤੇ ਕੀਕੂ ਹੋਇਆ, ਖਪ ਖਪ ਮਰੇ ਸਿਆਣੇ, ਉਸ ਰਾਹ ਪਵੇ ਕਿ ਉਹ ਜਿੰਦੇ ਜਿਸ ਰਾਹ ਪੂਰ ਮਹਾਨੇ। ਕਹਿਣ ਲੱਗੇ ਭਟਕਣ ਛੱਡ ਲਟਕ ਲਾ ਇੱਕੋ, ਖੀਵੀ ਹੋ ਸੁਖ ਮਾਣੀ, ਹੋਸ਼ਾਂ ਨਾਲੋਂ ਮਸਤੀ ਚੰਗੀ ਜੋ ਰੱਖਦੀ ਸਦਾ ਟਿਕਾਣ। ਜੇ ਗਿਆਨ ਦੇ ਤਲ ਤੇ ਦੇਖੋ ਤੇ ਭਾਈ ਰਾਮਾ ਜੀ ਕਹਿ ਰਹੇ ਨੇ ਨਹੀਂ ਤੁਸੀਂ ਭੁੱਲ ਜਾਂਦੇ ਹੋ, ਤੇ ਜੇ ਕਿਤੇ ਆਤਮ ਰਸੀਏ ਹੁਕਮ ਮੰਨਣ ਵਾਲੇ ਨੂੰ ਪੁੱਛੋ ਤੇ ਉਹ ਕਹਿੰਦੇ ਨੇ ਨਹੀਂ ਸੱਚੇ ਪਾਤਸ਼ਾਹ ਮੈਂ ਭੁੱਲ ਜਾਣਾ। ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜਦੋਂ ਉਹਨਾਂ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ, ਮੈਂ ਵਿੱਚੋਂ ਵਿੱਚ ਅਰਜ਼ ਕਰ ਰਿਹਾ ਹਾਂ, ਆਪਣੇ ਆਪ ਨੂੰ ਇੰਨੀ ਕੁ ਨਿਰਮਾਣਤਾ ਵਿੱਚ ਲੈ ਜਾਂਦੇ ਨੇ ਉਹਨਾਂ ਦਾ ਬਚਨ ਇੱਕ ਪੜ੍ਹਨੇ ਆ। ਅਸਲ ਵਿੱਚ ਉਹ ਬਚਨ ਸਾਡੇ ਅੰਦਰ ਦੀ ਵਿਆਖਿਆ ਕਰਦਾ ਹੈ, ਭਾਵੇਂ ਅਸੀਂ ਜਿਤਨਾ ਮਰਜ਼ੀ ਪਰਦਾ ਪਾਈਏ। ਕਹਿੰਦੇ ਨੇ ਦੋ ਚੀਜ਼ਾਂ ਨੇ ਬੰਦੇ ਨੂੰ ਖਾ ਲਿਆ ਹੈ, ਕਿਹੜੀਆਂ ਜੀ? ਕਹਿਣ ਲੱਗੇ ਇੱਕ ਕੰਚਨ ਤੇ ਦੂਸਰੀ ਕੰਚਨੀ। ਕੰਚਨ ਤੇ ਕਾਮਨੀ, ਹਜ਼ੂਰ ਨੇ ਸ਼ਬਦ ਵਰਤੇ, ਕਹਿਣ ਲੱਗੇ ਕੰਚਨ ਨਾਰੀ ਮੈਂ ਜੀਓ ਲੁਭਤ ਹੈ, ਮੋਹ ਮੀਠਾ ਮਾਇਆ ਅਸੀਂ ਭੁੱਲਣੇ ਆ। ਗੁਰੂ ਜੀ ਕਦੀ ਨੀ ਭੁੱਲਦੇ, ਕੰਚਨ ਨਾਰੀ ਮੈਂ ਜੀਓ ਲੁਭਤ ਹੈ, ਮੋਹ ਮੀਠਾ ਮਾਇਆ, ਘਰ ਮੰਦਰ ਘੋੜੇ ਖੁਸ਼ੀ ਮਨ ਅਨਰਸ ਲਾਇਆ। ਕਹਿਣ ਲੱਗੇ ਹਰ ਪ੍ਰਭ ਚੇਤਨਾ ਆਵੀ, ਕਿਉਂ ਛੂਟਾ ਮੇਰੇ ਹਰ ਰਾਇਆ, ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ। ਸਮਰੱਥ ਗੁਰੂ ਨੇ ਤੀ ਰਾਗਾਂ ਵਿੱਚ ਬਾਣੀ ਪੈ ਉਚਾਰਦੇ ਨੇ ਅੱਗੇ ਅਰਜ਼ ਕਰਨਾ, ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਇਆਲ ਕਰ ਕਿਰਪਾ, ਬਖਸ਼ ਅਵਗੁਣ ਸਭ ਮੇਰੇ। ਹੇ ਦਾਤਾ ਜੀਓ, ਉਹਦੇ ਵਿੱਚ ਬਚਨ ਕਰਦੇ ਨੇ ਤੇਰੇ ਕੀਤੇ ਨੂੰ ਮੈਂ ਜਾਣਿਆ ਨਹੀਂ, ਉਹਦੇ ਵਿੱਚ ਇੱਕ ਪਦਾ ਹੁੰਦਾ ਹੈ ਸ਼ਬਦ ਵਿੱਚ, ਸਭ ਜੀਓ ਪਿੰਡ ਮੁੱਖ ਨੱਕ ਦੀਆਂ, ਬਰਤਨ ਕੋ ਪਾਣੀ ਅੰਨ ਖਾਣਾ, ਕੱਪੜ ਪਹਿਨਣ ਦੀਆਂ ਰਸ ਅੰਨ ਭੋਗਾਣੀ, ਜਿਨ ਦੀਏ ਸੋ ਚੇਤਨਾ ਆਵੀ, ਪਸ਼ੂ ਹੋਂ ਕਰ ਜਾਣੀ। ਤੇਰੇ ਕੀਤੇ ਨੂੰ ਜਾਣਦੇ ਨਹੀਂ। ਧੰਨ ਗੁਰੂ ਰਾਮਦਾਸ ਜੀ ਨੇ ਜਦੋਂ ਕਿਹਾ ਸੱਚੇ ਪਾਤਸ਼ਾਹ ਆਪ ਜੀ ਦੱਸ ਦਿਓ, ਅਸੀਂ ਸ਼ਾਮ ਨੂੰ ਭੁੱਲ ਜਾਂਦੇ ਹਾਂ, ਤੇ ਕਿਰਪਾ ਕਰੋ ਇਹ ਆਪ ਹੀ ਰਹਿਮਤ ਵਰਤਾਓ। ਹਜ਼ੂਰ ਨੇ ਉਸੇ ਵੇਲੇ ਰਹਿਮਤ ਦੇ ਘਰ ਵਿੱਚ ਆ ਕੇ ਆਪਣੇ ਸੀਨੇ ਨਾਲ ਲਾ ਕੇ ਕਿਹਾ, ਹਾਂ ਬਸ ਅੱਜ ਥੜਾ ਬਣ ਗਿਆ ਹੈ, ਐਸਾ ਹੀ ਥੜਾ ਚਾਹੀਦਾ ਸੀ, ਐਸਾ ਹੀ ਸਾਨੂੰ ਥੜਾ ਬੈਠਣ ਵਾਸਤੇ ਚਾਹੀਦਾ। ਪਿਆਰਿਓ ਇਹਦੇ ਅਰਥ ਕੇਵਲ ਬਾਹਰ ਦੇ ਨਹੀਂ, ਸੱਤ ਦਿਨ ਥੜਾ ਬਣਦਾ ਰਿਹਾ ਢਹਿੰਦਾ ਰਿਹਾ, ਕਿਉਂਕਿ ਗੁਰੂ ਅਮਰਦਾਸ ਜੀ ਨੇ ਥੜੇ ਤੇ ਬੈਠਣਾ ਹੈ, ਅਸੀਂ ਕੇਵਲ ਬਾਹਰ ਦੇ ਅਰਥ ਕਰਨੇ ਆ। ਅਸਲ ਵਿੱਚ ਅੱਜ ਗੁਰੂ ਸਤਿਗੁਰੂ ਗੁਰੂ ਅਮਰਦਾਸ ਲਈ ਗੁਰੂ ਰਾਮਦਾਸ ਜੀ ਦੇ ਅੰਦਰ ਦਾ ਥੜਾ ਬਣ ਗਿਆ ਹੈ, ਜਿੱਥੇ ਗੁਰੂ ਅਮਰਦਾਸ ਜੀ ਨੇ ਇਹ ਚੋਲਾ ਸਮੇਟ ਕੇ ਆਪਣਾ ਆਸਣ ਲਾ ਦੇਣਾ ਕਿ ਅੱਜ ਥੜਾ ਬਣ ਚੁੱਕਾ ਹੈ, ਅੱਜ ਥੜਾ ਸਾਡੇ ਬੈਠਣ ਦੇ ਯੋਗ ਹੈ, ਸਮਾਂ ਲੰਘ ਗਿਆ ਹੈ। ਅੱਜ ਮੇਰੇ ਕਿਰਪਾਲੂ ਦਾਤਾ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮੇਰ ਦੇ ਘਰ ਵਿੱਚ ਆਏ ਨੇ, ਆਵਾਜ਼ ਦਿੱਤੀ ਹੈ ਬਾਬਾ ਬੁੱਢਾ ਸਾਹਿਬ ਨੂੰ ਕਿ ਅਸੀਂ ਆਪਣੇ ਸਰੀਰਕ ਚੋਲੇ ਨੂੰ ਸੰਕੋਚਨ ਲੱਗੇ ਹਾਂ, ਤੇ ਤੁਸੀਂ ਇੱਕ ਕੰਮ ਕਰੋ, ਇਸ ਗੱਦੀ ਦੇ ਵਾਰਸ ਪੁੱਤਰ ਨਹੀਂ, ਇਸ ਗੱਦੀ ਦਾ ਵਾਰਸ ਕੋਈ ਹੋਰ ਨਹੀਂ, ਇਸ ਪਵਿੱਤਰ ਜੋਤ ਦੇ ਮਾਲਕ ਗੁਰੂ ਰਾਮਦਾਸ ਜੀ ਮੰਨ ਕੇ। ਹੁਣ ਤੱਕਿਓ ਉਹ ਦਿਨ, ਇੱਕ ਪਾਸੇ ਲਾਹੌਰ ਵਿੱਚ ਮਾਤਾ ਦੀ ਤੇ ਪਿਤਾ ਦੀ ਬਲਦੀ ਚਿਖਾ, ਇੱਕ ਪਾਸੇ ਸਿਰ ਤੇ ਰੱਖੀਆਂ ਹੋਈਆਂ ਘੁੰਗਣੀਆਂ ਤੇ ਲਾਹੌਰ ਦੀਆਂ ਗਲੀਆਂ, ਇੱਕ ਪਾਸੇ ਪਿੰਡ ਬਾਸਰ ਕੇ ਸਾਰੀਆਂ ਆਸਾਂ ਮੁੱਕ ਗਈਆਂ ਤੇ ਬੁੱਢੜੀ ਨਾਨੀ ਦੇ ਕੋਲ ਬੈਠੇ, ਤੇ ਇੱਕ ਪਾਸਾ ਇਹ ਸੀ ਕਿ ਅੱਜ ਗੁਰੂ ਅਮਰਦਾਸ ਮੇਰ ਦੇ ਘਰ ਵਿੱਚ ਆਏ ਨੇ, ਤੇ ਨਾਨੀ ਨੇ ਅੰਤਲੇ ਸਮੇਂ ਆਪਣੇ ਬਚਨ ਕਹੇ ਸਨ। ਚਲਾਣਾ ਕਰਦਿਆਂ ਕਿਹਾ ਸੀ, ਸੱਚੇ ਪਾਤਸ਼ਾਹ ਇਸ ਯਤੀਮ ਦਾ ਦੁਨੀਆਂ ਤੇ ਕੋਈ ਨਹੀਂ, ਕੋਈ ਥਾਂ ਨਹੀਂ, ਕਿਰਪਾ ਕਰੀ ਇਹਨੂੰ ਆਪਣੇ ਘਰ ਵਿੱਚ ਥਾਂ ਦੇ ਦੇ, ਇਸ ਦਾ ਮਾਣ ਕੋਈ ਨਹੀਂ, ਇਹਦਾ ਕੋਈ ਓਟ ਆਸਰਾ ਨਹੀਂ। ਅਖੀਰਲੇ ਸਵਾਸ ਤੇ ਕਿਹਾ ਸੀ, ਕਿਰਪਾ ਕਰੀ ਇਹਨੂੰ ਆਪਣੇ ਘਰੋਂ ਪ੍ਰਸ਼ਾਦਾ ਦੇ ਦੇ। ਸਤਿਗੁਰੂ ਗੁਰੂ ਅਮਰਦਾਸ ਮੇਰ ਦੇ ਘਰ ਵਿੱਚ ਆ ਕੇ ਉਦੋਂ ਸ਼ਬਦੇ ਵੀ ਕਹਿ ਸਨ, ਮਾਂ ਭੋਲੀ ਮਾਈ ਤੈਨੂੰ ਕੇਵਲ ਆਹ ਦਿਨ ਦਿਸਦੇ ਨੇ, ਸ਼ਾਇਦ ਤੈਨੂੰ ਪਤਾ ਨਹੀਂ ਜਿਹਨੂੰ ਤੂੰ ਕਹਿੰਦੀ ਹੈ ਰੋਟੀ ਮਿਲ ਜਾਏ, ਇਹਦੇ ਦਰ ਤੇ ਤਾਂ ਰਹਿੰਦੇ ਸੰਸਾਰ ਤੱਕ ਲੋਕਾਂ ਨੂੰ ਪੇਟ ਭਰ ਕੇ ਰੋਟੀ ਮਿਲਿਆ ਕਰੇਗੀ। ਅੱਜ ਉਹ ਸਮਾਂ ਆ ਗਿਆ, ਧੰਨ ਗੁਰੂ ਅਮਰਦਾਸ ਕਿਰਪਾਲੂ ਜੀ ਮੇਰ ਦੇ ਘਰ ਵਿੱਚ ਆਏ, ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਕਿ ਬੌਲੀ ਸਾਹਿਬ ਤੋਂ ਇਸ਼ਨਾਨ ਕਰਾਓ। ਗੁਰੂ ਰਾਮਦਾਸ ਜੀ ਪੂਰੀ ਕਰਾਮਾਤ ਵਾਪਰ ਲੱਗੀ, ਇਹ ਆਪ ਸਿਰਜਣਹਾਰ ਹੈ, ਧਾਰਿਆ ਸਿਰਜਣਹਾਰੇ ਨੇ ਗੁਰੂ ਰਾਮਦਾਸ ਜੀ ਦਾ ਸਰੀਰ ਹੀ ਅਪਣਾ ਲਿਆ ਹੈ, ਅਸੀਂ ਆਮ ਤੌਰ ਤੇ ਸ਼ਬਦ ਵਰਤਨੇ ਆ ਨਾ, ਦੇਖੋ ਐਸੇ ਕੈਸੇ ਬਚਨ ਬਾਬਾ ਸੱਤਾ ਜੀ ਨੇ ਕਹੇ ਨੇ, ਬੇਅੰਤ ਲੋਕ ਐਸੇ ਨੇ ਜਿਹੜੇ ਯਤੀਮਾਂ ਨੂੰ ਅਪਣਾਉਂਦੇ ਨੇ। ਕੋਈ ਕਹਿੰਦਾ ਮੈਂ ਇਸ ਬੱਚੀ ਨੂੰ ਅਪਣਾ ਲਿਆ, ਕੋਈ ਕਹਿੰਦਾ ਮੈਂ ਇਸ ਬੱਚੇ ਨੂੰ ਅਪਣਾ ਲਿਆ, ਤੇ ਬਾਬਾ ਸੱਤਾ ਬਲਵੰਤ ਜੀ ਬਾਬਾ ਸੱਤਾ ਜੀ ਕਹਿ ਰਹੇ ਨੇ ਸਭ ਤੋਂ ਵੱਡੀ ਕਰਾਮਾਤ ਇਹ ਵੇ ਕਿ ਗੁਰੂ ਰਾਮਦਾਸ ਜੀ ਨੂੰ ਪਰਮਾਤਮਾ ਨੇ ਹੀ ਅਪਣਾ ਲਿਆ ਹੈ। ਆਪ ਸਿਰਜਣਹਾਰ ਹੈ ਧਾਰਿਆ ਹੈ, ਸਿਰਜਣਹਾਰੇ ਨੇ ਉਸ ਸਰੀਰ ਨੂੰ ਗ੍ਰਹਿਣ ਕਰ ਲਿਆ ਹੈ। ਭਾਈ ਜੇਠਾ ਜੀ ਉਹਨਾਂ ਨੂੰ ਇਸ਼ਨਾਨ ਕਰਾਇਆ ਗਿਆ, ਸੁੰਦਰ ਵਸਤਰ ਪਹਿਨਾਏ ਗਏ। ਇੱਥੇ ਫਿਰ ਸਾਨੂੰ ਰਾਮ ਕਲੀ ਰਾਜ ਵਿੱਚ ਬਾਬੇ ਸੁੰਦਰ ਦੀਆਂ ਕੁਝ ਪਵਿੱਤਰ ਤੁਕਾਂ ਜਿਹੜੀਆਂ ਨੇ ਪਵਿੱਤਰ ਬਚਨ ਸਾਡੀ ਅਗਵਾਈ ਕਰਨਗੇ। ਕਹਿੰਦੇ ਨੇ ਅੱਜ ਪੁੱਤਰ ਵੀ ਦੋਨੋਂ ਕੋਲ ਨੇ, ਸਿੱਖ ਵੀ ਕੋਲ ਨੇ, ਤੇ ਸਾਰਾ ਸਿੱਖ ਸਮਾਜ ਇਕੱਠਾ ਹੋਇਆ ਹੈ। ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਭਾਈ ਜੇਠਾ ਜੀ ਨੂੰ ਉੱਚੇ ਆਸਣ ਤੇ ਬਿਠਾਇਆ, ਸੁੰਦਰ ਕੱਪੜੇ ਪਵਾ ਕੇ ਹਜ਼ੂਰ ਕਿਰਪਾਲੂ ਜੀ ਨੇ ਆਪਣਾ ਮੱਥਾ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਟੇਕ ਦਿੱਤਾ। ਜਦੋਂ ਮੱਥਾ ਟੇਕਿਆ, ਬਾਬਾ ਸੁੰਦਰ ਜੀ ਗੁਰੂ ਅਮਰਦਾਸ ਕਿਰਪਾਲੂ ਜੀ ਦੇ ਪੜਪੋਤੇ, ਉਹਨਾਂ ਨੇ ਆਪਣੀ ਰਸਨਾ ਤੋਂ ਬਚਨ ਕਹਿ ਸਤਿਗੁਰੂ ਪ੍ਰਤੱਖ ਹੁੰਦਾ। ਇਹਦਾ ਅਰਥ ਗੁਰੂ ਅਮਰਦਾਸ ਜੀ ਪ੍ਰਤੱਖ ਨੇ, ਕਾਇਮ ਨੇ, ਸਤਿਗੁਰੂ ਪ੍ਰਤੱਖ ਹੁੰਦਾ। ਬੈ ਰਾਜ ਆਪ ਟਿਕਾਇਆ ਸਭ ਸਿੱਖ ਬੰਧਕ ਪੁੱਤ ਭਾਈ ਰਾਮਦਾਸ ਪਹਿਰੀ ਪਾਇਆ। ਆਪ ਸਰੀਰ ਵਿੱਚ ਕਾਇਮ ਨੇ, ਆਪਣੇ ਸਿੱਖਾਂ ਨੂੰ, ਆਪਣੇ ਪੁੱਤਰਾਂ ਨੂੰ, ਆਪਣੇ ਭਰਾਵਾਂ ਨੂੰ, ਸਾਰਿਆਂ ਨੂੰ ਕਿਹਾ ਹੈ ਕਿ ਤੁਸੀਂ ਗੁਰੂ ਰਾਮਦਾਸ ਜੀ ਨੂੰ ਮੇਰੇ ਸਾਹਮਣੇ ਮੱਥਾ ਟੇਕੋ। ਇਸ ਤੋਂ ਅਗਲੀਆਂ ਤੁਕਾਂ ਕਦੀ ਪੜੋ, ਮੈਂ ਵਿੱਚੋਂ ਵਿੱਚੋਂ ਸਿਰਫ ਗੁਰੂ ਰਾਮਦਾਸ ਨਾਲ ਜਿਹੜੀਆਂ ਸੰਬੰਧਿਤ ਨੇ ਅਰਜ਼ ਕਰ ਰਿਹਾ। ਸਤਿਗੁਰੂ ਪ੍ਰਤੱਖ ਹੁੰਦੇ ਬੈ ਰਾਜ ਆਪ ਟਿਕਾਇਆ ਸਭ ਸਿੱਖ ਬੰਧਕ ਪੁੱਤ ਭਾਈ ਰਾਮਦਾਸ ਪਹਿਰੀ ਪਾਇਆ। ਹਰ ਪਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਣ ਜੀਓ, ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਹਰ ਪਾਇਆ ਸਤਿਗੁਰ ਬੋਲਿਆ, ਇਹਦੇ ਅਰਥ ਨੇ ਜੋ ਪਰਮੇਸ਼ਵਰ ਨੂੰ ਭਾਉਂਦਾ ਸੀ ਵੀ ਇਹ ਜੋਤ ਗੁਰੂ ਰਾਮਦਾਸ ਦੇ ਕੋਲ ਜਾਣੀ ਹੈ, ਉਹੀ ਬਚਨ ਗੁਰੂ ਅਮਰਦਾਸ ਨੇ ਕਹਿ। ਹਰ ਪਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਣ ਜੀਓ, ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਜਾਨ ਜੀਓ। ਉੱਥੇ ਬਚਨ ਕਰਦੇ ਨੇ ਪਿਆਰਿਓ ਕਿ ਸਤਿਗੁਰ ਪੁਰਖ ਜੇ ਬੋਲਿਆ ਗੁਰਸਿੱਖਾਂ ਮਨ ਲਈ ਰਜਾਏ ਜੀ, ਤੇ ਗੁਰਤਾ ਗੱਦੀ ਦੇਣ ਲੱਗਿਆ ਨੇਮ ਸੀ, ਖਾਸ ਕਰਕੇ 6 ਪਾਤਸ਼ਾਹਾਂ ਤੱਕ, ਉਸ ਤੋਂ ਬਾਅਦ ਵੀ, ਕਿ ਜਦੋਂ ਗੁਰੂ ਸਾਹਿਬ ਜੋਤ ਦੂਜੇ ਸਰੀਰ ਵਿੱਚ ਟਿਕਾਉਂਦੇ ਸਨ, ਪਹਿਲਾਂ ਮੱਥਾ ਟੇਕਦੇ ਸਨ ਗੁਰੂ ਸਾਹਿਬਾਨ, ਤੇ ਸਿੱਖ ਸੰਗਤ ਵਿੱਚੋਂ ਦੂਜਾ ਮੱਥਾ ਟੇਕਦੇ ਸਨ ਬਾਬਾ ਬੁੱਢਾ ਸਾਹਿਬ ਜੀ। ਜਦੋਂ ਬਾਬਾ ਬੁੱਢਾ ਸਾਹਿਬ ਜੀ ਮੱਥਾ ਟੇਕਦੇ ਸਨ ਤੇ ਸਾਰੀ ਸਿੱਖ ਸੰਗਤ ਆ ਕੇ ਫਿਰ ਚੁੱਕ ਜਾਂਦੀ ਸੀ। ਕਹਿਣ ਲੱਗੇ ਸਤਿਗੁਰ ਪੁਰਖ ਜੇ ਬੋਲਿਆ ਗੁਰਸਿੱਖਾਂ ਮਨ ਲਈ ਰਜਾਏ ਜੀਓ, ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸ ਹੈ ਪੈਰੀ ਪਾਏ ਜੀ। ਅੱਗੇ ਉੱਠੇ, ਆ ਕੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ, ਪਿਤਾ ਦੀ ਆਗਿਆ ਨੂੰ ਮੰਨ ਲਿਆ। ਕਹਿਣ ਲੱਗੇ ਸਭ ਪਵੇ ਪੈਰੀ ਸਤਿਗੁਰੂ ਕੇਰੀ, ਜਿੱਥੇ ਗੁਰੂ ਆਪ ਰੱਖਿਆ, ਆਪ ਸਿਰਜਣਹਾਰ ਹੈ ਧਾਰਿਆ, ਜਿੱਥੇ ਗੁਰੂ ਆਪ ਰੱਖਿਆ, ਸਾਰੀ ਸਿੱਖ ਸੰਗਤ ਉਸ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਆ ਕੇ ਟਿੱਕ ਗਈ ਜਿੱਥੇ ਗੁਰੂ ਅਮਰਦਾਸ ਜੀ ਨੇ ਜਿਸ ਥੜੇ ਤੇ ਆਪਣੇ ਆਪ ਨੂੰ ਬਿਠਾ ਲਿਆ। ਸਭ ਪਵੇ ਪੈਰੀ ਸਤਿਗੁਰੂ ਕੇਰੀ, ਜਿੱਥੇ ਗੁਰੂ ਆਪ ਰੱਖਿਆ, ਕੋਈ ਕਰ ਬਖੀਲੀ ਨੇ ਵਹਿ ਨਾਹੀ। ਤੇ ਜੇ ਕਿਸੇ ਨੇ ਟਿੱਚਰ ਕੀਤੀ, ਮਜ਼ਾਕ ਕੀਤਾ ਕਿ ਦੇਖੋ ਜੀ ਕੱਲ ਤੱਕ ਤਾਂ ਯਤੀਮ ਸੀ ਘੁੰਗਣੀਆਂ ਵੇਚਣ ਵਾਲਾ, ਅਸੀਂ ਨੀ ਮੱਥਾ ਟੇਕਦੇ, ਉੱਥੇ ਮਜ਼ਾਕ ਉਡਾਇਆ ਗਿਆ। ਮੇਰੇ ਗੁਰੂ ਅਮਰਦਾਸ ਜੀ ਨੇ ਪਰੀ ਸੰਗਤ ਵਿੱਚ ਕਿਹਾ, ਜਿਹੜਾ ਗੁਰੂ ਰਾਮਦਾਸ ਜੀ ਨੂੰ ਮੱਥਾ ਨਹੀਂ ਟੇਕੇਗਾ ਸੋ ਗੁਰੂ ਤੋਂ ਵਿਛੜਿਆ ਹੈ। ਹਜ਼ੂਰ ਨੇ ਕਿਹਾ ਜਿਹੜਾ ਬਖੀਲੀ ਉਡਾਏਗਾ ਉਹਦੀ ਖੁਦ ਬਖੀਲੀ ਉਡੇਗੀ। ਸਾਹਿਬ ਕਿਰਪਾਲੂ ਜੀ ਨੇ ਮੇਰ ਕੀਤੀ, ਸਭ ਪਵੇ ਪੈਰੀ ਸਤਿਗੁਰੂ ਕੇਰੀ, ਜਿੱਥੇ ਗੁਰੂ ਆਪ ਰੱਖਿਆ, ਕੋਈ ਕਰ ਬਖੀਲੀ ਨਿਵੈ ਨਾਹੀ, ਫਿਰ ਸਤਿਗੁਰੂ ਆਣ ਨਿਵਾਇਆ, ਹਰ ਗੁਰੇ ਭਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜਾਏ ਜੀਓ, ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ। ਪਿਆਰਿਓ ਅੱਜ ਉਹ ਘੁੰਗਣੀਆਂ ਵੇਚਣ ਵਾਲੇ ਭਾਈ ਜੇਠਾ ਜੀ, ਯਤੀਮ ਹੋ ਚੁੱਕੇ ਭਾਈ ਜੇਠਾ ਜੀ, ਜਿਹਨੂੰ ਸਾਖ ਸੰਬੰਧੀ ਵੀ ਕਹਿੰਦੇ ਸਨ ਨਿਰਭਾਗਾ, ਅੱਜ ਸਾਰਾ ਸੰਸਾਰ ਗੁਪਤ ਤੇ ਪ੍ਰਗਟ ਤਾਕਤਾਂ ਮੇਰੇ ਗੁਰੂ ਰਾਮਦਾਸ ਕਿਰਪਾਲੂ ਜੀ ਦੇ ਚਰਨਾਂ ਵਿੱਚ ਆ ਚੁੱਕੀਆਂ। ਹਜ਼ੂਰ ਕਿਰਪਾਲੂ ਜੀ ਦੇ ਬਾਰੇ ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ। ਇੱਥੇ ਸਿੱਖ ਵਿਦਵਾਨ ਇੱਕ ਬਚਨ ਕਹਿੰਦੇ ਨੇ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਦੇ ਅੰਮ੍ਰਿਤ ਬਚਨ ਪੜ੍ਹਦੇ ਹਾਂ। ਗੌੜੀ ਰਾਗ ਵਿੱਚ ਪਵਿੱਤਰ ਬਚਨ ਆਉਂਦੇ ਨੇ, ਕਹਿੰਦੇ ਨੇ ਜਦੋਂ ਗੁਰਤਾ ਗੱਦੀ ਮਿਲੀ ਤੇ ਗੁਰੂ ਰਾਮਦਾਸ ਜੀ ਦਾ ਦਾਰਾ ਹਜ਼ੂਰ ਬੈਰਾਗ ਵਿੱਚ ਆਏ, ਨੇਤਰਾਂ ਦੀ ਝੜੀ ਦੇ ਨਾਲ ਪੂਰੇ ਦਾੜਾ ਜਿਹੜਾ ਸੀ ਉਹ ਭਿੱਜ ਗਿਆ। ਉਸ ਵੇਲੇ ਪੁੱਛਿਆ ਗਿਆ ਕਿ ਅੱਜ ਤਾਂ ਦੀਨ ਦੁਨੀ ਦੇ ਤਖ਼ਤ ਦੇ ਮਾਲਕ, ਅੱਜ ਤਾਂ ਚਵਰ ਛਤਰ ਦੇ ਮਾਲਕ, ਤੇ ਅੱਜ ਨੇਤਰ ਸੇਜਲ ਕਿਉਂ? ਪਿਆਰਿਓ, ਅੱਜ ਤਖ਼ਤ ਤੇ ਬੈਠਿਆਂ ਇੱਕ ਇੱਕ ਦਿਨ ਚੇਤੇ ਸਾਹਮਣੇ ਆ ਗਿਆ। ਯਤੀਮਾਂ ਵਾਲੇ ਦਿਨ ਵੀ ਆਏ, ਮਾਤਾ ਪਿਤਾ ਦੇ ਚਲਾਣੇ ਵਾਲੇ ਦਿਨ ਵੀ ਆਏ, ਤੇ ਗੁਰੂ ਅਮਰਦਾਸ ਜੀ ਦੀ ਬਖਸ਼ਿਸ਼ ਦੇਖ ਕੇ ਧੰਨ ਗੁਰੂ ਰਾਮਦਾਸ ਕਹਿਣ ਲੱਗੇ, ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾਂ। ਹੇ ਮੇਰੇ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਮੈਂ ਕਿਹੜੇ ਕਿਹੜੇ ਗੁਣ ਅੱਜ ਗੁਰੂ ਨਾਨਕ ਸਾਹਿਬ ਤੇਰੇ ਕਹਾਂ? ਭਾਈ ਨੰਦ ਲਾਲ ਜੀ ਨੇ ਇੱਕ ਬੜਾ ਸੋਹਣਾ ਬਚਨ ਕਿਹਾ, ਮੈਂ ਖਿੰਨ ਵਿੱਚੋਂ ਨਿਕਲਿਆ। ਉਹ ਕਹਿੰਦੇ ਨੇ ਜਦੋਂ ਨਾਨਕ ਸ਼ਬਦ ਕਹੀਦਾ ਨਾ ਗੁਰੂ ਨਾਨਕ, ਤੇ ਮਨ ਨੂੰ ਧੀਰਜ ਮਿਲਦਾ ਹੈ। ਕਿਉਂ? ਉਹ ਲਿਖਦੇ ਹਰ ਦੋ ਨੂਨ ਨਾਮ ਪਾਕਸ਼ ਨਾਇਮੋ ਨਸੀਰ, ਅਲਫ ਮੈਂ ਨਾ ਅਹਦ ਕਾਫ ਆਖਰੀ ਰਾ ਕਬੀਰ। ਜਦੋਂ ਨਾਨਕ ਸ਼ਬਦ ਕਹਿੰਦੇ ਆ ਤੇ ਜਿਨ੍ਹਾਂ ਦਾ ਕੋਈ ਨਹੀਂ, ਨਾਨਕ ਸ਼ਬਦ ਸੁਣਦਿਆਂ ਸਾਰ ਉਹਨਾਂ ਦੇ ਅੰਦਰ ਨੂੰ ਟਿਕਾ ਮਿਲਦਾ ਹੈ। ਉਹ ਕਿਉਂ ਜੀ? ਫਾਰਸੀ ਦੇ ਚਾਰ ਹਰੂਫ ਨੇ ਜਿਨ੍ਹਾਂ ਨਾਲ ਇਹ ਨਾਨਕ ਸ਼ਬਦ ਧੰਨ ਗੁਰੂ ਨਾਨਕ ਸਾਹਿਬ ਸੰਬੰਧੀ ਬਣਦਾ ਹੈ। ਚਾਰ ਹਰੂਫ ਨੇ ਨੂਨ, ਅਲਫ, ਨੂਨ ਤੇ ਕਾਫ। ਹਰ ਦੋ ਨੂਨ ਨਾਮ ਪਾਕਸ਼ ਨਈਮੋ ਨਸੀਰ, ਅਲਫ ਮਹਿਨਾ ਆਹਦ ਕਾਫ ਆਖਰੀ ਰਾ ਕਬੀਰ। ਗੁਰਮੁਖੀ ਵਿੱਚ ਲਿਖਦੇ ਨੰਨਾ ਨੰਨੇ ਨੂੰ ਕੰਨਾ, ਨੰਨਾ ਤੇ ਕੱਕਾ ਨਾਨਕ। ਤੇ ਜਦੋਂ ਫਾਰਸੀ ਵਿੱਚ ਜਾਂ ਉਰਦੂ ਵਿੱਚ ਲਿਖੀਏ ਚਾਰ ਹਰੂਫ ਵਰਤਨੇ ਆ ਕਿ ਨੂਨ, ਅਲਫ, ਨੂਨ ਤੇ ਕਾਫ, ਇੱਥੇ ਭਾਈ ਨੰਦ ਲਾਲ ਜੀ ਕਹਿੰਦੇ ਪਹਿਲਾ ਨੂਨ, ਇਹਦੇ ਅਰਥ ਨੇ ਨਈਮ। ਨਈਮ ਦਾ ਅਰਥ ਹੈ ਨਿਆਮਤਾ ਵੰਡਣ ਵਾਲੇ। ਜਦੋਂ ਪਹਿਲਾ ਨੰਨਾ ਅੱਖਰ ਕੰਨਾਂ ਵਿੱਚ ਪੈਂਦਾ, ਨੂਨ ਹਰੂਫ ਸ਼ਬਦ ਕੰਨਾਂ ਵਿੱਚ ਸੁਣਨਾ ਵਾ, ਤੇ ਮਨ ਨੂੰ ਆਉਂਦਾ ਮਨਾ, ਜੇ ਤੇਰੀ ਝੋਲੀ ਵਿੱਚ ਕਿਤੇ ਵੀ ਦਾਤ ਨਹੀਂ ਪਈ ਨਾ, ਬਾਬੇ ਨਾਨਕ ਦੇ ਬੂਹੇ ਅੱਗੇ ਖਲੋਈ, ਇਹ ਝੋਲੀਆਂ ਵਿੱਚ ਨਿਆਮਤਾ ਪਾਉਂਦੇ। ਜਿਹੜਾ ਅੱਗੇ ਆਉਂਦਾ ਅਲਫ, ਅਸੀਂ ਕੰਨਾਂ ਕਹਿੰਦੇ ਹਾਂ, ਅਲਫ ਦੀ ਸ਼ਕਲ ਜਿਹੜੀ ਉਹ ਏਕੇ ਵਰਗੀ ਹੈ। ਜਦੋਂ ਉਰਦੂ ਵਿੱਚ ਅਲਫ ਲਿਖਦੇ ਹਾਂ ਉਹਦੀ ਸ਼ਕਲ ਏਕੇ ਵਰਗੀ ਬਣਦੀ ਹੈ। ਕਹਿਣ ਲੱਗੇ ਅਲਫ ਦਾ ਮਤਲਬ ਹੈ ਕਿ ਗੁਰੂ ਨਾਨਕ ਸਾਹਿਬ ਉਸ ਪ੍ਰਭੂ ਦਾ ਰੂਪ ਨੇ ਜੋ ਅਹਦ, ਅਹਦ ਦਰ ਤੇ ਜਿਹਦਾ ਹੱਦ ਬੰਨਾ ਕਿਸੇ ਨੇ ਪਾਇਆ। ਅਗਲਾ ਜਿਹੜਾ ਨੰਨਾ ਆਉਂਦਾ ਉਹਦਾ ਅਰਥ ਹੈ ਨਸੀਰ, ਨੂਨ ਅਗਲੇ ਦਰ ਤੇ ਨਸੀਰ। ਨਸੀਰ ਦਾ ਅਖਰੀ ਅਰਥ ਹੁੰਦਾ ਮਦਦਗਾਰ, ਤੇ ਇਹਦਾ ਅਰਥ ਹੈ ਇਸ ਦੁਨੀਆਂ ਵਿੱਚ ਜਿਸ ਡਿੱਗੇ ਦਾ ਕੋਈ ਵੀ ਨਹੀਂ, ਜਿਸ ਯਤੀਮ ਦਾ ਕੋਈ ਨਹੀਂ, ਪਿਆਰਿਓ ਉਹਨਾਂ ਡਿੱਗਣ ਵਾਲਿਆਂ ਦਾ ਮਦਦਗਾਰ ਵੀ ਬਾਬਾ ਨਾਨਕ ਹੈ। ਅਖੀਰ ਤੇ ਹੁੰਦਾ ਕਾਫ, ਅਸੀਂ ਪੜ੍ਹਨੇ ਕੱਕਾ। ਕਾਫ ਦਰ ਤੇ ਕਬੀਰ, ਫਾਰਸੀ ਵਿੱਚ ਕਬੀਰ ਕਿਹਾ ਜਾਂਦਾ ਵੱਡੇ ਨੂੰ। ਕਿ ਪਿਆਰਿਆ, ਜਿੱਥੇ ਮਰਜ਼ੀ ਦੁਨੀਆਂ ਵਿੱਚ ਚਲਾ ਜਾਈ, ਬਾਬੇ ਨਾਨਕ ਤੋਂ ਵੱਡਾ ਵਿਹੜਾ ਕਿਤੋਂ ਨਹੀਂ ਹੋਵੇ। ਕੱਲ ਬਾਬਾ ਸੱਤਾ ਜੀ ਨੇ ਕਹਿਣਾ ਕਿ ਉਗ ਬਣੋ ਤੈ ਆਥ ਬਣੋ, ਚੋ ਚੱਕੀ ਕੀਆਂ ਲੋਆ, ਚੜ੍ਹਦੇ ਤੋਂ ਲੈਂਦੇ ਤੱਕ ਬਾਬਾ ਜੀ ਕੇਵਲ ਤੇਰਾ ਹੀ ਪ੍ਰਕਾਸ਼ ਹੈ। ਹਰ ਦੋ ਨੂੰ ਨੇ ਨਾਮ ਪਾਤਸ਼ ਨਈਮੋ ਨਸੀਰ, ਅਲਫ ਮੈਨਾ ਅਹਦ ਕਾਫ ਆਖਰੀ ਰਾ ਕਬੀਰ। ਅੱਜ ਤਖ਼ਤ ਤੇ ਬੈਠੇ ਮੇਰੇ ਚੌਥੇ ਗੁਰਦੇਵ ਕਹਿਣ ਲੱਗੇ, ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾਂ। ਹੇ ਮੇਰੇ ਸਤਿਗੁਰੂ, ਤੇਰੇ ਗੁਣ ਕੀ ਕਹਾਂ? ਜਬ ਗੁਰ ਬੋਲਣਾ ਹੈ, ਜਦੋਂ ਮੈਂ ਗੁਰੂ ਬੋਲਣਾ ਵਾਂ, ਜਦੋਂ ਅਸੀਂ ਗੁਰੂ ਬੋਲਦੇ ਹਾਂ ਤਬ ਬਿਸਮ ਹੋ ਜਾਏ, ਸਿਰ ਤੋਂ ਪੈਰਾਂ ਤੱਕ ਬਿਸਮਾਦ ਵੀ ਚਲੇ ਜਾਈਦਾ। ਜਬ ਗੁਰ ਬੋਲੇ ਤਾਂ ਬਿਸਮ ਹੋ ਜਾਏ, ਇਸ ਕਰਕੇ ਨੇਤਰ ਸੇਜਲ ਨੇ ਖੰਭ ਜੈਸੇ ਅਪਰਾਧੀ ਅਵਰ ਕੋਈ ਰੱਖ ਹੈ। ਸਾਡੇ ਵਰਗੇ ਗੁਨਾਹਗਾਰਾਂ ਨੂੰ ਕਿੰਨੇ ਰੱਖਣਾ ਸੀ ਤੇਰੇ ਤੋਂ ਬਿਨਾਂ? ਸਾਡੇ ਵਰਗੇ ਯਤੀਮਾਂ ਦਾ ਟਿਕਾਣਾ ਵੀ ਕਿਹੜਾ ਸੀ? ਹੁਣ ਅਗਲੀ ਤੁਕ ਪੜਿਓ, ਅਗਲੀ ਤੁਕ ਜਿਹੜੀ ਇਸ ਗੱਲ ਨੂੰ ਹੋਰ ਸਰਲ ਕਰੇਗੀ। ਹਜ਼ੂਰ ਮੇਰ ਤਾਂ ਕਰਦੇ ਨੇ, ਹਮ ਜੈਸੇ ਅਪਰਾਧੀ ਅਵਰ ਕੋਈ ਰੱਖ ਹੈ, ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ। ਦਾਤਾ ਜੀ ਤੂੰ ਗੁਰ ਪਿਤਾ, ਤੂੰ ਹੈ ਗੁਰਮਾਤਾ, ਤੂੰ ਗੁਰਬੰਧਕ ਮੇਰਾ ਸਖਾ ਸਖਾ ਹੈ। ਮਾਂ ਦਾ ਪਿਆਰ ਵੀ ਗੁਰੂ ਅਮਰਦਾਸ ਪਿਤਾ ਜੀ ਤੁਹਾਡੇ ਚਰਨਾਂ ਵਿੱਚੋਂ ਮਿਲਿਆ, ਪਿਤਾ ਦਾ ਪਿਆਰ ਵੀ ਤੂੰ ਆਪਣੇ ਸੀਨੇ ਨਾਲ ਦਿੱਤਾ, ਮਾਂ ਦਾ ਤਾਂ ਚਿਹਰਾ ਵੀ ਪਹਿਚਾਣ ਵਿੱਚ ਨਹੀਂ ਆਇਆ ਜਦੋਂ ਚਲਾਣਾ ਕਰ ਗਏ। ਖੇਦਾਤਾ ਤਾਂ ਨੇਤਰ ਸੇਜਲ ਨੇ ਮਾਂ ਦਾ ਪਿਆਰ ਤੁਸੀਂ ਦਿੱਤਾ, ਪਿਤਾ ਦਾ ਪਿਆਰ ਤੁਸੀਂ ਦਿੱਤਾ, ਭਰਾਵਾਂ ਦਾ ਪਿਆਰ ਦਿੱਤਾ, ਜਿੱਦਣ ਖੂਨ ਦੇ ਰਿਸ਼ਤੇ ਛੱਡ ਗਏ ਉਦਣ ਤੂੰ ਹੀ ਮੈਨੂੰ ਰਿਸ਼ਤੇਦਾਰ ਬਣਾ ਲਿਆ। ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾਂ, ਜਬ ਗੁਰ ਬੋਲੇ ਤਬ ਵਿਸ਼ਮ ਹੋ ਜਾਏ, ਹਮ ਜੈਸੇ ਅਪਰਾਧੀ ਅਵਰ ਕੋਈ ਰਾਖ ਹੈ, ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ, ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਕ ਮੇਰਾ ਸਖਾ ਸਿਖਾਏ, ਜੋ ਹਮਰੀ ਜਿਦ ਖੋਤੀ ਮੇਰੇ ਸਤਿਗੁਰਾਂ, ਸਾਬਿਤ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਖੇਰਾ। ਪਿਆਰਿਓ ਧੰਨ ਹੈ ਗੁਰੂ ਨਾਨਕ ਸਾਹਿਬ ਕਿਰਪਾਲੂ, ਗੁਰੂ ਰਾਮਦਾਸ ਕਹਿੰਦੇ ਨੇ ਜਿਹੜਾ ਮੇਰਾ ਕਰਕੇ ਸਾਨੂੰ ਰੱਖਦਾ ਪਿਆ ਹੈ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁੱਕੈ ਸਭ ਸੋਗ ਸੰਤਾਪੇ, ਜਿਸ ਗੁਰੂ ਨਾਨਕ ਨੂੰ ਮਿਲ ਕੇ ਸੋਗ ਸੰਤਾਪ ਚੁੱਕੇ ਗਏ। ਗੁਰੂ ਰਾਮਦਾਸ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਨੇ, ਪਿਆਰਿਓ ਹਜ਼ੂਰ ਨੇ ਆਪ ਪਹਿਲਾਂ ਹਰਿਮੰਦਰ ਦੀ ਪੂਰੀ ਨਿਸ਼ਾਨਦੇਹੀ ਦਿੱਤੀ ਸੀ। ਚੇਤੇ ਰੱਖਿਓ ਗੁਰੂ ਅਮਰਦਾਸ ਮੋੜੀ ਗੱਡ ਕੇ ਗਏ ਸਨ, ਉਸ ਥਾਂ ਵੱਲ ਅਸੀਂ ਜ਼ਰੂਰੀ ਇਸ਼ਾਰਾ, ਕਿਉਂਕਿ ਬਾਬਾ ਤੱਤਾ ਜੀ ਨੇ ਕਿਹਾ ਕਿ ਦਾਤਾ ਜੀ ਧੰਨ ਸੋ ਤੇਰਾ ਥਾਨ ਹੈ। ਕਿਹੜਾ ਥਾਂ ਹੈ ਜਿਹਨੂੰ ਬਾਬਾ ਸੱਤਾ ਜੀ ਧੰਨ ਪੈ ਕਹਿੰਦੇ ਨੇ? ਕਿਉਂਕਿ ਇਸ ਥਾਂ ਤੇ ਕਦੀ ਗੁਰੂ ਨਾਨਕ ਸਾਹਿਬ ਦੇ ਚਰਨ ਪਏ ਸਨ। ਇਹ ਸ਼ਬਦ ਕਹਿ ਸਨ ਭਾਈ ਤਾਰੇ ਨੂੰ, ਸੁਲਤਾਨਗੰਜ ਦੇ ਰਹਿਣ ਵਾਲੇ ਨੂੰ, ਜਦੋਂ ਹਜ਼ੂਰ ਦੇ ਚਰਨਾਂ ਵਿੱਚ ਉਹਨੇ ਆਪਣੇ ਪੁੱਤਰ ਦੇ ਧਮਾਨ ਦੀ ਖੁਸ਼ੀ ਵਿੱਚ ਪ੍ਰਸ਼ਾਦ ਦਿੱਤਾ, ਤੇ ਸੱਚ ਜਾਣੋ ਦੇਗ ਦੀ ਸ਼ੁਰੂਆਤ ਵੀ ਇਸੇ ਧਰਤੀ ਤੋਂ ਹੋਈ ਸੀ। ਹਜ਼ੂਰ ਨੂੰ ਜਦੋਂ ਪ੍ਰਸ਼ਾਦ ਪਾਣੀ ਛਕਾਇਆ ਤੇ ਇਹ ਕਿਹਾ ਸੀ ਫਕੀਰ ਬਾਬਾ ਜੀ ਇੱਥੇ ਰਹਿ ਜਾਓ, ਹੱਸ ਕੇ ਕਹਿਣ ਲੱਗੇ ਸਦਾ ਲਈ ਰਵਾਂਗੇ। ਕਹਿਣ ਲੱਗੇ ਦਿਓ ਮੈਨੂੰ ਸੇਵਾ ਕਹੋ, ਮੈਂ ਸੇਵਾ ਕਰਨਾ ਵਾ ਪ੍ਰਸ਼ਾਦ ਪਾਣੀ ਦੀ। ਅਗਲਾ ਬਚਨ ਕੀਤਾ ਸਮਾਂ ਆਵੇਗਾ ਭੋਗ ਤੇ ਮੋਖ ਦਾ ਪ੍ਰਵਾਹ ਚੱਲੇਗਾ, ਇੱਥੇ ਮੁਕਤ ਭੁਗਤ ਤੇ ਜੁਗਤ ਦੀਆਂ ਦਾਤਾਂ ਮਿਲਣਗੀਆਂ। ਸਾਹਿਬ ਕਿਰਪਾਲੂ ਜੀ ਗੋਇੰਦਵਾਲ ਸਾਹਿਬ ਦੀ ਧਰਤੀ ਤੋਂ ਚੱਕ ਗੁਰੂ ਕੇ ਆ ਗਏ, ਉਦੋਂ ਅੰਮ੍ਰਿਤਸਰ ਨਾਮ ਲਿਖੀ, ਚੱਕ ਗੁਰੂ ਕੇ ਆਏ ਨੇ, ਗੁਰੂ ਮਹਿਲ ਦੀ ਉਸਾਰੀ ਸ਼ੁਰੂ ਕੀਤੀ ਹੈ। ਅੱਜ ਗੁਰੂ ਰਾਮਦਾਸ ਜੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਨੂੰ ਸੁਦਾਸਰ ਸ਼ਬਦ ਵਰਤੇ ਹੈ। ਭਾਈ ਗੁਰਦਾਸ ਜੀ ਦੇ ਮੁਤਾਬਕ ਅੰਮ੍ਰਿਤਸਰ ਸ਼ਬਦ ਉਦੋਂ ਪ੍ਰਚਲਿਤ ਹੋ ਚੁੱਕਾ ਸੀ। ਅੱਜ ਗੁਰੂ ਰਾਮਦਾਸ ਬੈਠੇ ਨੇ ਤੇ ਹਰਿਮੰਦਰ ਸਾਹਿਬ ਅਜੇ ਤਿਆਰ ਨਹੀਂ, ਪਰ ਸਰੋਵਰ ਜਿਹੜਾ ਉਹ ਪੂਰਨ ਤਾਲ ਖਟਾਇਆ ਹੈ ਕਿ ਤਾਲ ਦੀ ਕਾਰ ਸੇਵਾ ਚੱਲਦੀ ਪਈ। ਗੁਰੂ ਰਾਮਦਾਸ ਕਿਰਪਾਲੂ ਜੀ ਬੈਠੇ ਸੇਵਾ ਪੈ ਕਰਦੇ ਨੇ ਤੇ ਭਾਈ ਗੁਰਦਾਸ ਜੀ ਦੇਖ ਕੇ ਕਹਿ ਰਹੇ ਨੇ ਦਿੱਚੈ ਪੂਰਬ ਦੇਵਨਾ ਜਿਸ ਕੀ ਬਸ ਤਿਸੈ ਕਰ ਆਵੇ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਤੇ ਉਸ ਦਿਨ ਮੈਂ ਇੱਕ ਅਰਜ਼ ਕੀਤੀ ਸੀ, ਪਿਆਰਿਓ ਇੱਥੇ ਜਗਾਵਾ ਸ਼ਬਦ ਹੈ ਉਹਦਾ ਅਰਥ ਕੀ ਹੈ ਕਿ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਕਹਾਵੇ ਸਨ ਨਹੀਂ ਕਹਾਵੇ ਸੀ ਨਹੀਂ ਕਹਾਵੇ, ਕਹਾਵੇ ਦਾ ਮਤਲਬ ਹੈ ਤੂੰ ਭਾਵਨਾ ਬਣਾ ਕੇ ਜਾ ਗੁਰੂ ਰਾਮਦਾਸ ਸੋਢੀ ਅੱਜ ਵੀ ਬੈਠੇ, ਕਹਾਵੇ ਹੈ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ, ਤਾਲ ਸੰਪੂਰਨ ਕਰ ਦਿੱਤਾ ਹੈ ਤੇ ਅੰਮ੍ਰਿਤਸਰ ਦੀ ਧਰਤੀ ਤੇ ਮੇਰੇ ਗੁਰੂ ਰਾਮਦਾਸ ਰਹਿਮਤਾਂ ਨਾਲ ਰੂਹਾਨੀਅਤ ਦੀ ਜੋਤ ਜਗਾਈ ਬੈਠੇ ਤੇ ਅੱਜ ਵੀ ਜੋਤ ਜਗਾਵੇ ਹੈ। ਸਾਹਿਬ ਗੁਰੂ ਰਾਮਦਾਸ ਸਿੱਖ ਸੰਗਤਾਂ ਨੂੰ ਉਪਦੇਸ਼ ਕਰਦੇ ਨੇ, ਉਹਨਾਂ ਦਾ ਇੱਕ ਸ਼ਬਦ ਮੈਂ ਆਪ ਨਾਲ ਤਿੰਨ ਕੁ ਪ੍ਰਮਾਣ ਜ਼ਰੂਰ ਸਾਂਝੇ ਕਰਨੇ ਚਾਹੁੰਦਾ। ਦੇਖੋ ਗੁਰੂ ਕੇ ਸਿੱਖੋ, ਸਿੱਖ ਦਾ ਨੇਮ ਬਣਾਇਆ ਮੇਰੇ ਗੁਰੂ ਰਾਮਦਾਸ ਜੀ ਨੇ, ਭਾਵੇਂ ਸਿੱਖ ਪਹਿਲਾਂ ਬਾਣੀ ਪੜ੍ਹਦੇ ਨੇ ਸਿਮਰਨ ਕਰਦੇ ਨੇ, ਸਿੱਖ ਦੇ ਪੂਰੇ ਦਿਨ ਦੀ ਮਰਿਆਦਾ ਗੁਰੂ ਰਾਮਦਾਸ ਜੀ ਨੇ ਦਿੱਤੀ ਤੇ ਬਚਨ ਕੀਤੋ ਨੇ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਇਹ ਗੁਰੂ ਰਾਮਦਾਸ ਜੀ ਨੇ ਜਿਹੜਾ ਆਪਣੇ ਆਪ ਨੂੰ ਕਹਿੰਦਾ ਮੈਂ ਗੁਰੂ ਕਾ ਸਿੱਖ ਹਾਂ ਤੇ ਨਾਲ ਸਾਨੂੰ ਅਰਦਾਸ ਕਰਨ ਦੀ ਜੁਗਤੀ ਦੱਸੀ। ਇੱਕ ਬਚਨ ਉਹਨਾਂ ਦਾ ਪਹਿਲਾਂ ਹੋਰ ਅਰਜ਼ ਕਰਦੇ ਹਾਂ, ਗੁਰੂ ਜੀ ਦੇ ਸਾਹਮਣੇ ਖਲੋ ਕੇ ਕਹਿੰਦੇ ਨੇ ਖਮਰੀ ਜਾਤ ਪਾਤ ਗੁਰ ਸਤਿਗੁਰ ਹਮ ਵੇਚੋ ਸਿਰ ਗੁਰ ਕਹਿ, ਜਨ ਨਾਨਕ ਨਾਮ ਪਰਿਓ ਗੁਰ ਚੇਲਾ ਗੁਰ ਰਾਖੋ ਲਾਜ ਜਨ ਕਹਿ। ਇਹਦੇ ਅਰਥ ਨੇ ਹੇ ਗੁਰੂ ਜੀ ਓ ਕਿ ਮੇਰੀ ਜਾਤ ਮੇਰੀ ਪੱਤ ਵੀ ਤੂੰ ਵੇ, ਜੀਵਨ ਮੇਰਾ ਕੋਈ ਨੀ ਪਰ ਲੋਕ ਮੈਨੂੰ ਤੇਰਾ ਚੇਲਾ ਕਹਿਣ ਲੱਗ ਪਏ ਨੇ, ਕਿਰਪਾ ਕਰੀ ਇਸ ਚੇਲੇ ਸ਼ਬਦ ਵਰਗਾ ਜੀਵਨ ਵੀ ਬਖਸ਼ ਦੇ। ਹਮਰੀ ਜਾਤ ਪਾਤ ਗੁਰ ਸਤਿਗੁਰ ਹਮ ਵੇਚੋ ਸਿਰ ਗੁਰ ਕਹਿ, ਜਨ ਨਾਨਕ ਨਾਮ ਪਰਿਓ ਗੁਰ ਚੇਲਾ ਗੁਰ ਰਾਖੋ ਲਾਜ ਜਨਕ ਹੈ। ਅੱਜ ਗੁਰੂ ਰਾਮਦਾਸ ਜੀ ਤੋਂ ਖੁਸ਼ੀ ਲੈਣੀ ਹੈ, ਕਹਿੰਦੇ ਨੇ ਜੇ ਤੂੰ ਕਹਾਣਾ ਨਾ ਬਾਬੇ ਨਾਨਕ ਦਾ ਸਿੱਖ, ਫਿਰ ਉੱਠ ਕੇ ਸਵੇਰੇ ਅੰਮ੍ਰਿਤ ਵੇਲੇ ਜਦੋਂ ਤੂੰ ਉੱਠੇ ਉੱਠਦੇ ਸਾਰ ਗੁਰੂ ਗੁਰੂ ਜਪ। ਬਚਨ ਹੈ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੈ ਉਠ ਹਰ ਨਾਮ ਧਿਆਵੈ। ਉੱਠਦੇ ਸਾਰ ਤੂੰ ਨਾਮ ਜਪ ਸਿਮਰਨ ਸ਼ੁਰੂ ਕਰ ਦੇ। ਅਗਲਾ ਬਚਨ ਹੈ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੈ ਅੰਮ੍ਰਿਤ ਸਰਨਾਵੈ। ਉਦਮ ਕਰ, ਕਿਉਂਕਿ ਇੱਥੇ ਕਿਉਂ ਸ਼ਬਦ ਪਰਤ ਕੇ ਵਰਤਿਆ ਉਦਮ ਕਰ? ਪਿਆਰੇ ਹੁੰਦਾ ਕਿ ਉਦਮ ਤੋਂ ਬਿਨਾਂ ਉੱਠਿਆ ਨਹੀਂ ਜਾਂਦਾ। ਤੁਹਾਡਾ ਆਪਣਾ ਸਾਰਿਆਂ ਦਾ ਤਜਰਬਾ ਹੋਣਾ, ਸ਼ਾਮ ਨੂੰ ਸੋਹਿਲਾ ਸਾਹਿਬ ਜੀ ਦਾ ਪਾਠ ਕਰਦਿਆਂ ਕੀਰਤਨ ਸੋਹਿਲਾ ਸਾਹਿਬ ਜੀ ਦਾ ਇੰਨੇ ਸ਼ਬਦ ਕਹਿ ਦਈਏ, ਦਾਤਾ ਅੰਮ੍ਰਿਤ ਵੇਲੇ ਦੀ ਦਾਤ ਦਈ। ਜਿਸ ਵੇਲੇ ਅਸੀਂ ਕਹਿੰਦੇ ਹਾਂ ਉਦੋਂ 3-4-5 ਮਿੰਟ ਪਹਿਲਾਂ ਜਾਗ ਆਏਗੀ, ਆਲਸ ਕਰਕੇ ਅਸੀਂ 2 ਮਿੰਟ ਕਹਾਂਗੇ, ਜਿਸ ਟਾਈਮ ਕਿਹਾ ਸੀ ਉਸ ਟਾਈਮ ਨੀ ਜਾਗ ਆਈ, ਅਜੇ 5 ਮਿੰਟ ਰਹਿੰਦੇ ਨੇ, ਆਲਸ ਕਰ ਜਾਂਗੇ। ਗੁਰੂ ਰਾਮਦਾਸ ਕਹਿੰਦੇ ਨੇ ਠਾਵਾਂਗਾ ਤੈਨੂੰ ਮੈਂ, ਪਰ ਉਦਮ ਕਰਕੇ ਜੁਲਾ ਇੱਕ ਪਾਸੇ ਸੱਟ ਦੇ। ਉਦਮ ਕਰੇ ਫਿਰ ਹੁੰਦਾ ਕੀ? ਅਰਦਾਸ ਕਰਦੇ ਨੇ ਤੇ ਉਦਮ ਕਰਦੇ ਨੀ, ਅਰਦਾਸ ਕਰਕੇ ਪਰਤ ਕੇ ਗੁਰੂ ਜੀ ਨੇ ਉਠਾਇਆ ਉੱਠੇ ਨਹੀਂ। ਤੇ ਜਿਹੜਾ ਉਹ ਅੱਧਾ ਘੰਟਾ ਸੋਨੇ ਆ ਨਾ, ਜਾਂ ਤਾਂ ਕਸ਼ਹਿਰਾ ਪਕੜ ਕੇ ਕਿਤੇ ਟੂਟੀਆਂ ਥੱਲੇ ਨਹਾਉਂਦੇ ਹੋਵਾਂਗੇ, ਕਿਤੇ ਸਰੋਵਰ ਦੇ ਕਿਨਾਰੇ ਤੁਹਾਡਾ ਵਾਪਰਦਾ ਹੈ, ਕਿਤੇ ਬੈਠੇ ਨਿਤਨੇਮ ਕਰਦੇ ਹੋਵਾਂਗੇ। ਸਤਿਗੁਰੂ ਸੁਪਨੇ ਵਿੱਚ ਵੀ ਕਹਿੰਦੇ ਨੇ ਉੱਠ ਭਰਿਆ, ਤੂੰ ਮੈਨੂੰ ਆਵਾਜ਼ ਦਿੱਤੀ, ਮੈਂ ਤੈਨੂੰ ਫਿਰ ਜਗਾਉਣਾ ਪਿਆ। ਗੁਰੂ ਰਾਮਦਾਸ ਜੀ ਦੇ ਬਚਨ ਮੈਂ ਸਾਂਝੇ ਕਰਨੇ ਨੇ, ਮਨਾ ਤੂੰ ਸਿੱਖ ਬਣ ਜਾ ਤੇ ਗੁਰੂ ਰਾਮਦਾਸ ਤੈਨੂੰ ਸੀਨੇ ਨਾਲ ਲਾਣਗੇ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੈ ਉਠ ਹਰ ਨਾਮ ਧਿਆਵੈ। ਉਦਮ ਕਰੈ ਭਲਕੇ ਪ੍ਰਭਾਤੀ ਇਸ਼ਨਾਨ ਕਰੈ ਅੰਮ੍ਰਿਤ ਸਰਨਾਵੈ। ਉਪਦੇਸ਼ ਗੁਰੂ ਹਰ ਹਰ ਜਾਪੈ ਸਭ ਕਿਲਵਿਕ ਪਾਪ ਦੋਖ ਲੈ ਜਾਵੈ। ਫਿਰ ਚੜ੍ਹਾ ਦਿਵਸ਼ ਗੁਰਬਾਣੀ ਗਾਵੈ, ਬਹਿੰਦਿਆਂ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਜੇ ਸਿੱਖ ਅਖਾਨੈ ਕਿ ਤੂੰ ਬਹਿੰਦਿਆਂ ਕਦੀ ਵਾਹਿਗੁਰੂ ਕਿਹਾ ਹੈ ਕਿ ਉੱਠਦਿਆਂ ਤੂੰ ਕਦੀ ਵਾਹਿਗੁਰੂ ਕਹਿਣਾ ਹੈ, ਬਹਿੰਦਿਆਂ ਉੱਠਦਿਆਂ ਤੂੰ ਗੁਰੂ ਗੁਰੂ ਕਹਿ? ਹਜ਼ੂਰ ਕਹਿੰਦੇ ਨੇ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੈ। ਕੱਲਾ ਬਾਣਾ ਭੇਖ ਪਾ ਕੇ ਨਹੀਂ, ਜੇ ਮੈਂ ਕਹਾਂ ਜੀ ਮੈਂ ਬੜਾ ਵੱਡਾ ਸਿੱਖ ਹਾਂ, ਅੰਦਰ ਸਾਸ ਗਿਰਾਸ, ਤੇ ਜਿਹੜੇ ਅਸੀਂ ਕਹਿੰਦੇ ਨਾ ਜੀ ਅਸੀਂ ਅੰਦਰ ਦੇ ਸਿੱਖ ਹਾਂ ਜੀ, ਕਹਿੰਦੇ ਨਾ ਪਹਿਲੀ ਗੱਲ ਤੇ ਅਸੀਂ ਸ਼ਬਦ ਵਰਤਨੇ ਅਸੀਂ ਮਨ ਦੇ ਸਿੱਖ ਹਾਂ। ਮੈਂ ਕਹਿੰਦਾ ਇਹ ਸ਼ਬਦ ਹੀ ਮਾੜਾ ਵਰਤ ਲਿਆ, ਜਿਹੜਾ ਮਨ ਦਾ ਸਿੱਖ ਉਹ ਗੁਰੂ ਦਾ ਬਣੇਗਾ ਕਦੋਂ? ਮਨ ਦਾ ਸਿੱਖ ਮੈਂ ਕਹਿੰਦਾ ਠੀਕ ਹੀ ਕਹਿੰਦਾ ਪਿਆ, ਮਨ ਦਾ ਹੀ ਸਿੱਖ ਹੈ, ਗੁਰੂ ਦਾ ਨਹੀਂ ਬਣਿਆ। ਮਨ ਕਰਕੇ ਗੁਰੂ ਦਾ ਸਿੱਖ ਬਣ, ਮਨ ਦਾ ਸਿੱਖ ਨਹੀਂ। ਮਨ ਦਾ ਸਿੱਖ ਮਨ ਤਾਂ ਆਪਣੀ ਉਹਦੀ ਮਰਜ਼ੀ ਕਰੇਗਾ। ਹਜ਼ੂਰ ਕਿਰਪਾਲੂ ਜੀ ਕਹਿੰਦੇ ਨੇ ਗੁਰ ਸਿੱਖ ਸਿੱਖ ਹੋਵੇ ਗੁਰੂ ਨੂੰ ਉਹ ਪਾਉਂਦਾ ਹੈ ਜਿਹੜਾ ਸਾਸ ਗਿਰਾਸ ਸਿਮਰਦਾ ਹੈ, ਜਿਹਦੇ ਸਵਾਸ ਸਵਾਸ ਵਿੱਚ ਗੁਰੂ ਰਚ ਜਾਂਦਾ ਹੈ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੈ। ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ। ਤੇ ਗੁਰੂ ਰਾਮਦਾਸ ਕਹਿੰਦੇ ਨੇ ਇੰਨਾ ਰੋਜ ਕਮਾਲੀ ਕਰੀ ਤੇ ਮੈਂ ਤੇਰੇ ਚਰਨਾਂ ਦੀ ਧੂੜ ਮੱਥੇ ਤੇ ਲਾਵਾਂਗਾ। ਅਗਲੀ ਤੁਕ ਹੈ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਕਿਸ ਦੀ? ਜਿਹੜਾ ਪਹਿਲੀਆਂ ਜਿਹੜੀਆਂ ਤੁਕਾਂ ਨੇ ਜਿਹੜਾ ਇੰਨਾ ਕਮਾਉਂਦਾ ਪਿਆ ਹੈ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਅਗਲਾ ਬਚਨ ਹੈ ਜੋ ਆਪ ਜਪੈ ਅਵਰੈ ਨਾਮ ਜਪਾਵੇ। ਜਿਹੜਾ ਆਪ ਜਪੇ ਤੇ ਹੋਰਨਾਂ ਨੂੰ ਜਪਾਏ। ਗੁਰੂ ਰਾਮਦਾਸ ਕਿਰਪਾਲੂ ਜੀ ਨੇ 3 ਬਚਨ ਕਹੇ ਨੇ ਗੌੜੀ ਰਾਗ ਦੇ ਇੱਕ ਸ਼ਬਦ ਵਿੱਚ ਕਿ ਗੁਰੂ ਆਪਣੇ ਸਿੱਖ ਦੀ ਕਿੰਨੀ ਕੁ ਰਹਿਮਤ ਕਰਦੇ ਨੇ। ਗੁਰੂ ਰਾਮਦਾਸ ਜੀ ਦੇ ਬਚਨ ਨੇ ਕਹਿੰਦੇ ਨੇ ਮਾਂ ਗਰਭ ਪਾਲਦੀ ਹੈ। ਦੇਖੋ ਕੈਸਾ ਸ਼ਬਦ ਨੇੜੇ ਦਾ ਚੁਣਿਆ ਹੈ, ਮਾਂ ਗਰਭ ਪਾਲਦੀ ਹੈ ਆਪਣੇ ਸੁੱਖ ਵਾਰ ਕੇ। ਤੇ ਸਿੱਖਾ ਜੇ ਤੂੰ ਜੀਵਨ ਕਮਾਉਣਾ ਤੇ ਗੁਰੂ ਤੇਰੀ ਖਾਤਰ ਸਭ ਕੁਝ ਦਾਅ ਤੇ ਲਾ ਕੇ ਤੈਨੂੰ ਸੰਭਾਲ ਦੇ। ਮਾਂ ਗਰਭ ਪਾਲਦੀ ਏ, ਚਿੱਤ ਕਰਦਾ ਖਾਣ ਨੂੰ ਪਰ ਕੁੱਖ ਵਿੱਚ ਬਲਦੇ ਕੋਈ ਬੱਚੇ ਦੀ ਖਾਤਰ ਨਹੀਂ ਖਾਂਦੀ। ਚਿੱਤ ਕਰਦਾ ਕਿਤੇ ਬਾਹਰ ਜਾਣ ਨੂੰ ਪਰ ਕੁੱਖ ਵਿੱਚ ਬਲਦੇ ਕੋਈ ਬੱਚੇ ਨੂੰ ਦੇਖ ਕੇ ਨਹੀਂ। ਪਰ ਪਿਆਰੇ ਜਦੋਂ ਜਨਮ ਹੁੰਦਾ ਹੈ ਬੱਚੇ ਨੂੰ ਪੰਘੂੜੇ ਵਿੱਚ ਪਾਉਂਦੀ ਹੈ, ਆਪਣੇ ਸੀਨੇ ਨਾਲ ਲਾਉਂਦੀ। ਦੇਖੋ ਅੱਜ ਭਾਵੇਂ ਡਾਕਟਰ ਕਹਿੰਦੇ ਨੇ ਕਿ ਬੱਚੇ ਨੂੰ ਮਾਂ ਦਾ ਦੁੱਧ ਪਿਆਇਆ ਜਾਏ, ਕਿਉਂ ਬੱਚੇ ਸਾਡੇ ਵੱਲੋਂ ਪਿੱਠਾਂ ਕਰ ਲੈਂਦੇ ਨੇ? ਕਈ ਵਾਰੀ ਸੋਚਦੇ ਹਾਂ ਇੱਥੇ ਨਿਆਣਿਆਂ ਨੂੰ ਚੁੱਕਦੇ ਵੀ ਨੇ ਨਾ, ਤੇ ਨਿਆਣੇ ਦੀ ਪਿੱਠ ਮਾਂ ਦੇ ਸੀਨੇ ਨਾਲ ਲੱਗੀ ਹੈ, ਜਿਹਨੂੰ ਜੰਮਦੀ ਮਾਂ ਵੱਲ ਪਿੱਠ ਕਰ ਲਈ ਉਹਨੇ ਵੱਡਿਆਂ ਹੋ ਕੇ ਮਾਂ ਦੇ ਸੀਨੇ ਨਾਲ ਕਿਵੇਂ ਲੱਗਣਾ? ਮਾਂ ਦੇ ਸੀਨੇ ਵਿੱਚ ਇੱਕ ਪਿਆਰ ਹੈ ਜਿਹੜਾ ਬੱਚੇ ਦੇ ਮੂੰਹ ਰਾਹੀਂ ਬੱਚੇ ਦੇ ਸੀਨੇ ਰਾਹੀਂ ਉਹਦੇ ਵਿੱਚ ਪ੍ਰਵੇਸ਼ ਕਰਦਾ ਹੈ। ਬੱਚੇ ਨੂੰ ਪੰਘੂੜੇ ਵਿੱਚ ਪਾਇਆ, ਮਾਂ ਅੰਦਰ ਬਾਹਰ ਹੈ।
ਪਤਾ ਨੀ ਮਾਂ ਦੇ ਅੰਦਰ ਰੱਬ ਨੇ ਕਿਹੋ ਜੀ ਇਹ ਜੰਤਰ ਫਿੱਟ ਕਰ ਦਿੱਤਾ, ਸੁੱਤੇ ਬੱਚੇ ਨੂੰ ਭੁੱਖ ਲੱਗਦੀ ਏ ਤੇ ਮਾਂ ਇੱਕੋ ਦਮ ਪੰਘੂੜੇ ਵਿੱਚ ਉਠਾ ਕੇ ਆਪਣਾ ਦੁੱਧ ਪਿਆਉਂਦੀ, ਕਿਉਂਕਿ ਉਹਦਾ ਦੁੱਧ ਸਿਮ ਕੇ ਬਾਹਰ ਆ ਗਿਆ, ਉਹਦਾ ਦੁੱਧ ਸਿਮਿਆ, ਕਹਿੰਦਾ ਥਾ ਆਪਣੇ ਬੱਚੇ ਨੂੰ ਭੁੱਖ ਲੱਗੀ ਸੁੱਤਾ ਪਿਆ। ਹਜ਼ੂਰ ਕਹਿੰਦੇ ਨੇ ਤੂੰ ਸਿੱਖ ਬਣ ਜਿਉਂ ਜਨਨੀ ਸੁੱਤ ਜਨ ਪਾਲਤੀ। ਗੁਰੂ ਰਾਮਦਾਸ ਜੀ ਜਿਵੇਂ ਮਾਂ ਪੁੱਤਰ ਨੂੰ ਜਨਮ ਦੇ ਕੇ ਪਾਲਦੀ, ਖੈ ਰੱਖ ਨਦਰ ਮਜ਼ਾਰ ਯਤਨ ਕਰਦੀ ਮੇਰੀਆਂ ਅੱਖਾਂ ਸਾਹਮਣੇ ਪੁੱਤਰ ਹੈ, ਮੇਰੀਆਂ ਅੱਖਾਂ ਤੋਂ ਦੂਰ ਨਾ ਜਾਏ। ਜੋ ਜਨਨੀ ਸੁੱਤ ਜਨ ਪਾਲਤੀ ਰੱਖ ਹੈ ਨਦਨ ਮਜਾਰ ਅੰਤਰ ਬਾਹਰ ਬੇਗਰਾਤ ਖਿਨ ਖਿਨ ਪੋਚਾਰ। ਤੂੰ ਸਤਿਗੁਰ ਗੁਰਸਿੱਖ ਰਾਖਤਾ ਹਰ ਪ੍ਰੀਤ ਪਿਆਰ ਤੂੰ ਸਿੱਖ ਬਣ। ਇਸੇ ਤਰ੍ਹਾਂ ਗੁਰੂ ਆਪਣੇ ਸਿੱਖ ਨੂੰ ਆਪਣੇ ਪਿਆਰੇ ਨੂੰ ਪਿਆਰ ਕਰਦੇ ਨੇ ਜਿਵੇਂ ਮਾਂ ਆਪਣੇ ਬੱਚੇ ਨੂੰ ਕਰਦੀ, ਤੇ ਆ ਗੁਰੂ ਰਾਮਦਾਸ ਜੀ ਦੇ ਆਪਣੇ ਜੀਵਨ ਵਿੱਚ ਵਾਪਰਿਆ ਹੈ। ਲਾਹੌਰ ਗਏ ਸਨ ਤੇ ਬੇਮੌਸਮੇ ਅੰਬ ਮਿਲੇ ਸਨ। ਤਵਾਰੀਖ ਗੁਰੂ ਖਾਲਸਾ ਗਿਆਨੀ ਗਿਆਨ ਸਿੰਘ ਕਹਿੰਦੇ ਨੇ ਕਿ ਬੇਮੌਸਮੇ ਫਲ ਮਿਲੇ ਸਨ, ਅੰਬ ਲੈ ਕੇ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਜਾ ਕੇ ਭੇਟ ਕਰਾਂਗਾ। ਰਸਤੇ ਵਿੱਚ ਆਏ ਗਰਮੀ ਸੀ, ਜਦੋਂ ਰਸ ਵਗਣ ਲੱਗਾ ਹੁਣ ਕਰਾਂ ਕੀ, ਸਰੀਰ ਆਪਣਾ ਸੀ, ਧਿਆਨ ਗੁਰੂ ਦਾ ਸੀ। ਗੁਰੂ ਅਮਰਦਾਸ ਜੀ ਦਾ ਧਿਆਨ ਕਰਕੇ ਛੱਕ ਗਏ ਤੇ ਜਦੋਂ ਆਏ ਨਾ ਗੋਇੰਦਵਾਲ ਸਾਹਿਬ ਤੇ ਗੁਰੂ ਜੀ ਨੇ ਆਉਂਦਿਆਂ ਕਿਹਾ, ਕਹਿਣ ਲੱਗੇ ਭਾਈ ਜੇਠਿਆ ਅੰਬਾਂ ਦਾ ਸਵਾਦ ਵਾਕਈ ਅੰਮ੍ਰਿਤ ਫਲ ਸਨ ਤੇ ਅੰਮ੍ਰਿਤ ਵਰਗਾ ਸੀ। ਉਹ ਸਿੱਖ ਦਾ ਜਿਹੜਾ ਰੂਹਾਨੀਅਤ ਦਾ ਨਾਤਾ ਹੈ ਉਹਨੂੰ ਕੇਵਲ ਬਾਹਰ ਦੇ ਇੰਦਰੀਆਂ ਤੱਕ ਸੀਮਿਤ ਨਾ ਸਮਝੀਏ। ਹੁਣ ਮਾਂ ਨੂੰ ਕੀ ਪਤਾ ਲੱਗਦਾ, ਇੱਕੋ ਦਮ ਉਹਦੇ ਸੀਨੇ ਦਾ ਪਿਆਰ ਉਮੜ ਕੇ ਬਾਹਰ ਆਉਂਦਾ ਤੇ ਸੁੱਤੇ ਨਿਆਣੇ ਨੂੰ ਉਠਾ ਕੇ ਦੁੱਧ ਪਿਆਉਂਦੀ। ਪਿਆਰਿਆ ਗੁਰੂ ਰਾਮਦਾਸ ਕਹਿੰਦੇ ਤੂੰ ਆ ਤਾਂ ਸੀ ਇਸ ਤਰ੍ਹਾਂ ਸਿੱਖ ਬਣ, ਮੈਂ ਮਾਂ ਦੀ ਤਰ੍ਹਾਂ ਤੈਨੂੰ ਪਿਆਰ ਕਰਾਂਗਾ। ਜਿਉਂ ਜਨਨੀ ਸੁੱਤ ਜਨ ਪਾਲਤੀ ਰੱਖ ਹੈ ਨਦਰ ਬਜ਼ਾਰ ਅੰਤਰ ਬਾਹਰ ਮੁਖ ਦੇ ਗਰਾਸ ਖਿਨ ਖਿਨ ਪੋਚਾਰ। ਤੂੰ ਸਤਿਗੁਰ ਗੁਰਸਿੱਖ ਰਾਖਤਾ ਹਰ ਪ੍ਰੀਤ ਪਿਆਰ। ਇਹਦੇ ਵਿੱਚ ਦੂਜਾ ਬਚਨ ਹੈ ਇੱਕ ਹੋਰ, ਕਹਿੰਦੇ ਕਈ ਵਾਰੀ ਅਸੀਂ ਆਪਾਂ ਕਹਿ ਦਿੰਦੇ ਹਾਂ ਕਿ ਇਹ ਉਦਾਹਰਨ ਤਾਂ ਦੇ ਦਿੱਤੀ ਕਿ ਮਾਂ ਦੇ ਕੋਲ ਪੁੱਤਰ ਹੋਵੇ ਤੇ ਮਾਂ ਕੁਝ ਦੇ ਸਕਦੀ ਏ, ਤੇ ਜੇ ਪੁੱਤਰ ਕਿਤੇ ਹੋਵੇ ਤੇ ਮਾਂ ਕਿਤੇ ਹੋਵੇ ਫਿਰ ਮਾਂ ਕਿਵੇਂ ਸਾਂਭੇ, ਕਿਉਂਕਿ ਇੱਕ ਪ੍ਰਸ਼ਨ ਹੀ ਹੈ ਨਾ। ਇਹ ਤਾਂ ਉਦਾਹਰਨ ਦੇ ਦਿੱਤੀ ਪੰਘੂੜੇ ਵਿੱਚ ਪਾਇਆ ਨਿਆਣਾ ਕੋਲ, ਤੇ ਜੇ ਨਿਆਣਾ ਹੋਵੇ ਸੈਂਕੜੇ ਕੋ ਦੂਰ ਤੇ ਮਾਂ ਕਿਤੇ ਹੋਵੇ ਪੁੱਤਰ ਕਿਵੇਂ, ਫਿਰ ਕਿਵੇਂ ਉਦਾਹਰਨ ਚੁੱਕੇਗੀ ਗੁਰੂ ਦੀ। ਤੇ ਮੇਰੇ ਸੱਚੇ ਪਾਤਸ਼ਾਹ ਕਹਿਣ ਲੱਗੇ ਜੈਸੇ ਗਗਨ ਫਿਰੰਤੀ ਉੱਡਦੀ ਕਪਰੇ ਬਾਗੇ ਵਾਲੀ। ਕਹਿੰਦੇ ਨੇ ਅੰਦਰ ਦੀ ਖੇਡ ਪਿਆਰਿਆ ਕਲੀ ਸਰੀਰ ਤੱਕ ਨਹੀਂ, ਇੱਕ ਕਪੜੇ ਬਾਗੇ ਵਾਲੀ ਦਰ ਤੇ ਚਿੱਟੇ ਖੰਭਾਂ ਵਾਲੀ ਕੂੰਜ। ਉਹ ਅੰਬਰ ਵਿੱਚ ਉੱਡੀ ਹੈ, ਜਦੋਂ ਠੰਡ ਪਈ ਏ ਤੇ ਠੰਡੇ ਇਲਾਕਿਆਂ ਨੂੰ ਛੱਡ ਕੇ ਚਲੀ ਗਈ ਜਿੱਥੇ ਠੰਡ ਘੱਟ ਸੀ, ਤੇ ਉੱਥੇ ਬੈਠੀ ਹੋਈ ਪੂੰਜ ਦੇ ਬੱਚੇ ਸੈਂਕੜੇ ਕੋ ਦੂਰ ਨੇ। ਤੇ ਜਦੋਂ ਪੂੰਜ ਆਪਣੇ ਮੂੰਹ ਵਿੱਚ ਦਾਣਾ ਪਾਉਂਦੀ ਏ ਬੱਚੇ ਨੂੰ ਚੇਤੇ ਕਰਦੀ ਏ, ਦਾਣਾ ਪੂੰਜ ਦੇ ਪੇਟ ਵਿੱਚ ਉਤਰਦਾ ਪਿਆ ਤੇ ਤਾਕਤ ਬੱਚੇ ਦੀ ਪੇਟ ਨੂੰ ਮਿਲਦੀ ਪਈ। ਕਹਿਣ ਲੱਗੇ ਪਿਆਰਿਆ ਜੇ ਪੂੰਜ ਸੈਂਕੜੇ ਕੋ ਬੱਚੇ ਨੂੰ ਕੇਵਲ ਚੇਤੇ ਕਰਕੇ ਪਾਲ ਸਕਦੀ ਏ, ਸਰੀਰਕ ਤੌਰ ਤੇ ਜਿਤਨਾ ਮਰਜ਼ੀ ਤੂੰ ਗੁਰੂ ਤੋਂ ਦੂਰ ਹੋਵੇ ਤੇਰੇ ਕੋਲ ਸਿਮਰਨ ਦੀ ਦਾਤ ਹੋਵੇ ਤੇਰੀਆਂ ਭੁੱਖਾਂ ਫਿਰ ਵੀ ਜਾਂਦੀਆਂ ਰਹਿਣਗੀਆਂ। ਜੈਸੇ ਗਗਨ ਫਿਰੰਤੀ ਉੜਤੀ ਕਪਰੇ ਬਾਗੇ ਵਾਲੀ। ਹਜ਼ੂਰ ਦੇ ਚਰਨਾਂ ਵਿੱਚ ਆਪ ਸਵੇਰੇ ਜੁੜਦੇ ਹੋ, ਇਹਨੂੰ ਕਰਮਕਾਂਡ ਨਾ ਸਮਝਿਓ ਤੇ ਬੁੱਤ ਪੂਜਾ ਨਾ ਸਮਝਿਓ। ਦੇਖੋ ਜੇ ਤੁਸੀਂ ਸੈਂਕੜੇ ਕੋਲ ਦੂਰ ਬੈਠੇ ਹੋ ਨਾ ਤੇ ਸਵੇਰੇ ਅੰਮ੍ਰਿਤ ਵਾਲੇ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਸੁਰਤ ਨਾਲ ਜਾ ਕੇ ਕਦੀ ਇਸ਼ਨਾਨ ਕਰਿਆ ਕਰੋ, ਸੁਰਤ ਨਾਲ ਜਾ ਕੇ ਕਦੀ ਹਰਿਮੰਦਰ ਵਿੱਚ ਬੈਠ ਕੇ ਕੀਰਤਨ ਕਰੋ। ਗਏ ਇੱਥੇ ਬੈਠੀ ਹੋਵੇਗੀ ਤੇ ਸੁਰਤ ਗੁਰੂ ਰਾਮਦਾਸ ਜੀ ਦੇ ਘਰ ਵਿੱਚ ਹੋਵੇਗੀ। ਜੇ ਕੂੰਜ ਆਪਣੀ ਸੁਰਤ ਕਰਕੇ ਬੱਚੇ ਪਾਲ ਸਕਦੀ ਹੈ ਸਿੱਖਾ, ਤੂੰ ਸੁਰਤ ਕਰਕੇ ਗੁਰੂ ਰਾਮਦਾਸ ਦੇ ਚਰਨ ਪਰ ਸਕਣਾ। ਹਜ਼ੂਰ ਕਹਿ ਰਹੇ ਨੇ ਜੈਸੇ ਗਗਨ ਫਿਰੰਤੀ ਉੜਤੀ ਕਪਰੇ ਬਾਗੇ ਵਾਲੀ। ਉਹ ਚੀਤ ਰੱਖ ਹੈ ਪਿੱਛੇ ਵਿੱਚ ਬਚਰੇ ਨਿਤ ਖਿਰਦਾ ਸਾਰ ਸੰਭਾਲੀ। ਤੂੰ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ ਗੁਰ ਸਿੱਖ ਰੱਖੇ ਜੀ ਨਾਲੀ। ਗੁਰੂ ਸਿੱਖ ਨੂੰ ਆਪਣੀ ਜਿੰਦ ਨਾਲ ਰੱਖ ਦੇ। ਹੇ ਸੱਚੇ ਪਾਤਸ਼ਾਹ ਜੇ ਤੇਰੇ ਸਿੱਖ ਦਾ ਕੋਈ ਨਿੰਦਕ ਆ ਜਾਏ, ਗੁਰੂ ਰਾਮਦਾਸ ਜੇ ਤੁਹਾਡੇ ਸਿੱਖ ਦੀ ਕੋਈ ਈਰਖਾ ਕਰਕੇ ਖੇਤੀ ਕਰਨੀ ਚਾਹੇ, ਫਿਰ ਕਹਿਣ ਲੱਗੇ ਕਿੰਨੇ ਕੁ ਆ ਜਾਣਗੇ। ਪ੍ਰਮਾਣ ਦਿੱਤੋ ਨੇ, ਕਹਿੰਦੇ ਨੇ ਆਪਣੇ ਜਬਾੜੇ ਵਾਲਾ ਆਪਣੇ ਮੂੰਹ ਵੱਲ ਝਾਤੀ ਮਾਰ, ਇੱਕ ਦੰਦ ਨਹੀਂ 32 ਦੰਦ ਨੇ ਤੇਰੇ ਜਬਾੜੇ ਦੇ ਵਿੱਚ, ਭੋਜਨ ਨੂੰ ਦਰੜ ਕੇ ਰੱਖ ਦਿੰਦੇ ਨੇ। ਪਰ ਬੱਚੀ ਦੰਦਾਂ ਦੇ ਵਿੱਚ ਜੀਵ ਚਾਰ ਚੁਫੇਰੇ ਘੁੰਮਦੀ ਹੈ, ਜਦੋਂ ਤੂੰ ਬੋਲਣਾ ਤੇ ਜੀਵ ਦੀ ਤੀਸੀ ਦੰਦਾਂ ਨਾਲ ਲੱਗੇ ਤੇ ਸ਼ਬਦ ਦਾ ਜਨਮ ਹੁੰਦਾ ਹੈ। ਦੰਤੀ ਸ਼ਬਦ ਵੀ ਨੇ, ਕਹਿਣ ਲੱਗੇ ਚਾਰ ਚੁਫੇਰੇ ਜੀਵ ਘੁੰਮਦੀ ਪਈ ਹੈ, ਜਿਹੜੇ ਦੰਦ ਕੈਂਚੀ ਦੀ ਤਰ੍ਹਾਂ ਤਿੱਖੇ ਨੇ, ਸਾਰੀ ਚੀਜ਼ ਕੱਟ ਦਿੰਦੇ ਨੇ, ਪਰ ਕਦੀ ਜੀਵ ਨੂੰ ਕਿਉਂ ਨੀ ਕੱਟਦੇ? ਸਿੱਖਾ ਤੂੰ ਗੁਰੂ ਕਾ ਬਣਿਆ ਰਹੀ, ਲੱਖਾਂ ਨਿੰਦਕ ਤੇਰੇ ਚਾਰ ਚੁਫੇਰੇ ਹੋਣ ਚ ਦੰਦਾਂ ਵਿੱਚ ਬੈਠੀ ਜੀਵ ਨੂੰ ਤੱਤੀ ਵਾਹ ਨੀ ਲੱਗਦੀ ਤੇ ਤੱਤੀ ਵਾਹ ਤੈਨੂੰ ਵੀ ਨੀ ਲੱਗਣ ਦਿਆ। ਜੈਸੇ ਕਾਤੀ ਤੀਸ ਬਤੀਸ ਹੈ, ਵਿੱਚ ਰੱਖ ਹੈ ਰਸਨਾ ਮਾਸ ਰਤ ਕੇਰੀ, ਕੋਈ ਜਾਣੋ ਮਾਸ ਕਾਤੀ ਕਹਿ ਕਿਚ ਹੱਥ ਹੈ, ਸਭ ਵਸਕਦ ਹੈ ਹਰ ਕੇਰੀ। ਤੇ ਉਹ ਸੰਤ ਜਨਾ ਕੀ ਨਰ ਨਿੰਦਾ ਕਰੇ, ਕਹਿਣ ਲੱਗੇ ਜੇ ਰੱਬ ਦੇ ਪਿਆਰੇ ਦੀ ਕੋਈ ਨਿੰਦਿਆ ਕਰੇ ਤੇ ਗੁਰੂ ਆਪਣੇ ਪਿਆਰੇ ਦੀ ਪੈਜ ਇਸ ਤਰ੍ਹਾਂ ਰੱਖਦਾ ਜਿਵੇਂ ਦੰਦਾਂ ਦੇ ਵਿੱਚ ਜੀਭ ਨੂੰ ਰੱਖਿਆ। ਅੱਜ ਗੁਰੂ ਰਾਮਦਾਸ ਹਰਿਮੰਦਰ ਸਾਹਿਬ ਦੀ ਧਰਤੀ ਦੇ ਉੱਤੇ ਰਹਿਮਤਾਂ ਪੈ ਵਰਸਾਉਂਦੇ ਨੇ, ਮੈਂ ਧਰਤੀ ਸ਼ਬਦ ਵਰਤ ਰਿਹਾ। ਹਜ਼ੂਰ ਨੇ ਬਾਅਦ ਵਿੱਚ ਇਸ ਪਵਿੱਤਰ ਇਮਾਰਤ ਨੂੰ ਕਾਇਮ ਕੀਤਾ ਗੁਰੂ ਅਰਜਨ ਦੇਵ ਜੀ ਨੇ। ਤੇ ਸਿੱਖ ਜਦੋਂ ਭੱਟ ਦੇਖਦੇ ਨੇ ਫਿਰ ਉਹ ਕਹਿੰਦੇ ਨੇ ਆਓ ਗੁਰੂ ਰਾਮਦਾਸ ਦੇ ਦਰ ਤੇ ਕੀ ਕੁਛ ਮਿਲਦਾ ਚੇਤੇ ਕੀਤਿਆਂ। ਉਹਨਾਂ ਦੇ ਬਚਨ ਨੇ ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿੰਦ। ਅੱਜ ਪਹਿਲਾ ਬਚਨ ਹੈ ਤਨ ਧਨ ਰਾਮਦਾਸ ਗੁਰ। ਸਿੱਖਾ ਤੂੰ ਧਨ ਕਹਿ ਪਹਿਲਾਂ, ਕਿਉਂ ਧਨ ਕਹਿਣਾ? ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿੰਨ, ਜਿਸ ਗੁਰੂ ਰਾਮਦਾਸ ਜੀ ਨੂੰ ਇੱਕ ਵਾਰੀ ਚੇਤੇ ਕਰੀਏ ਤੇ ਅੱਖਾਂ ਦਾ ਹਨੇਰਾ ਕਈ ਜਨਮਾਂ ਦਾ ਕੱਟਿਆ ਜਾਂਦਾ ਅੰਦਰ ਦੇ ਚਕਸ਼ੂ। ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਕਨ, ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ, ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ, ਜੇ ਸਤਿਗੁਰ ਸਿਮਰੰਤ ਰਿਤ ਸਿੱਧ ਨਵਨਿਧ ਪਾਵੈ, ਸੋਈ ਰਾਮਦਾਸ ਗੁਰ ਬਲ ਭਣ। ਮੇਰ ਸੰਗਤ ਧਨ ਧਨ ਕਰੋ, ਚੇਤੇ ਰੱਖੋ ਧਨ ਧਨ ਰਾਮਦਾਸ ਗੁਰ। ਮਿਲ ਸੰਗਤ ਧਨ ਧਨ ਕਰੋ, ਜੇ ਸਤਿਗੁਰ ਲਗ ਪ੍ਰਭ ਪਾਈਐ, ਸੋ ਸਤਿਗੁਰ ਸਿਮਰੋ ਨਰੋ। ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ, ਸੋਈ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧਨ 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 ਗੁਰ। ਸੋਈ ਧਨ ਧਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ। ਭੱਟ ਅਗਲਾ ਬਚਨ ਕਰਦੇ ਨੇ ਜਾਨ ਗੁਰੂ ਕੋਈ ਬਲ, ਧਨੈ ਕਿਆ ਗਾਰਵ ਕੀਜੈ, ਜਮ ਗੁਰੂ ਕੋਈ ਵੱਲ ਲੱਖ ਬਾਹੇ ਕਿਆ ਤੀਜੈ, ਜਮ ਗੁਰੂ ਕੋਈ ਵੱਲ ਧਨੈ ਕਿਆ ਗਰਭ ਦੀਜੈ ਦੀਜੈ, ਜਮ ਗੁਰੂ ਕੋਈ ਵੱਲ ਲੱਖ ਬਾਹੇ ਕਿਆ ਕੀਜੈ, ਜਮ ਗੁਰੂ ਕੋਈ ਵੱਲ ਗਿਆਨ ਅਰ ਧਿਆਨ ਅਨੰਦ ਪਰ। ਅਨੰਦ ਦਾ ਅਖਰੀ ਅਰਥ ਹੈ ਮੁੱਖ ਵਿੱਚ, ਜੇ ਸਮਰਥ ਗੁਰੂ ਆ ਕੇ ਟਿਕ ਜਾਏ ਤੇ ਸਿੱਖ ਦੇ ਮੁੱਖ ਵਿੱਚ ਗਿਆਨ ਤੇ ਧਿਆਨ ਆਪਣੇ ਆਪ ਟਿਕ ਜਾਂਦਾ ਹੈ। ਉਹ ਗੁਰੂ ਰਾਮਦਾਸ ਇੱਥੇ ਮੇਰਾ ਪੈ ਵਰਤਾਉਂਦੇ ਨੇ ਤੇ ਸਿੱਖ ਸੰਗਤ ਆਉਂਦੀ ਹੈ ਤੇ ਕਿੰਨਾ ਕਿੰਨਾ ਸਿੱਖਾਂ ਨੂੰ ਰਹਿਮਤਾਂ ਮਿਲੀਆਂ। ਸਿਰਫ ਦੋ ਸਿੱਖਾਂ ਦਾ ਜ਼ਿਕਰ ਕਰਨਾ ਚਾਹਾਂਗਾ, ਉਸ ਦਿਨ ਤੋਂ ਲੈ ਕੇ ਅੱਜ ਤੱਕ ਪਤਾ ਨੀ ਕਿਤਨੇ ਕੁ ਰਹਿਮਤਾਂ ਲੈ ਕੇ ਚਲੇ ਗਏ ਤੇ ਕਿੰਨੇ ਰਹਿਮਤਾਂ ਲੈਂਦੇ ਪਏ ਨੇ। ਦੋ ਸਿੱਖ ਨੇ ਜਿਨ੍ਹਾਂ ਦਾ ਜ਼ਿਕਰ ਕਰਨਾ ਅੱਜ ਜ਼ਰੂਰੀ ਸੀ। ਅੱਜ ਬਜ਼ੁਰਗ ਇੱਕ ਆਇਆ, ਸਿੱਧੂ ਉਹਦੀ ਗੋਤ ਹੈ, ਨਾਮ ਉਹਦਾ ਆਦਮ ਹੈ, ਬਾਬਾ ਆਦਮ ਹੈ, ਉਮਰ ਲੰਘ ਚੁੱਕੀ ਹੈ, ਸਰੀਰ ਢਲਣ ਵਾਲੇ ਪਾਸੇ ਜਾਂਦਾ ਪਿਆ, ਘਰ ਸੰਤਾਨ ਕੋਈ ਨਹੀਂ। ਕਿਸੇ ਨੇ ਦੱਸਿਆ ਜੇ ਅੰਦਰ ਨੂੰ ਭਾਗ ਲੱਗਦੇ ਨੇ ਤੇ ਗੁਰੂ ਕੇ ਚੱਕ ਸੁਦਾ ਫਰ ਚਲਾ ਜਾ, ਗੁਰੂ ਰਾਮਦਾਸ ਕਿਰਪਾਲੂ ਉੱਥੇ ਮੇਰਾ ਪੈ ਵਰਸਾਉਂਦੇ, ਉਹ ਕਿਰਪਾ ਪੈ ਕਰਦੇ ਨੇ। ਆ ਗਿਆ ਧਰਮ ਪਤਨੀ ਨੂੰ ਸੁਪਤਨੀ ਨੂੰ ਨਾਲ ਲੈ ਕੇ, ਮਨ ਵਿੱਚ ਆਇਆ ਸੇਵਾ ਕਰਾਂ। ਸੇਵਾ ਸ਼ੁਰੂ ਕੀਤੀ, ਜੰਗਲ ਵਿੱਚੋਂ ਦੋ ਗੱਠਾਂ ਲੱਕੜਾਂ ਦੀਆਂ ਰੋਜ਼ ਲਿਆਉਂਦੇ ਨੇ, ਤਾਂ ਕਰ ਰਿਹਾ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਪੂਰੀ ਪੌੜੀ ਦੀ ਸੰਖੇਪ ਜੀ ਵਿਚਾਰ ਹੈ। ਦੋ ਲੱਕੜਾਂ ਦੀਆਂ ਗੱਠਾਂ ਬੰਨ ਕੇ ਲਿਆਉਂਦੇ ਨੇ, ਇੱਕ ਗੁਰੂ ਕੇ ਲੰਗਰ ਵਿੱਚ, ਇੱਕ ਆਪਣੇ ਪ੍ਰਸ਼ਾਦੇ ਲਈ। ਇੱਥੋਂ ਤੱਕ ਕਿ ਵੇਚ ਕੇ ਆਪਣਾ ਪ੍ਰਸ਼ਾਦਾ ਚਲਾਉਣਾ, ਤੇ ਇੱਥੋਂ ਤੱਕ ਇਹ ਵੀ ਸੱਜਣ ਕਹਿੰਦੇ ਰਹੇ ਨੇ ਕਿ ਕੁਝ ਲੱਕੜਾਂ ਉਹਨਾਂ ਆਪਣੇ ਘਰ ਵਿੱਚ ਇਕੱਠੀਆਂ ਕੀਤੀਆਂ, ਆਪਣੇ ਘਰ ਪ੍ਰਸ਼ਾਦਾ ਪਕਾਉਣਾ। ਇਹਦਾ ਜ਼ਿਕਰ ਅਸ਼ਟ ਗੁਰੂ ਚਮਤਕਾਰ ਵਿੱਚ ਭਾਈ ਵੀਰ ਸਿੰਘਾਂ ਨੇ ਕੀਤਾ। ਲੱਕੜਾਂ ਦੀ ਗੱਠ ਇੱਕ ਘਰ ਸਾਂਭ ਕੇ ਰੱਖਣੀਆਂ ਨਾਲ ਲੱਕੜਾਂ। ਪੋਹ ਦੇ ਦਿਨ ਆਏ, ਹਵਾ ਰੁਮਕੀ, ਸ਼ਾਮ ਨੂੰ ਕਣੀਆਂ ਪਈਆਂ, ਸੰਗਤ ਬਹੁਤ ਅੱਜ ਗੁਰੂ ਕੀ ਆਈ ਤੇ ਆਸਣ ਵਿਛਾਉਣ ਵਾਸਤੇ ਇਤਨੇ ਬਿਸਤਰ ਨਹੀਂ। ਬਾਬੇ ਆਦਮ ਨੇ ਆਪਣੀ ਘਰਵਾਲੀ ਨੂੰ ਨਾਲ ਲਿਆ ਤੇ ਜਿਹੜੀਆਂ ਲੱਕੜਾਂ ਸੁੱਕੀਆਂ ਉਹਨਾਂ ਇਕੱਠੀਆਂ ਕੀਤੀਆਂ ਸਨ, ਵੱਖ ਵੱਖ ਥਾਵਾਂ ਤੇ ਢੇਰ ਲਾ ਕੇ ਅੱਗ ਬਾਲ ਦਿੱਤੀ। ਸਿੱਖ ਸੰਗਤਾਂ ਸਰਦੀ ਵਿੱਚ ਉਸ ਅੱਗ ਨੂੰ ਸੇਕਣ। ਗੁਰੂ ਰਾਮਦਾਸ ਕਿਰਪਾਲੂ ਜਦੋਂ ਬਾਹਰ ਨਿਕਲ ਕੇ ਦੇਖਦੇ ਨੇ ਕਿ ਸਿੱਖ ਸੰਗਤਾਂ ਅੱਗ ਸੇਕਦੀਆਂ ਪਈਆਂ ਨੇ, ਤੇ ਉਸ ਵੇਲੇ ਪੁੱਛਦੇ ਨੇ ਇੰਨੀਆਂ ਲੱਕੜਾਂ ਦਾ ਪ੍ਰਬੰਧ ਕਿੰਨੇ ਕੀਤਾ, ਅੱਗ ਕਿਸ ਨੇ ਬਾਲੀ। ਤੇ ਉਸ ਵੇਲੇ ਸਿੱਖਾਂ ਨੇ ਉੱਤਰ ਦਿੱਤਾ, ਸੱਚੇ ਪਾਤਸ਼ਾਹ ਬਾਬਾ ਆਦਮ। ਹਜ਼ੂਰ ਨੇ ਉਸੇ ਦਿਨ ਕੋਲ ਬੁਲਾਇਆ, ਕਹਿਣ ਲੱਗੇ ਤੇਰੀ ਸੇਵਾ ਥਾਂ ਪਈ, ਸਿੱਖਾਂ ਦੀ ਸੇਵਾ ਗੁਰੂ ਕੀ ਸੇਵਾ ਹੈ, ਜੋ ਮੰਗੇਗਾ ਤੈਨੂੰ ਮਿਲੇਗਾ। ਘਰੋਂ ਸੰਤਾਨ ਮੰਗਣ ਆਏ ਸਨ, ਮਨ ਨੇ ਕਿਹਾ ਇਸ ਸੰਗਤ ਵਿੱਚ ਖਲੋ ਕੇ ਮੰਗੇਗਾ ਲੋਕ ਮਜ਼ਾਕ ਉਡਾਣਗੇ, ਢਲੀ ਉਮਰ ਤੇ ਮੰਗਣ ਪੁੱਤਰ ਆ ਗਿਆ ਹੈ। ਕਹਿਣ ਲੱਗਾ ਨੀ ਬਸ ਕਿਰਪਾ ਕਰੋ, ਆਪਣੀ ਮਿਹਰ ਬਖਸ਼ ਨਾਮ ਦਿਓ। ਗੁਰੂ ਰਾਮਦਾਸ ਫਿਰ ਤਰੁੱਠੇ, ਕਹਿਣ ਲੱਗੇ ਕੁਛ ਮੰਗ। ਕਹਿਣ ਲੱਗਾ ਨਹੀਂ ਦਾਤਾ ਜੀ, ਬਸ ਨਾਮ ਦੀਆਂ ਦਾਤਾਂ ਦਿਓ। ਹੱਸ ਕੇ ਕਹਿਣ ਲੱਗੇ ਘਰ ਜਾ, ਕੱਲ ਨੂੰ ਫਿਰ ਆਈ, ਸਲਾਹ ਕਰਕੇ ਆ ਕੀ ਮੰਗਣ ਆਇਓ। ਘਰ ਗਿਆ, ਘਰ ਵਾਲੀ ਨੂੰ ਕਹਿੰਦਾ ਜੀ ਸਾਹਿਬ ਤਰੁੱਠੇ ਨੇ, ਕੋਲ ਆਵਾਜ਼ ਮਾਰ ਕੇ ਕਿਹਾ ਕੁਛ ਮੰਗ ਲੈ। ਮੈਂ ਤਾਂ ਇਹ ਅਰਜ਼ ਕਰਨੀ ਚਾਹੁੰਦਾ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਤੈਨੂੰ ਪਾਰ ਬ੍ਰਹਮ ਜਾਣਿਆ, ਜਿਹੜੀਆਂ ਲੋਕ ਕਹਿੰਦੇ ਸਨ ਕੁੱਖਾਂ ਸੁੱਕ ਗਈਆਂ ਨੇ, ਤੂੰ ਵੀ ਖਰੀਆਂ ਕਰ ਦਿੱਤੀਆਂ। ਘਰ ਵਾਲੀ ਨੂੰ ਕਹਿੰਦਾ ਸਾਹਿਬ ਨੇ ਕਿਹਾ ਕੁਛ ਮੰਗੋ। ਕਹਿਣ ਲੱਗੀ ਫਿਰ ਮੰਗ ਲੈਂਦੇ ਖਾਂ ਸੰਤਾਂ, ਮੰਗ ਲੈਂਦੇ ਤੁਸੀਂ ਪੁੱਤਰ। ਕਹਿੰਦੇ ਨੇ ਸ਼ਰਮ ਆ ਗਈ, ਲੱਜਿਆ ਆ ਗਈ, ਸਿੱਖ ਖਲੋਤੇ ਸਨ, ਕੇਸ ਚਿੱਟੇ ਹੋ ਗਏ ਨੇ, ਬਾਬਾ ਕੀ ਮੰਗਣ ਤੁਰਿਆ ਹੈ। ਦੂਜੇ ਦਿਨ ਸੁਨੇਹਾ ਘੱਲਿਆ, ਬਾਬੇ ਆਦਮ ਨੂੰ ਦਰਬਾਰ ਵਿੱਚ ਸੱਦਿਆ, ਦੰਪਤੀ ਦੋਨੋਂ ਜੀ ਆਏ, ਪੁੱਛਿਆ ਕੁਛ ਮੰਗੋ, ਹੱਥ ਜੁੜ ਗਏ। ਦੂਜੀ ਆਵਾਜ਼ ਦਿੱਤੀ, ਜਿਹੜੀ ਚੀਜ਼ ਮੰਗਣ ਆਇਓ ਮੰਗੋ ਤੁਸੀਂ। ਬੀਬੀ ਨੇ ਅੱਗੇ ਵੱਧ ਕੇ ਕਿਹਾ ਸੱਚੇ ਪਾਤਸ਼ਾਹ ਕੁੱਖ ਨੂੰ ਭਾਗ ਲਾਓ, ਬੱਚੇ ਦੀ ਦਾਤ ਲੈਣਾ ਹੈ। ਸਤਿਗੁਰੂ ਨੇ ਉੱਥੇ ਜਿਹੜੇ ਬਚਨ ਕਹੇ ਉਹ ਬਚਨ ਸਨ ਭਾਗਾਂ ਵਿੱਚ ਨਹੀਂ। ਇਤਿਹਾਸਕਾਰ ਮਹਾਂਪੁਰਸ਼ ਇਹ ਗੱਲ ਮੰਨਦੇ ਨੇ, ਕਿਉਂਕਿ ਜੇ ਅਸੀਂ ਤਰਕ ਨਾਲ ਦੇਖਾਂਗੇ ਕੋਈ ਸਮਝ ਨਹੀਂ ਪੈਣਾ। ਸਮਰੱਥ ਗੁਰੂ ਨੂੰ ਜੇ ਇਹ ਪਤਾ ਵੀ ਇਹਦੇ ਘਰ ਕਿਹੜੀ ਜੀਵ ਆਤਮਾ ਨੇ ਆਉਣਾ, ਕਿਹੜੇ ਕਮਾਈ ਵਾਲੇ ਨੇ ਆਉਣਾ, ਤੇ ਉਹਨਾਂ ਨੂੰ ਇਹ ਵੀ ਪਤਾ ਮੈਂ ਲਿਆ ਕੇ ਕਿੱਥੋਂ ਇਹਨਾਂ ਦੇ ਘਰ ਟਿਕਾਣਾ ਹੈ, ਕਿੱਥੋਂ ਰਹਿਮਤ ਇਹਨਾਂ ਨੂੰ ਮਿਲਣੀ। ਕਹਿੰਦੇ ਨੇ ਹਜ਼ੂਰ ਨੇ ਕਿਹਾ ਸਾਡੇ ਚਾਰ ਪੁੱਤਰ ਹੋਣੇ ਸਨ, ਇਹ ਸ਼ਬਦ ਹੈ, ਇੱਕ ਪੁੱਤਰ ਅਸੀਂ ਤੁਹਾਨੂੰ ਦਿੱਤਾ, ਇਹ ਵੀ ਸ਼ਬਦ ਮੰਨਿਆ ਜਾਂਦਾ ਹੈ। ਪਰ ਨਾਲ ਇਹ ਵੀ ਕਿਹਾ ਜਦੋਂ ਕਿਹਾ ਪੁੱਤਰ ਚਾਹੀਦਾ ਹੈ, ਹੱਸ ਕੇ ਕਹਿਣ ਲੱਗੇ ਸਾਡਾ ਆਪਣਾ ਸਿੱਖ ਤੁਹਾਡੇ ਘਰ ਆਵੇਗਾ। ਇਹ ਸ਼ਬਦ ਭਾਈ ਵੀਰ ਸਿੰਘ ਉਹਨਾਂ ਨੇ ਲਿਖੇ, ਮੇਰਾ ਸਿੱਖ ਆਵੇਗਾ, ਉਹਨੂੰ ਅਦਬ ਨਾਲ ਪਾਲਿਓ, ਪੁੱਤਰ ਪੈਦਾ ਹੋਵੇਗਾ ਤੇ ਉਹਦਾ ਨਾਮ ਸਤਿਗੁਰੂ ਨੇ ਉਹਦੇ ਜਨਮ ਤੋਂ ਪਹਿਲਾਂ ਰੱਖ ਦਿੱਤਾ, ਪਹਿਲਾ ਸਿੱਖ ਹੈ, ਅਜੇ ਬੱਚੇ ਦਾ ਜਨਮ ਨਹੀਂ ਹੋਇਆ। ਅਰਦਾਸ ਤਾਂ ਕਰਦੇ ਨੇ ਸੱਚੇ ਪਾਤਸ਼ਾਹ ਮਿਹਰ ਕਰੀ, ਸਾਨੂੰ ਪੁੱਤਰ ਦੀ ਦਾਤ ਚਾਹੀਦੀ। ਕਹਿਣ ਲੱਗੇ ਪੁੱਤਰ ਹੋਵੇਗਾ ਪਰ ਉਹਦਾ ਨਾਮ ਤੁਸੀਂ ਭਗਤੂ ਰੱਖਣਾ ਹੈ, ਉਹ ਭਗਤੀ ਦਾ ਸਰੂਪ ਹੋਵੇਗਾ। ਨਾਲ ਇੱਕ ਬਚਨ ਕਿਹਾ ਜਿੱਥੋਂ ਮੇਰਾ ਭਗਤੂ ਲੰਘੇਗਾ ਉਹਦੇ ਕੋਲ ਰਹਿਣ ਵਾਲਿਆਂ ਨੂੰ ਸਿੱਖੀ ਕਮਾਨ ਦੀ ਜਾਂਚ ਆਏਗੀ। ਬਾਬਾ ਆਦਮ ਜੀ ਗਏ, ਮੇਰੇ ਦਾਤੇ ਨੇ ਮਿਹਰ ਕੀਤੀ, ਸਾਲ ਬਾਅਦ ਘਰ ਬੱਚਾ ਪੈਦਾ ਹੋਇਆ, ਨਾਮ ਰੱਖਿਆ ਭਾਈ ਭਗਤੂ। ਇਸ ਭਾਈ ਭਗਤੂ ਨੇ ਇੰਨੀ ਕੁ ਸੇਵਾ ਕੀਤੀ ਗੁਰੂ ਹਰਿਰਾਇ ਸਾਹਿਬ ਦੇ ਵੇਲੇ, ਇਹਦੀ ਸੰਗਤ ਕਰਕੇ ਭਾਈ ਫੇਰੂ ਸਿੱਖ ਬਣਿਆ। ਪਿਆਰਿਓ ਇਸੇ ਭਾਈ ਭਗਤੂ ਦੀ ਕਮਾਈ ਸੀ, ਇਹਦੀ ਕੁੱਲ ਦੇ ਵਿੱਚੋਂ ਹੋਏ ਨੇ ਸਰਦਾਰ ਦੇਸੂ ਸਿੰਘ ਜੀ, ਉਹਨਾਂ ਨੇ ਕੈਥਲ ਦੀ ਰਿਆਸਤ ਕਾਇਮ ਕੀਤੀ। ਇਸੇ ਭਾਈ ਦੇਸੂ ਸਿੰਘ ਦੇ ਪੋਤਰੇ ਹੋਏ ਨੇ ਰਾਜਾ ਉਦੈ ਸਿੰਘ ਜੀ, ਜਿਨ੍ਹਾਂ ਨੇ ਕੈਥਲ ਰਾਜ ਕਾਇਮ ਕੀਤਾ। ਇਸੇ ਰਾਜ ਦੇ ਵਿੱਚ ਕਵੀ ਸੰਤੋਖ ਸਿੰਘ ਨੇ ਗੁਰਪ੍ਰਤਾਪ ਸੂਰਜ ਲਿਖਿਆ, ਉਹਨਾਂ ਨੇ ਇਸ ਘਟਨਾ ਦਾ ਜ਼ਿਕਰ ਕੀਤਾ ਤੇ ਉਹ ਕਹਿੰਦੇ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੇਰੇ ਦਰ ਤੇ ਬਾਬੇ ਆਦਮ ਨੇ ਲੱਕੜਾਂ ਧੋਈਆਂ ਧਿਆਨ ਦਿਆ ਕੇ, ਉਹਨੂੰ ਤੂੰ ਅਸੀਸਾਂ ਦੇ ਕੇ ਬਖਸ਼ਾਂ ਦੇ ਕੇ ਪੁੱਤਰ ਦਿੱਤਾ, ਤੇਰੇ ਉਸ ਭਗਤੂ ਦੇ ਖੂਨ ਨੇ ਇਸ ਗਰੀਬ ਲਖਾਰੀ ਨੂੰ ਰੋਟੀ ਦਿੱਤੀ। ਉੱਥੇ ਉਹਨਾਂ ਇੱਕ ਸ਼ਬਦ ਕਿਹਾ, ਕਿਉਂਕਿ ਇਹਨਾਂ ਨੂੰ ਇੱਕ ਪਿੰਡ ਦੋ ਪਿੰਡ ਨਾਂ ਲਵਾਏ ਸਨ ਰਾਜਾ ਉਦੈ ਸਿੰਘ ਨੇ ਕੈਥਲ ਦੇ ਨੇੜੇ, ਪਰ ਅੱਜ ਉਸ ਕਵੀ ਦੀ ਹਵੇਲੀ ਖੰਡਰਾਤ ਹੋ ਚੁੱਕੀ ਹੈ, ਜਿੱਥੇ ਉਹਨੇ ਗੁਰੂ ਇਤਿਹਾਸ ਲਿਖਿਆ ਸੀ ਖੰਡਰਾਤ ਬਣ ਚੁੱਕੀ ਹੈ। ਇਸੇ ਕੈਥਲ ਦੀ ਧਰਤੀ ਤੇ ਕਵੀ ਸੰਤੋਖ ਸਿੰਘ ਦੇ ਸ਼ਬਦ ਨੇ ਕਿ ਘਰ ਵਾਲੀ ਨੇ ਪਹਿਲੇ ਦਿਨ ਇਹ ਕਿਹਾ ਸੀ, ਐਵੇਂ ਇਤਿਹਾਸ ਹੀ ਉਹਨੇ ਲਿਖਿਆ। ਹੁਣ ਤੇ ਅਸੀਂ ਲਿਖਨੇ ਨਾ 10 ਕਿਤਾਬਾਂ ਪੜ੍ਹੀਆਂ ਤੇ ਇੱਕ ਕਿਤਾਬ ਆਪਣੀ ਤਿਆਰ ਕਰ ਦਿੱਤੀ।
ਜਮੁਨਾ ਨਗਰ ਦੇ ਨੇੜੇ ਹੈ ਪਿੰਡ ਬੁੜੀਆ। ਭਾਈ ਸਾਹਿਬ ਦਾ ਜਨਮ ਅਸਥਾਨ ਸੀ, ਇੱਥੇ ਮੈਂ ਵਿੱਚੋਂ ਨਿਕਲਿਆ। ਜਨਮ ਅਸਥਾਨ ਸੀ ਨੂਰ ਦੀ ਸਰਾਂ, ਜਿਹਦਾ ਨਾਮ ਅੱਜ ਹੈ ਕਿਲਾ ਕਵੀ ਸੰਤੋਖ ਸਿੰਘ, ਕਿਲਾ ਸੰਤੋਖ ਸਿੰਘ। ਜਦੋਂ ਤਰਨ ਤਾਰਨ ਸਾਹਿਬ ਤੋਂ ਚਬਾਲ ਨੂੰ ਜਾਈਏ ਤੇ ਰਸਤੇ ਵਿੱਚ ਆਉਂਦਾ, ਬਹੁਤ ਘੱਟ ਸੱਜਣ ਹੋਣੇ ਨੇ ਜਿਨ੍ਹਾਂ ਨੇ ਉਸ ਕਵੀ ਜੀ ਦੇ ਘਰ ਦੇ ਦਰਸ਼ਨ ਕੀਤੇ ਹੋਣੇ। ਨੂਰ ਦੀ ਸਰਾਂ ਇੱਥੇ ਕਵੀ ਜੀ ਦਾ ਜਨਮ ਸੀ। ਭਾਈ ਸੰਤ ਸਿੰਘ ਜਿਨ੍ਹਾਂ ਨੇ ਸੋਨੇ ਦੀ ਸੇਵਾ ਹਰਿਮੰਦਰ ਸਾਹਿਬ ਕਰਾਈ, ਉਹਨਾਂ ਦੀ ਸੰਗਤ ਵਿੱਚ ਬੈਠ ਕੇ ਇਹਨਾਂ ਨੇ ਅਖਰੀ ਗਿਆਨ ਲਿਆ। ਤੇ ਉੱਥੇ ਉਹ ਲਿਖਦੇ ਨੇ ਕਵੀ ਸੰਤੋਖ ਸਿੰਘ, ਕਹਿੰਦੇ ਨੇ ਜਦੋਂ ਮੇਰੇ ਵਿਦਿਆ ਦਾਤੇ ਕਥਾ ਕਰਦੇ ਸਨ, ਕਹਿੰਦੇ ਸੁਣਨ ਵਾਲੇ ਪੱਥਰ ਵੀ ਪਿਘਲ ਜਾਂਦੇ ਸਨ। ਕਾਵਿ ਰਚਨਾ ਇਹਨਾਂ ਇੱਥੋਂ ਸਿੱਖੀ। ਇੱਥੋਂ ਚਲੇ ਗਏ ਪਿੰਡ ਬੁੜੀਏ। ਬੁੜੀਏ ਪਿੰਡ ਵਿੱਚ 5 ਸਾਲ ਇਕਾਂਤ ਵਿੱਚ ਬੈਠ ਕੇ ਕਵੀ ਜੀ ਨੇ ਕੇਵਲ ਸਿਮਰਨ ਕੀਤਾ ਹੈ। ਇੱਥੋਂ ਪ੍ਰੇਰਨਾ ਮਿਲੀ, ਤੁਹਾਨੂੰ ਲਿਆਕਤ ਹੈ ਤੇ ਤੁਸੀਂ ਗੁਰੂ ਇਤਿਹਾਸ ਲਿਖੋ। ਗੁਰੂ ਨਾਨਕ ਪ੍ਰਕਾਸ਼ ਇੱਥੇ ਲਿਖਿਆ। ਇੱਥੇ ਘਰ ਜਦੋਂ ਸਾਹਿਬ ਦਾ ਜੀਵਨ ਸ਼ੁਰੂ ਕਰ ਪਏ ਸਨ, ਘਰ ਰੋਟੀ ਖਾਣ ਨੂੰ ਨਹੀਂ ਸੀ। ਇੱਕ ਕਵੀ ਜੀ ਦੀ ਰਚਨਾ ਵਿੱਚ ਨਹੀਂ, ਉਹਨਾਂ ਦੀ ਨਿੱਜੀ ਲਾਇਬ੍ਰੇਰੀ ਵਿੱਚ ਇੱਕ ਕਵਿਤ ਮਿਲਿਆ ਸੀ। ਉਹਨਾਂ ਨੇ ਅੰਦਰ ਦੀ ਦਸ਼ਾ ਕਹੀ ਸੀ, ਕਹਿਣ ਲੱਗੇ ਹੇ ਮੇਰੇ ਮਾਲਕਾ, ਦੁਆਰ ਪੈ ਕਰਜ਼ਦਾਰ, ਠਾਂਡੇ ਮੁੱਖ ਦੇਰ ਗਾਰ, ਦੁਆਰ ਪੈ ਕਰਜ਼ਦਾਰ, ਠਾਂਡੇ ਮੁੱਖ ਦੇਰ ਦੇਤ ਗਾਰ, ਬਿਨਾਂ ਰੋਜ਼ਗਾਰ ਰੋਜ਼ਗਾਰ ਖਾਈਅਤ ਹੈ। ਕਿ ਰੋਟੀ ਤੋਂ ਬਿਨਾਂ ਰੋਜ਼ ਲੋਕਾਂ ਦੀਆਂ ਗਾਲਾਂ ਖਾਂਦੇ ਹਾਂ। ਪਰਤ ਕੇ ਪਟਿਆਲੇ ਵਾਲੇ ਰਾਜੇ ਲਿਆਏ, ਪਟਿਆਲੇ ਵਾਲਿਆਂ ਤੋਂ ਕੈਥਲ ਵਾਲੇ ਲੈ ਗਏ। ਇੱਥੇ ਕਵੀ ਜੀ ਦੀ ਵਿਦਰਤਾ ਦੀ ਧਾਂਕ ਜੰਮੀ ਚਾਰ ਚੁਫੇਰੇ। ਤੇ ਇੱਥੇ ਇੱਕ ਘਟਨਾ ਵਾਪਰੀ ਸੀ ਕਿ ਰਾਤ ਇਸ਼ਨਾਨ ਦਾ ਪ੍ਰਬੰਧ ਕਰਕੇ ਸੌਂਦੇ ਸਨ। ਨੌਕਰ ਨੂੰ ਕਹਿਣਾ ਕਿ ਤੂੰ ਵੱਡਾ ਪਤੀਲਾ ਪਾਣੀ ਦਾ ਸਵੇਰੇ ਤਾਜ਼ਾ ਲਿਆ ਕੇ ਰੱਖਣਾ, ਬਸਤਰ ਰਾਤ ਰੱਖਦੇ ਨੇ। ਨੌਕਰ ਨੇ ਕੀ ਕੀਤਾ, ਸਵੇਰੇ ਪਾਣੀ ਰੱਖਣ ਦੀ ਥਾਂ ਉਹ ਭਾਂਡਾ ਭਰਿਆ ਹੋਇਆ ਦੁੱਧ ਵਾਲਾ ਪਤੀਲਾ ਰੱਖ ਗਿਆ। ਕਵੀ ਜੀ ਨੇ ਬਸਤਰ ਲਾਏ ਤੇ ਇੱਕੋ ਦਮ ਜਦੋਂ ਪਤੀਲਾ ਸੀਸ ਉੱਤੇ ਪਾਇਆ, ਕੇਸੀ ਇਸ਼ਨਾਨ ਕਰਦੇ ਸਨ। ਉਹਨਾਂ ਦੀ ਭੈਣ ਦੱਸਦੀ, ਭਾਈ ਵੀਰ ਸਿੰਘ ਲਿਖਦੇ ਨੇ, ਕਹਿੰਦੀ ਸੀ ਜਦੋਂ ਮੇਰਾ ਭਰਾ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚੋਂ ਨਿਕਲਦਾ ਸੀ, ਉਹਦਾ ਚਿਹਰਾ ਦੇਖਾ ਨਹੀਂ ਸੀ ਜਾਂਦਾ ਹੁੰਦਾ, ਝੱਲਿਆ ਨਹੀਂ ਸੀ ਜਾਂਦਾ। ਸੀਸ ਤੋਂ ਪੈਰਾਂ ਤੱਕ ਦੁੱਧ ਨਾਲ ਭਿੱਜ ਗਏ। ਆਵਾਜ਼ ਦਿੱਤੀ ਘਰ ਵਾਲੀ ਨੂੰ, ਕਹਿੰਦੇ ਨੇ ਬਾਹਰ ਆ, ਬਾਹਰ ਆਈ। ਕਹਿਣ ਲੱਗੇ ਲੋਕੀ ਦੁੱਧੀ ਨਹਾਉਣ ਦੀਆਂ ਗੱਲਾਂ ਕਰਦੇ ਨੇ, ਤੂੰ ਕਹਿੰਦੀ ਸੀ ਕੀ ਲਿਖਣਾ ਪਿਆ, ਰੋਟੀ ਨੀ ਚੱਲਣੀ, ਦੇਖ ਬਾਬੇ ਦੀਆਂ ਸਿਫਤਾਂ ਕੀਤਾ ਸੀ, ਅੱਜ ਦੁੱਧ ਨਾਲ ਨਹਾ ਵੀ ਲਿਆ ਹੈ। ਲੋਕੀ ਤਾਂ ਗੱਲਾਂ ਕਰਦੇ ਨੇ ਸੀ, ਨਹਾਤੇ ਆ, ਆ ਦੇਖ ਦੁੱਧ ਨਾਲ ਨਹਾਤਾ ਪਿਆ ਅੱਜ ਮੈਂ। ਪਿਆਰੇ ਉਹ ਮਹਾਨ ਕਵੀ ਅਖੀਰ ਤੇ ਗ੍ਰੰਥ ਤਿਆਰ ਕਰਕੇ ਗੁਰੂ ਰਾਮਦਾਸ ਦੇ ਘਰ ਵਿੱਚ ਲੈ ਕੇ ਆਏ ਸਨ। ਜਦੋਂ ਲਿਆਏ, ਪਾਲਕੀ ਲੈ ਕੇ ਅੰਮ੍ਰਿਤਸਰ ਦੀਆਂ ਸੰਗਤਾਂ ਲੈਣ ਗਈਆਂ, ਕਵੀ ਜੀ ਥੋੜਾ ਜਿਹਾ ਬੈਠੇ, ਹੱਥ ਲਾ ਕੇ ਰੱਖ ਦਿੱਤਾ। ਕਹਿਣ ਲੱਗੇ ਨਹੀਂ, ਜਿਸ ਦਰਬਾਰ ਵਿੱਚ ਗੁਰੂ ਰਾਮਦਾਸ ਦੀਆਂ ਰਹਿਮਤਾਂ ਵਾਪਰਦੀਆਂ ਨੇ, ਮੈਂ ਮੰਗਤਾ ਬਣ ਕੇ ਜਾਣਾ, ਪਾਲਕੀਆਂ ਵਿੱਚ ਬੈਠ ਕੇ ਨਹੀਂ। ਅਕਾਲ ਤਖਤ ਸਾਹਿਬ ਤੇ ਗ੍ਰੰਥ ਚਾਰੇ ਪੇਚ ਕਰਕੇ ਕਿਹਾ ਕਿ ਗੁਰੂ ਪੰਥ ਇਹ ਤੇਰੇ ਨੇ, ਗੁਰੂ ਰਾਮਦਾਸ ਤੁਸੀਂ ਲਿਖਾਏ ਨੇ, ਤੇ ਨਾਲ ਕਹਿ ਦਿੱਤਾ ਇਹਦੇ ਵਿੱਚ ਬੇਅੰਤ ਉਕਾਈਆਂ ਰਹਿ ਗਈਆਂ ਨੇ, ਕੋਈ ਤੁਹਾਡੇ ਚੋਂ ਸਿਆਣਾ ਪੈਦਾ ਹੋਵੇਗਾ ਤੇ ਵੀ ਸੁਧਾਈ ਕਰ ਲਿਆ ਜੀ। ਹੁਣ ਨਿੰਦਿਆ ਤੇ ਖਿੰਚ ਕਰ ਦਿੰਦੇ ਹਾਂ ਕਵੀ ਜੀ ਦੀ, ਤੇ ਸੁਧਾਈ ਕਰੇ ਕੋਈ ਮਾਈ ਦਾ ਲਾਲ, ਓਦਾਂ ਵੱਡੀ ਕਾਂ ਉਡਾਰੀ ਹੋਵੇਗੀ ਕਿਸੇ ਕੋਲ? 2.5 ਲੱਖ ਪੰਕਤੀ ਗੁਰੂ ਕੀ ਸਿਫਤ ਵਿੱਚ ਲਿਖ ਦੇਣੀ, ਪਿਆਰਿਓ ਜਿੰਨੀ ਲਿਖਦੇ ਸਨ ਉਨੀ ਸ਼ਾਮ ਨੂੰ ਕਥਾ ਕਰਦੇ ਸਨ। ਖੈਰ ਮੇਰਾ ਇਹ ਵਿਸ਼ਾ ਨਹੀਂ, ਆਪਣੇ ਵਿਸ਼ੇ ਦੇ ਅੰਦਰ ਮੈਂ ਰਹਾਂ। ਧੰਨ ਗੁਰੂ ਰਾਮਦਾਸ ਕਿਰਪਾਲੂ ਨੇ ਉਸ ਬਾਬੇ ਆਦਮ ਤੇ ਮਿਹਰ ਕੀਤੀ। ਦੂਜਾ ਸਿੱਖ ਜਦੋਂ ਪੜ੍ਹਨੇ ਆ, ਇੱਕ ਜਿੱਥੇ ਹਰਿਮੰਦਰ ਸਾਹਿਬ ਖੈਰ ਬਣਿਆ ਇਹਦੀ ਸੇਵਾ ਚੱਲ ਰਹੀ ਸੀ, ਇਹਦੇ ਕਿਨਾਰੇ ਘੰਟਾ ਘਰ ਵਾਲੇ ਪਾਸੇ ਜਿਹੜੀ ਖੁੱਲੀ ਥਾਂ ਸੀ ਉਦੋਂ ਤੇ ਜਗ੍ਹਾ ਹੈ ਹੀ ਨਹੀਂ ਸੀ। ਇੱਕ ਸੱਜਣ ਜੇਲਮ ਤੋਂ ਆਇਆ, ਘਰ ਰੋਟੀ ਨਹੀਂ ਸੀ ਚੱਲਦੀ ਤੇ ਉੱਥੇ ਛਾਬੜੀ ਲਾ ਕੇ ਬੈਠ ਗਿਆ ਸੀ। ਤੇ ਗੁਰੂ ਰਾਮਦਾਸ ਜੀ ਦੇ ਦਰ ਤੇ ਕਿ ਮੇਰੀ ਵਟਕ ਜ਼ਿਆਦਾ ਹੋ ਜਾਏਗੀ, ਸੱਚੇ ਪਾਤਸ਼ਾਹ ਜੀ ਨੇ ਸ਼ਾਮ ਨੂੰ ਪੁੱਛਿਆ, ਕਿਸੇ ਦੱਸਿਆ ਵੀ ਗੁਰੂ ਰਾਮਦਾਸ ਨੇ ਉੱਠ ਕੇ ਮੱਥਾ ਟੇਕਿਆ। ਹਜ਼ੂਰ ਪੁੱਛਦੇ ਨੇ ਕੰਮ ਕੀ ਕਰ ਰਹੇ? ਕਹਿਣ ਲੱਗਾ ਛਾਬੜੀ ਲਾ ਕੇ ਬੈਠਾ। ਕਿਹਨੇ ਲਿਆ? ਜੋ ਕਮਾਈ ਗੁਰੂ ਕੀ ਸੇਵਾ ਵਿੱਚ ਪਾਈ। ਪਹਿਲੇ ਦਿਨ ਲੈ ਲਿਆ, ਦੂਜੇ ਦਿਨ ਲੈ ਲਿਆ, ਤੀਜੇ ਦਿਨ, ਚੌਥੇ ਦਿਨ, ਪੰਜਵੇਂ ਦਿਨ ਉੱਠ ਕੇ ਆਪ ਹੀ ਕਹਿੰਦਾ, ਸੱਚੇ ਪਾਤਸ਼ਾਹ ਅੱਜ ਇੰਨੀ ਮਾਇਆ ਵਰਤੀ ਹੈ, ਪਾਲੋ ਇਹਨੂੰ ਵੀ ਗੁਰੂ ਕੇ ਲੰਗਰ ਵਿੱਚ। ਹਜ਼ੂਰ ਕਹਿੰਦੇ ਨੇ ਬਸ ਇਹ ਹੀ ਤੇਰੇ ਅੰਦਰੋਂ ਮੈਂ ਦੇਖਣਾ ਚਾਹੁੰਦਾ ਸਾਂ, ਕਿੱਦਣ ਤੇਰੇ ਅੰਦਰੋਂ ਖੁਦ ਸਮਰਪਿਤ ਕਰਨ ਦੀ ਭਾਵਨਾ ਪੈਦਾ ਹੋਵੇ। ਕਹਿੰਦੇ ਨੇ ਆਇਆ ਕਿੱਥੋਂ? ਕਹਿੰਦਾ ਜੇਲਮ ਤੋਂ। ਨਾ ਕੀ ਨਾਮ? ਸੋਮਾ।
سچو سچ دس کانت بھی اتنے آیا سن کہ سچے بھی نیانے نے روٹی نہیں سی چل رہی تیرے در سے روٹی کما آیا سن حضور نے کیا آ پیسے سانو دیتے نہیں اسی تیری چوری چائے تین شبد کہ سوما شاہ گرو کا شاہ بے پرواہ سوما شاہ گرو کا شاہ بے پرواہ چلا جا مٹی نو ہاتھ پائے گا سونا ہوگی تردیا کیا دیکھی ایس تھان بھولی نہ جس تھان سے تیری چوری میں برکتاں پہ انیک سکھ نے جڑے اج بھی گرو رام داس دے در تو آ کے رحمتا لیندے نے پیارے تسی دیکھو میں ادن بھی عرض کیتی سی پرکرما سکھ چکد پہلا شبد ہی نکلتا تن گرو رام داس رکھی لاج کری نہ کسی کا متھاج میر کری مینو کسی کا متھاج نہ بنائی جدو سکھ اندر دی دات لین ترد ہے تو انہوں بھروسہ ہے کہ گرو رام داس نو پٹ کہہ کے گئے نے کچو کنچن پیو شبد گر سرون ہے سنو بکتے امرت ہوئے نام ست گر مخ بنو لوہو ہوئے لوہ ہوئے لال نگر ست گر جتارا ہے پاہن مانک کرے گیان گر کہو بچارا ہے پیارے گرو رام داس دا دربار زہر نو امرت بناتا ہے تے پت یہی گل کہ سویرے امرت ویلے جدو پرکاش کیتا جاندہ ہے تے میں تے عرض کرنا ہوں نا کہ جدو انڈیا جاندے ہو سب تو ود سما گرو رام داس دیاں پرکرما وچ رہو کیونکہ اودیاں پرکرما وچ برہم گیان نو پراپت تپیشر بیٹھے ہوئے جڑے ہون نزدیک خدا اے دے تے نہ کسے دے بھائی ویر سنگھ نے ایک شبد کیا بڑا سونا دربار صاحب نو دیکھ کے وہ کہتے منی گواچیا سپ جیوں دکھ پام دا پت گواچیا ماں جگ نہیں پام دا ہر رات دی جد توٹ پوے فقیر نو پرلو مچے چفیر کیوں گھبراؤں دا ٹوٹی ڈور جے دوار تیرے تے آن دا لہر پھرے ایک وار رو موتام دا اے سچے پاتشاہ جنہاں دے اندر سک گئے نے تے تجربہ کر کے دیکھو گرمخو جدو اندر نو توٹ پئے گرو رام داس جی دے لنگر بھی جا کے گرو رام داس جی دے دربار بھی جا کے ایک وری بیٹھو تے ٹوٹے ہوئے سکے ہوئے اندر بھی کھڑے ہو جاندے او کہندے ٹوٹی ڈور جے دوار تیرے تے آمدا لے پھرے ایک وار رو مڑتا آمدا کی اگمی کھیڈ ایتھے وردی عرش اتریا آن رسیاں بچاندا عرشاں تو رحمتاں وردیاں پیاں نے اج اسے گرو رام داس جی دے در تے سویرے جدو حکم نامہ ہوندا ہے تے ایک شبد تسی ایتھے بیٹھے وی سن دے او شبد ہے کہ ہم اوگن پرے ایک گن نہیں ہے تن تن رام داس گر تسی کرپا کرو جو پٹ کہہ رہے نے اصل وچ سادا جیون ہے ہم اوگن بھرے ایک گن نہیں امرت چھاڑ دکھے دکھائی امرت چھڈ کے زہر پہ فکنے وکاراں دی ہم اوگن پرے ایک گن نہیں امرت چھاڑ بکھے بکھائی مایا مو پرم پہ پولے ست دارا سیوں پریت لگائے مایا نے پٹکا لیا پتر استری پیچھے تر پئے ہاں ست دارا سیوں پریت لگائی ایک اتم پنت سنیوں گر سنگت تے ملنت جم تراس مٹائی ایک ارداس پاٹ کیرت کی گر رام داس راکھو شرما پیاریو دیکھو گیانی گیان سنگھ انہوں نے بڑے سونے بچن کہے سن ویسے تے جدو ہرمندر صاحب دے اشنان دے آئے سی شبد ادو بھی میں بےنتی کیتی سی بڑیاں رحمتاں نے اس در تے اسی لوگ کہنے آ نا لو جی اشنان تے اشنان سے جل کے مجن جے گا تو وے نت نت مینڈک نہ ہوئے پرمان چکانے ہیں چیتے رکھو او کلا مینڈکاں والا جل نہیں جس جل دے کنارے اٹھے پیر چوبی گھنٹے رب دی بندگی دی سنگیت دیاں دھناں گونجدیاں ہون پیارے او وائبریشن پانی اتے اثر کیوں نہیں کرے گی اثر کردی ہے دو چیزاں روحانیت دا سب تو ود اثر قبول دیاں نے ایک مٹی تے دوسرا پانی دونوں چیزاں جڑیاں نے او جذب کردیاں نے اپنے اندر تے اس دربار دے وچ اج بھی کوئی اکاگرتا نال جا کے ٹکدا ہے تے اونوں رحمت ملدی ہے ٹٹیا ہویا بندہ او دا اندر کھڑا ہوندا ہے تے جدو پھر گرو رام داس جی دے لنگر بھی جائیدا ہے ادو پھر پوری کرامات واپردی ہے پوری کوئی کرامات اتے دسدی ہے کیویں جی میں عرض کرنا ہوں اس دربار وچ بیٹھ کے پنگت وچ بیٹھ کے فائیو سٹار ہوٹل وچ کوئی کھانا کھائے ਤੇ ਗੁਰੂ ਰਾਮਦਾਸ ਦੇ ਦਰ ਤੇ ਹੱਥ ਵਿੱਚ ਜਦੋਂ ਪ੍ਰਸ਼ਾਦਾ ਮਿਲੇ ਉਸ ਅੰਮ੍ਰਿਤ ਦਾ ਕੋਈ ਵੀ ਮੁਕਾਬਲਾ ਨਹੀਂ ਕਰ ਸਕਦਾ। ਜਦੋਂ ਪ੍ਰਸ਼ਾਦਾ ਵਰਤਾਉਣ ਵਾਲੇ ਗੁਰੂ ਕੇ ਲਾਲ ਸਤਨਾਮ ਵਾਹਿਗੁਰੂ ਜਪਾਉਂਦੇ ਨੇ, ਥਾਲ ਦੇ ਵਿੱਚ ਪ੍ਰਸ਼ਾਦ ਪਿਆ ਹੈ, ਡਾਲਾ ਪਿਆ ਹੈ, ਤੇ ਉਹ ਜਦੋਂ ਸਤਨਾਮ ਵਾਹਿਗੁਰੂ ਜਪਾ ਕੇ ਅਖੀਰ ਤੇ ਕਹਿੰਦੇ ਨੇ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਜਿੰਨੇ ਜਿੰਨੇ ਇਸ ਲੰਗਰ ਦੀ ਬੁਰਕੀ ਤੋੜ ਕੇ ਖਾਣੀ ਹੈ ਸਾਰੇ ਆਖੋ ਤਨ ਤਨ ਗੁਰੂ ਰਾਮਦਾਸ, ਤਨ ਤਨ ਗੁਰੂ ਰਾਮਦਾਸ, ਤਨ ਤਨ ਗੁਰੂ ਰਾਮਦਾਸ। ਜਦੋਂ ਤਿੰਨ ਵਾਰੀ ਕਹਿੰਦਾ ਪ੍ਰਸ਼ਾਦੇ ਤੋਂ ਪਹਿਲਾਂ ਨੇਤਰ ਛਲਕ ਆਉਂਦੇ ਨੇ, ਦਾਦਾ ਇੱਥੇ ਉਹ ਵੀ ਲੋਕ ਬੈਠੇ ਨੇ ਜਿਨ੍ਹਾਂ ਨੂੰ ਪਤਾ ਕੋਈ ਨੀ ਤੇਰੇ ਬਾਰੇ, ਤੈਨੂੰ ਤਾਂ ਲਾਹੌਰ ਦੀਆਂ ਗਲੀਆਂ ਵਿੱਚ ਕੋਈ ਪਿਆਰ ਨਾਲ ਬਿਠਾ ਕੇ ਰੋਟੀ ਵੀ ਨਹੀਂ ਸੀ ਦਿੰਦਾ, ਅੱਜ ਤਿੰਨ ਵਾਰੀ ਤੇਰਾ ਨਾਮ ਲਈਏ ਤੇ ਪੇਟ ਭਰ ਕੇ ਪ੍ਰਸ਼ਾਦਾ ਮਿਲਦਾ ਪਿਆ, ਸਾਰਾ ਦਿਨ ਮਿਲਦਾ ਹੈ। ਹਜ਼ੂਰ ਦੇ ਇਸ ਪਵਿੱਤਰ ਜੀਵਨ ਨੂੰ, ਇਸ ਬਾਣੀ ਨੂੰ ਦੇਖ ਕੇ ਅੱਜ ਬਾਬਾ ਸੱਤਾ ਜੀ ਕਹਿ ਰਹੇ ਨੇ ਤਨ ਤਨ ਰਾਮਦਾਸ ਗੁਰ, ਤਨ ਗੁਰੂ ਰਾਮਦਾਸ, ਆਪ ਤਨ ਹੋ, ਤਨ ਹੋ ਜਿਨ ਸਿਰਿਆ, ਜਿਸ ਮਾਲਕ ਨੇ ਤੁਹਾਨੂੰ ਸਿਰਿਆ ਦਰ ਤੇ ਪੈਦਾ ਕੀਤਾ, ਜਿਸ ਨੇ ਕਿਰਪਾ ਕੀਤੀ ਇਸ ਸੰਸਾਰ ਤੇ ਭੇਜਿਆ, ਤਿੰਨੇ ਸਵਾਰਿਆ ਤੁਹਾਨੂੰ ਸ਼ਿੰਗਾਰਿਆ ਵੀ ਉਹਨੇ ਹੈ, ਤੁਹਾਨੂੰ ਰੂਹਾਨੀਅਤ ਦਾ ਸ਼ਿੰਗਾਰ ਵੀ ਉਹਨਾਂ ਦਿੱਤਾ ਹੈ, ਜਿਨ ਸਿਰਿਆ ਤਿੰਨੇ ਸਵਾਰਿਆ ਪੂਰੀ ਹੋਈ ਕਰਾਂ ਮਾਤ। ਆਪ ਜੀ ਦਾ ਜੀਵਨ ਮੁਕੰਮਲ ਕਰਾਂ ਮਾਤ ਹੈ, ਪੂਰੀ ਕਰਾਂ ਮਾਤ ਹੈ, ਕਿਉਂ ਜੀ ਆਪ ਸਿਰਜਣ ਹਾਰੈ ਧਾਰਿਆ, ਉਸ ਸਿਰਜਣ ਵਾਲੇ ਵਾਹਿਗੁਰੂ ਜੀ ਨੇ ਧਾਰਿਆ ਦਾ ਅਰਥ ਤੁਹਾਡੇ ਸਰੀਰ ਨੂੰ, ਤੁਹਾਡੇ ਪਵਿੱਤਰ ਦੇਹ ਨੂੰ ਧਾਰਨ ਕਰ ਲਿਆ, ਕਿ ਗੁਰੂ ਰਾਮਦਾਸ ਤੁਹਾਡੇ ਪਵਿੱਤਰ ਸਰੀਰ ਨੂੰ ਧਾਰਨ ਕਰ ਲਿਆ। ਤੇ ਮੈਂ ਇੱਕ ਵਾਰੀ ਅਰਜ਼ ਕੀਤੀ ਸੀ ਪੂਰੀ ਕਰਾਂ ਮਾਤ, ਦੇਖੋ ਇੱਥੇ ਢੁਕਦੀ ਹੈ। ਗੁਰੂ ਕੀ ਬਾਣੀ ਪੜ੍ਹਨ ਵਾਲੇ ਤੁਸੀਂ ਬੜੇ ਨਾਮ ਅਭਿਆਸੀ ਅੱਜ ਬੈਠੇ ਹੋ ਪਿਆਰਿਓ, ਪੂਰੀ ਕਰਾਂ ਮਾਤ ਗੁਰੂ ਗ੍ਰੰਥ ਸਾਹਿਬ ਜੀ ਦੇ 31 ਰਾਗ ਨੇ, 19 ਰਾਗ ਵਿੱਚ ਰਾਗਾਂ ਵਿੱਚ ਗੁਰੂ ਨਾਨਕ ਸਾਹਿਬ ਰਹਿਮਤਾਂ ਬਰਸਾਉਂਦੇ ਨੇ, 17 ਰਾਗਾਂ ਵਿੱਚ ਗੁਰੂ ਅਮਰਦਾਸ ਕਿਰਪਾਲੂ ਜੀ ਦੀਆਂ ਮਿਹਰਾਂ ਨੇ, 63 ਸ਼ਬਦ ਨੇ ਮੇਰੇ ਗੁਰੂ ਅੰਗਦ ਸਾਹਿਬ ਕਿਰਪਾਲੂ ਜੀ ਦੇ। ਪੂਰੀ ਕਰਾਂ ਮਾਤ ਹੈ, ਕਿਉਂਕਿ ਅੱਜ ਅਸੀਂ ਇਹਦੇ ਵਿੱਚ ਬੜੀ ਸ਼ੋਭਾ ਸਮਝਦੇ ਹਾਂ, ਗੁਰੂ ਸਾਹਿਬ ਨੂੰ ਫਲਾਣੇ ਉਸਤਾਦ ਤੋਂ ਸੰਸਕ੍ਰਿਤ ਪੜ੍ਹੀ, ਫਲਾਣੇ ਤੋਂ ਫਾਰਸੀ ਪੜ੍ਹੀ। ਉਹ ਪਿਆਰਿਓ ਗੁਰੂ ਕੇ ਸਿੱਖੋ, ਚੇਤੇ ਰੱਖਿਓ ਅੰਦਰ ਜਦੋਂ ਜੁੜ ਜਾਏ ਇਹਨਾਂ ਵਿਦਿਆ ਦਾ ਜਨਮ ਤਾਂ ਸੁੱਤੇ ਸਿੱਧੀ ਹੋ ਜਾਂਦਾ ਹੈ। ਪੂਰੀ ਕੋਈ ਕਰਾਮਾਤ ਕੀ ਹੈ? ਸਾਰੇ ਇਤਿਹਾਸ ਵਿੱਚ, ਸਾਰੀ ਤਵਾਰੀਖ ਵਿੱਚ ਕਿਤੇ ਵੀ ਇਹ ਸ਼ਬਦ ਨਹੀਂ ਮਿਲਿਆ, ਤੇ ਯਤਨ ਕਰਿਓ ਜੇ ਕਿਤੇ ਲੱਭੇ, ਸ਼ਾਇਦ ਗ੍ਰਭ ਮੇਰ ਕਰੇ, ਮੈਂ ਭਰੋਸੇ ਨਾਲ ਕਹਿੰਦਾ ਲੱਭੇਗਾ ਨਹੀਂ, ਕਿ ਗੁਰੂ ਰਾਮਦਾਸ ਜੀ ਨੇ ਕਿਹੜੀ ਥਾਂ ਤੇ ਬੈਠ ਕੇ ਤਾਲੀਮ ਲਈ। ਜਦੋਂ ਤਾਲੀਮ ਲੈਣ ਦਾ ਵੇਲਾ ਹੈ ਉਦੋਂ ਤਾਂ ਉਹਨਾਂ ਨੇ ਆਪਣੇ ਪੇਟ ਦੀ ਭੁੱਖ ਨੂੰ ਖਤਮ ਕਰਨ ਦੇ ਲਈ ਘੁੰਗਣੀਆਂ ਵੇਚਦੇ ਨੇ। ਕਿਹੜੇ ਸੰਗੀਤ ਆਚਾਰਿਆ ਕੋਲ ਬੈਠ ਕੇ ਗੁਰੂ ਰਾਮਦਾਸ ਜੀ ਨੇ ਰਾਗ ਵਿਦਿਆ ਸਿੱਖੀ? ਨਹੀਂ, ਪੂਰੀ ਕੋਈ ਕਰਾਮਾਤ ਸੀ ਕਿ ਜਿਸ ਬੱਚੇ ਨੂੰ ਲੋਕ ਯਤੀਮ ਕਹਿੰਦੇ ਸਨ, ਗੁਰੂ ਤਖ਼ਤ ਤੇ ਬਿਰਾਜਮਾਨ ਹੋਏ, 19 ਰਾਗ ਬਾਬੇ ਨਾਨਕ ਵਾਲੇ ਤੇ 11 ਆਪਣੇ ਕੋਲ ਹੋਰ ਉਚਾਰ ਕੇ 30 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ। ਪੂਰੀ ਕੋਈ ਕਰਾਮਾਤ ਹੈ, ਮੁਕੰਮਲ ਕਰਾਮਾਤ ਹੈ। ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਧਾਰਿਆ। ਤੇ ਹੁਣ ਸਿੱਖਾਂ ਦੀ ਸ਼ਰਧਾ ਕਿੰਨੀ ਚਾਹੀਦੀ ਹੈ ਜੀ? ਕਹਿਣ ਲੱਗੇ ਸਿੱਖੀ, ਸਿੱਖਾਂ ਨੇ ਕਮਾਈ ਵਾਲਿਆਂ ਨੇ ਅਤੈ ਅਤੈ ਦਰਤ ਹੋਰ, ਤੇ ਸੰਗਤੀ ਸੰਗਤਾਂ ਨੇ ਪਾਰ ਬ੍ਰਹਮ ਕਰ ਨਮਸਕਾਰਿਆ। ਭਾਵਨਾ ਵਾਲੇ ਸਿੱਖ ਆਏ, ਸੰਗਤਾਂ ਆਈਆਂ, ਸਾਰੇ ਮੱਥਾ ਟੇਕ ਕੇ ਕਹਿੰਦੇ ਨੇ ਪਾਰ ਬ੍ਰਹਮ ਕਰ ਨਮਸਕਾਰਿਆ। ਇਹ ਘਟਨਾ ਹੈ ਕਰਨਾਲ ਦਾ, ਇੱਕ ਸ਼ਾਇਦ ਤੁਸੀਂ ਪੇਪਰ ਵਿੱਚ ਵੀ ਪੜ੍ਹੀ ਹੋਣੀ, ਵਾਸੂਦੇਵ ਭਾਰਦਵਾਜ ਦਾ ਵੀ ਪੜ੍ਹਿਆ ਹੋਣਾ। ਉਸ ਬੰਦੇ ਨੂੰ ਮੈਂ ਮਿਲਿਆ ਵਾਂ, ਤਕਰੀਬਨ ਉਹ 5-6 ਵਾਰੀ ਮੈਨੂੰ ਮਿਲਿਆ, ਉਹਨੇ ਪੇਪਰ ਦਿਖਾਏ ਨੇ ਤੁਹਾਡੇ ਇੱਥੇ ਹੂਸਟਨ ਨਾਸਾ ਚੋਂ ਕੰਮ ਕਰਦਾ ਰਿਹਾ, ਨਾਸਾ ਸਪੇਸ ਸੈਂਟਰ ਚ। ਉਹ ਕਹਿੰਦਾ ਗੁਰੂ ਰਾਮਦਾਸ ਦੇ ਦਰ ਤੇ ਰਹਿਮਤਾਂ ਵਰਸਦੀਆਂ ਨੇ। ਕਰਨਾਲ ਦਾ ਇੱਕ ਬੱਚਾ ਹੈ, ਉਹ ਅਜੇ ਜਿਉਂਦਾ, ਕਦੀ ਸਮਾਂ ਮਿਲਿਆ ਤੇ ਤੁਹਾਨੂੰ ਦਿਖਾਵਾਂਗਾ, ਜੇ ਕਿਤੇ ਕੋਈ ਸੱਜਣ ਗਿਆ ਉੱਥੇ ਤੇ ਜ਼ਰੂਰ ਮਿਲਾਵਾਂਗਾ। ਉਹਦੀਆਂ ਅੱਖਾਂ ਬੰਦ ਸਨ, ਦੋਨੋਂ ਅੱਖਾਂ ਉਹਦੀਆਂ ਬੰਦ ਨੇ, ਡਾਕਟਰ ਨੇ ਕਿਹਾ ਇਹਦਾ ਇਲਾਜ ਕੋਈ ਨਹੀਂ। ਉਹ ਕਹਿੰਦੇ ਨੇ ਭਾਈ ਸਿੰਘ ਸਾਹਿਬ, ਗਿਆਨੀ ਪੂਰਨ ਸਿੰਘ ਜੀ, ਉਹਨਾਂ ਨੇ ਗੱਲ ਕਹੀ ਵੀ ਤੁਸੀਂ ਨਾ ਗੁਰੂ ਰਾਮਦਾਸ ਜੀ ਦੇ ਦਰਬਾਰ ਤੇ ਆਓ, ਨੇਮ ਬਣਾਓ ਵੀ ਮੈਂ ਇੰਨੇ ਵਜੇ ਰੋਜ਼ ਇਸ਼ਨਾਨ ਕਰਨਾ, ਇੰਨਾ ਸਮਾਂ ਮੈਂ ਜਾ ਕੇ ਪਰਿਕਰਮਾ ਵਿੱਚ ਬੈਠ ਕੇ ਗੁਰੂ ਕਾ ਕੀਰਤਨ ਸੁਣਨਾ ਹੈ। ਉਹ ਸੱਜਣ ਬੱਚੇ ਦੀਆਂ ਅੱਖਾਂ ਕੋਈ ਨੀ, ਮਾਂ ਬਾਪ ਲੈ ਕੇ ਆ ਗਏ, ਰੋਜ਼ ਨੇਮ ਨਾਲ ਇਸ਼ਨਾਨ ਕਰਾਉਣਾ, ਦੇਵ ਸ਼ਿਕਾਣੀ ਉੱਥੇ ਪਰਿਕਰਮਾ ਵਿੱਚ ਬੈਠ ਕੇ ਕੀਰਤਨ ਉਹਨੇ ਸੁਣਨਾ। ਇੱਕ ਦਿਨ ਉਹ ਅਰਸਰ ਤੀਰਥ ਵਾਲੀ ਥਾਂ ਤੇ ਬੈਠਾ, ਦੁਸ਼ਹਿਰੇ ਵਾਲਾ ਦਿਨ ਸੀ, ਉਹ ਦਿਨ ਸਨ। ਇਹ ਬੱਚਾ ਬੈਠਾ, ਸ਼ਬਦ ਉੱਥੇ ਚੱਲੇ ਪਿਆ ਤੇ ਸਭ ਨੂੰ ਪਤਾ ਵੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਪਤਾ ਨੀ ਕੀ ਰਹਿਮਤ ਸੀ, 123 ਟੋਟਲ ਸਵਈਏ ਨੇ ਗੁਰੂ ਗ੍ਰੰਥ ਸਾਹਿਬ ਵਿੱਚ। ਪਿਆਰੇ ਉਤਰੇ ਸਵਈਏ ਤਾਂ ਚਾਰ ਪਾਤਸ਼ਾਹੀਆਂ ਦੀ ਸਿਫਤ ਵਿੱਚ ਨੇ ਤੇ ਸੱਚ ਸਵਈਏ ਇਕੱਲੇ ਗੁਰੂ ਰਾਮਦਾਸ ਦੀ ਸਿਫਤ ਵਿੱਚ ਨੇ 123 ਵਿੱਚੋਂ। ਉਹ ਕਹਿੰਦੇ ਨੇ ਉੱਧਰ ਕੀਰਤਨ ਚੱਲ ਰਿਹਾ, ਬੱਚੇ ਦਾ ਅੰਦਰ ਜੁੜਿਆ, ਪਟਾਕਾ ਚੱਲਿਆ, ਕਿਸੇ ਨੇ ਬੰਬ ਚਲਾਇਆ, ਇੱਕੋ ਦਮ ਤੁਰਬਕਿਆ, ਤੁਰਬਕਦਿਆਂ ਸਾਰਸ ਦੇ ਦੋਨੋਂ ਨੇਤਰ ਖੁੱਲ ਗਏ। ਉਹ ਅੱਜ ਵੀ ਬੱਚਾ ਕਾਇਮ ਹੈ। ਕਈ ਐਸੇ ਬੰਦੇ ਨੇ ਜਿਨ੍ਹਾਂ ਨੂੰ ਕੈਂਸਰ ਦਾ ਰੋਗ ਸੀ, ਉਹ ਕੈਂਸਰ ਦੇ ਰੋਗ ਵਾਲੇ ਠੀਕ ਹੋ ਕੇ ਗਏ। ਪਿਆਰਿਓ, ਕਈ ਤੁਹਾਡੇ ਵਿੱਚ ਐਸੇ ਹੋਣਗੇ ਜਿਨ੍ਹਾਂ ਨੇ ਗੁਰੂ ਰਾਮਦਾਸ ਦੀਆਂ ਬਖਸ਼ਾਂ ਮਾਣੀਆਂ। ਬਾਬਾ ਖੜਕ ਸਿੰਘ ਬੜੀ ਸੋਹਣੀ ਗੱਲ ਕਹਿੰਦੇ ਸਨ, ਕਦੀ ਲੈ ਗਏ ਉਹਨਾਂ ਨੂੰ ਪਕੜ ਕੇ, ਦੇਖੋ ਆ ਮੰਦਰ ਜੀ, ਆ ਪਾਣੀ ਜੀ, ਸਭ ਕੁਝ ਉਸੇ ਤਰ੍ਹਾਂ ਜਿਵੇਂ ਹਰਿਮੰਦਰ। ਉਹ ਸਿੱਧੀ ਠੇਠ ਪੰਜਾਬੀ ਬੇਲੀ ਬੋਲਣ ਵਾਲੇ, ਕਾਰ ਸੇਵਾ ਵਾਲੇ ਮਹਾਂਪੁਰਸ਼ ਕਹਿਣ ਲੱਗੇ, ਸਭ ਕੁਝ ਚੰਗਾ ਏ, ਪਰ ਗੁਰੂ ਰਾਮਦਾਸ ਕਿੱਥੋਂ ਲੈ ਕੇ ਆਓਗੇ? ਇਮਾਰਤ ਬਣ ਸਕਦੀ ਹੈ, ਪਾਣੀ ਛੱਡੇ ਜਾ ਸਕਦੇ ਨੇ, ਪਰ ਗੁਰੂ ਰਾਮਦਾਸ ਉਹ ਰਹਿਮਤ ਕਿੱਥੋਂ ਲਿਆਓਗੇ? ਤਾਜ ਮਹਿਲ ਕੋਈ ਦੇਖਦਾ ਹੈ ਤੇ ਕੋਈ ਆਉਂਦਾ ਜਾ ਹਰਿਮੰਦਰ ਵਿੱਚ ਵੀ ਮੱਥਾ ਟੇਕ ਆ, ਉੱਥੇ ਵੀ ਲੋਕ ਜਾਂਦੇ ਨੇ। ਤਾਵਿਆਂ ਦੇਖੋ ਆ ਦੇਵੀ ਸਿਰ ਮੰਦਰ ਸਾਹਿਬ ਨੂੰ, ਜਿਹੜਾ ਵਿਰਾਸਤ ਦੀ ਪਦਵੀ ਨਹੀਂ, ਜਿਹਨੂੰ ਗੁਰੂ ਅਰਜੁਨ ਸਾਹਿਬ ਪਦਵੀ ਦੇ ਗਏ ਨੇ ਕਿ ਡਿੱਠੇ ਸੱਦੇ ਥਾਮ ਨਹੀਂ ਤੁਰ ਗਿਆ, ਉਹਨੂੰ ਕਿਹੜੀ ਇਮਾਰਤ ਨੂੰ ਬਰਾਬਰ ਖੜਿਆ ਕਰਕੇ ਕਹਿਣਾ ਚਾਹੁੰਦੇ ਸਾਡਾ ਹਰਿਮੰਦਰ ਹੀ ਹੋ ਗਿਆ ਹੈ? ਨਹੀਂ, ਇਹਦਾ ਮੁਕਾਬਲਾ ਕੋਈ ਨਹੀਂ। ਗੁਰੂ ਅਰਜੁਨ ਸਾਹਿਬ ਦੇ ਕੀਤੇ ਹੋਏ ਬਚਨ ਨੂੰ ਉਲੰਘੀਏ ਨਾ, ਉੱਥੇ ਉਹਨਾਂ ਨੇ ਬਚਨ ਕਹਿ ਦਿੱਤੇ, ਕਹਿਣ ਲੱਗੇ ਸਭ ਕੁਝ ਲੈ ਹੋਗੇ, ਪਰ ਗੁਰੂ ਰਾਮਦਾਸ ਕਿਰਪਾਲੂ ਨੂੰ ਕਿੱਥੋਂ ਲੈ ਕੇ ਆਵੋ? ਗਿਆਨੀ ਗਿਆਨ ਸਿੰਘ ਨੇ ਇੱਕ ਬਚਨ ਕਿਹਾ, ਮੈਂ ਉਹ ਆਪਣੇ ਨਾਲ ਸਾਂਝਾ ਕਰਨਾ ਹੈ। ਉਹ ਕਹਿੰਦੇ ਨੇ ਹਰਿਮੰਦਰ ਸਾਹਿਬ ਵਿੱਚ ਦੋ ਚੀਜ਼ਾਂ, ਇੱਕ ਬਗਲਾ ਤੇ ਦੂਜਾ ਡੱਡੂ, ਇਹ ਨਹੀਂ ਮਿਲਦੇ। ਗਿਆਨੀ ਗਿਆਨ ਸਿੰਘ ਨੇ ਪੰਥ ਪ੍ਰਕਾਸ਼ ਵਿੱਚ ਸ਼ਬਦ ਲਿਖਿਆ, ਕਹਿਣ ਲੱਗੇ ਪਿਆਰਿਓ, ਸਾਚ ਬਾਤ ਸਾਜਨ ਕਹੂੰ, ਮੈਂ ਤੁਹਾਨੂੰ ਸੱਚ ਕਹਿ ਰਿਹਾ ਹਾਂ, ਔਰ ਬਾਤ ਸਾਜਨ ਸੁਣੋ, ਕਹੂੰ ਸਾਚ ਬਖਿਆਤ, ਦਾਦਰ ਨੇ ਕਾਜਰ ਰਤਿਓ, ਇਸ ਤੀਰਥ ਮੈਂ ਜਾਤ, ਬਹੁਤ ਪ੍ਰੀਖਿਆ ਕਰ ਚੁੱਕੇ, ਪਰਖੋ ਔਰੈ ਖਾਸ, ਨਾ ਡਰ ਰਹੇ ਨਾ ਬੋਲ ਰਹੇ, ਕੀਆਂ ਕਵੀ ਕਿਸ ਮਾਸ। ਕਹਿਣ ਲੱਗਾ ਮਾਨ ਸਰੋਵਰ ਕੀ ਹੈ ਸਹੀ ਨਿਸ਼ਾਨੀ, ਇਹ ਨਾ ਡਰ ਰਹੇ ਨਾ ਬੋਲ ਹੈ, ਬਗਲਾ ਚੁੰਚ ਨਾ ਦੇ, ਪੈਰਾ ਲਾ ਕੇ ਦੇਖਦੇ ਰਹੇ, ਨਹੀਂ ਉੱਥੇ ਕੁਛ ਮਿਲਿਆ। ਜਦੋਂ ਹੁਣ ਅਸੀਂ ਜੋੜੇ ਬਾਹਰ ਲਾਨੇ ਹਾਂ, ਇਹ ਐਵੇਂ ਥੋੜਾ ਲੈ ਗਏ, ਇੱਥੇ ਹਰ ਚੀਜ਼ ਖੇਡ ਵਾਪਰਦੀ ਏ। ਆਪ ਹਰਿਮੰਦਰ ਸਾਹਿਬ ਜਾਂਦੇ ਹੋ, ਦਰਸ਼ਨੀ ਜੋੜੀ ਦੇ ਖੱਬੇ ਪਾਸੇ ਉਹ ਘਟਣਾ ਨਹੀਂ ਪੜਦੇ? ਅਸੀਂ ਕਹਿੰਦੇ ਹਾਂ ਇੱਕ ਦਿਨ ਉੱਥੇ ਇੱਕੋ ਦਿਨ ਬਲਾਸਟ ਹੋਇਆ, ਨਹੀਂ, ਤੁਸੀਂ ਚੇਤੇ ਰੱਖਿਓ, ਜੀਤ ਸਿੰਘ ਚੀਤਲ ਨੇ ਅੰਮ੍ਰਿਤਸਰ ਸ਼ਿਫਟੀ ਦੇ ਘਰ ਵਿੱਚ ਲਿਖਿਆ, ਅੰਗਰੇਜ਼ ਹਰਿਮੰਦਰ ਸਾਹਿਬ ਨੂੰ ਠੇਕੇ ਤੇ ਦੇਣਾ ਚਾਹੁੰਦੇ ਸਨ। ਉਸ ਦਿਨ ਬੋਲੀ ਕੌਣੀ ਸੀ? ਭਾਵਨਾ ਵਾਲਿਆਂ ਦੇ ਅੰਦਰ ਭਰ ਹੈ ਸੱਚੇ ਪਾਤਸ਼ਾਹ ਕਿ ਤੇਰਾ ਇਹ ਘਰ ਤੇ ਇਹ ਖੇਡ ਵਾਪਰੇ। ਉਸ ਵੇਲੇ ਅੰਮ੍ਰਿਤ ਵੇਲੇ ਗੋਲਾ ਫਟਿਆ ਸੀ ਹਰਿਮੰਦਰ ਸਾਹਿਬ ਦੇ ਅੱਗੇ, ਚਾਨਣ ਹੋਇਆ, ਇਮਾਰਤ ਨੂੰ ਕੁਛ ਨਾ ਹੋਇਆ, ਅੱਖਾਂ ਨੂੰ ਕੁਝ ਨਾ ਹੋਇਆ। ਕਹਿੰਦੇ ਸਨ ਗੁਰੂ ਰਾਮਦਾਸ ਦੀ ਖੇਡ ਵਾਪਰੀ। ਆਇਆ ਸੀ ਅਫੀਸਰ, ਜੋੜਾ ਪਾ ਕੇ ਅੰਗਰੇਜ਼, ਸਿੱਖ ਗੁਰੂ ਕੇ ਗ੍ਰੰਥੀ ਸਾਹਿਬ ਸਨ, ਉਹਨਾਂ ਨੇ ਅੱਗੇ ਜਾ ਕੇ ਰੋਕ ਲਿਆ, ਕਹਿਣ ਲੱਗੇ ਜੋੜਾ ਬਾਹਰ ਉਤਾਰੋ। ਜਿਹੜੇ ਸਰਬਰਾਹ ਸਨ ਉਹ ਝੋਲੀ ਚੁੱਕ ਅੰਦਰ ਤੱਕ ਲਿਜਾਣਾ ਚਾਹੁੰਦੇ ਸਨ। ਉਸ ਗੁਰੂ ਕੇ ਵਜ਼ੀਰ ਨੇ ਆਪਣੀ ਕਿਰਪਾਨ ਕਰ ਲਈ ਜੀ, ਕਹਿਣ ਲੱਗਾ ਮਾਰ ਕੇ ਉੱਤੋਂ ਟੱਪ ਕੇ ਜਾ ਸਕਦਾ, ਮੈਂ ਇਸ ਦਰਦ ਦਾ ਕੂਕਰ ਹਾਂ, ਜਿਉਂਦੇ ਜੀ ਜੋੜਾ ਨਹੀਂ ਅੰਦਰ ਤੁਰ ਜਾ ਸਕਦਾ। ਉਹਨੇ ਮੱਥਾ ਨਹੀਂ ਟੇਕਿਆ, ਵਾਪਸ ਚਲਾ ਗਿਆ। ਪੜਿਓ ਹਰਿਮੰਦਰ ਸਾਹਿਬ ਦਾ ਸੁਨਹਿਰੀ ਇਤਿਹਾਸ ਤੇ ਉਹਦੇ ਵਿੱਚ ਉਹ ਗੱਲ ਜ਼ਿਕਰ ਹੈ। ਉਹਨੇ ਮੱਥਾ ਨਹੀਂ ਟੇਕਿਆ, ਵਾਪਸ ਚਲਾ ਗਿਆ ਜੀ। ਜਦੋਂ ਵਾਪਸ ਗਿਆ, ਉਹਨੇ ਜਾਂਦਿਆਂ ਸਾਰ ਆਰਡਰ ਕੀਤੇ, ਇਸ ਗ੍ਰੰਥੀ ਨੂੰ ਸਸਪੈਂਡ ਕਰ ਦਿਓ, ਕਿਉਂਕਿ ਜੋਸ਼ ਵੱਧ ਤੋਂ ਵੱਧ ਇਹੀ ਚੱਲਦਾ ਹੈ ਨਾ। ਕੁਰਸੀ ਤੇ ਬੈਠਾ ਹੋਇਆ ਗ੍ਰੰਥੀ ਨੂੰ ਗੁਰਦੁਆਰੇ ਤੋਂ ਸਸਪੈਂਡ ਕਰ ਸਕਦਾ, ਪਰ ਬਾਣੀ ਤੋਂ ਸਸਪੈਂਡ ਕਦੀ ਨਹੀਂ ਕਰ ਸਕਦਾ। ਇਹ ਗੱਲ ਕਦੀ ਨਾ ਭੁੱਲੀਏ। ਪ੍ਰਚਾਰਕ ਉਹਨੇ ਇੱਥੇ ਵੀ ਕਥਾ ਕਰਨੀ, ਉਹਨੇ ਇੰਡੀਆ ਜਾ ਕੇ ਵੀ ਕਥਾ ਕਰਨੀ, ਪ੍ਰਬੰਧਕ ਇੱਥੇ ਪ੍ਰਬੰਧਕ ਦੂਜੇ ਗੁਰਦੁਆਰੇ ਕਿਤੇ ਵੜਨ ਨਹੀਂ ਦੇਣਾ। ਧਿਆਨ ਰੱਖਿਓ, ਸੇਵਾ ਕਰਨ ਵਾਲਾ ਤੇ ਉਹਦੀ ਭਾਵਨਾ, ਜਿੱਥੇ ਉਹਨੇ ਸੇਵਾ ਕਰਨੀ ਉਹਨੇ ਜਾਂਦਿਆਂ ਸਸਪੈਂਡ ਕੀਤਾ। ਭਾਈ ਸਾਹਿਬ ਘਰ ਆ ਗਏ, ਤੁਰ ਲੱਗਿਆ ਮੱਥਾ ਟੇਕ ਕੇ ਕਿਹਾ, ਗੁਰੂ ਰਾਮਦਾਸ ਸੇਵਾ ਕੀਤੀ ਭਾਵਨਾ ਨੂੰ ਜਿੰਨੀ ਕੁ ਹੋ ਗਈ ਹੈ, ਬਖਸ਼ ਦੇ, ਮੈਨੂੰ ਬੇਅੰਤ ਭੁੱਲਾਂ ਹੋਈਆਂ ਨੇ। ਅੰਗਰੇਜ਼ ਲਾਹੌਰ ਗਿਆ, ਉਹਦੇ ਢਿੱਡ ਚ ਸੂਲ ਪਿਆ, ਜੋੜੇ ਕਿਵੇਂ ਬੰਦ ਕੀਤੇ ਹਰਿਮੰਦਰ ਸਾਹਿਬ ਦੇ ਅੰਦਰ ਜਾਣ, ਦਰਸ਼ਨ ਦਿਉਣੀ ਕੋਲ ਸੂਲ ਪਿਆ, ਬੜੇ ਤਰਲੇ ਲਏ। ਉਹਦੀ ਮੇਮ ਨੇ ਇੱਕ ਗੱਲ ਕਹੀ, ਕਹਿਣ ਲੱਗੀ ਇਹ ਧਰਤੀ ਬੜੀ ਭਾਰੀ ਆ, ਕਿਸੇ ਨੂੰ ਕੁਝ ਕਿਹਾ ਤੇ ਨਹੀਂ। ਉਹ ਕਹਿੰਦਾ, ਅੱਜ ਮੈਂ ਗੁਰੂ ਰਾਮਦਾਸ ਦੇ ਦਰਬਾਰ ਦਾ ਇੱਕ ਗ੍ਰੰਥ ਹੀ ਸਸਪੈਂਡ ਕਰਕੇ ਆਇਆ। ਕਹਿਣ ਲੱਗੀ, ਬਸ ਗੱਲ ਹੀ ਇਹ ਤੜਪੇ, ਉਹਨੂੰ ਲੈ ਕੇ ਆਏ। ਗ੍ਰੰਥੀ ਸਾਹਿਬ ਨੇ ਕਿਹਾ, ਕਹਿੰਦਾ ਮੇਰਾ ਤੇ ਕੋਈ ਕਸੂਰ ਨਹੀਂ। ਕਹਿੰਦੇ ਤੂੰ ਹੱਥ ਜੋੜੇ ਵੀ ਤੁਸੀਂ ਅਰਦਾਸ ਕਰੋ ਸੀ ਬਖਸ਼ੇ ਜਾਈਏ। ਉੱਥੇ ਇਤਿਹਾਸ ਵਿੱਚ ਇਹ ਗੱਲ ਲਿਖੀ ਹੈ, ਉਸ ਭਾਈ ਸਾਹਿਬ ਨੇ ਕਿਹਾ, ਪਹਿਲਾਂ ਮੈਨੂੰ ਲਿਖ ਕੇ ਦਿਓ ਕਿ ਅੱਜ ਤੋਂ ਬਾਅਦ ਗੁਰੂ ਰਾਮਦਾਸ ਦੇ ਦਰ ਤੇ ਕੋਈ ਜੁੱਤੀ ਪਾ ਕੇ ਨਹੀਂ ਆਏਗਾ। ਉਹਨੇ ਜੀ ਲਿਖ ਕੇ ਦਿੱਤਾ। ਫਿਰ ਭਾਈ ਸਾਹਿਬ ਨੇ ਅਰਦਾਸ ਕੀਤੀ, ਕੁਝ ਸਮੇਂ ਤੋਂ ਬਾਅਦ ਇੱਕੋਦਮ ਅਰੋਗਤਾ ਮਿਲ ਗਈ। ਪਿਆਰਿਓ, ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਪੂਰੀ ਕਰਾਮਾਤ ਵਾਪਰਦੀ ਹੈ। ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ, ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਟਲ। ਪਿਆਰਿਓ, ਉਹ ਗੁਰੂ ਰਾਮਦਾਸ ਕਿਰਪਾਲੂ ਹਜ਼ੂਰ ਮੇਰਾ ਦੇ ਦਾਤੇ ਅਟਲ, ਜਿਨ੍ਹਾਂ ਨੇ ਸਦਾ ਲਈ ਕਾਇਮ ਰਹਿਣਾ ਹੈ, ਅਥਾਂ ਜਿਨ੍ਹਾਂ ਦਾ ਥਾਂ ਕੋਈ ਨਹੀਂ ਪਾ ਸਕਦਾ, ਅਤੋਲ ਉਸ ਗੁਰੂ ਰਾਮਦਾਸ ਦੇ ਬਚਨਾਂ ਨੂੰ ਕੋਈ ਨਹੀਂ ਜੋਗ ਸਕਦਾ। ਅਟਲ ਅਥਾਂ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ ਹੈ। ਮੇਰੇ ਪਿਆਰੇ ਵਾਹਿਗੁਰੂ ਸਤਿਗੁਰੂ ਗੁਰੂ ਰਾਮਦਾਸ ਜੀ, ਮੈਂ ਸ਼ਬਦ ਵਰਤ ਲਿਆ ਪਿਆਰੇ ਵਾਹਿਗੁਰੂ, ਕਿਉਂਕਿ ਤੁਹਾਨੂੰ ਸਿਰਜਣਹਾਰੇ ਧਾਰ ਲਿਆ ਹੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਤੁਹਾਡਾ ਕਿਸੇ ਨੇ ਅੰਤ ਨਹੀਂ ਪਾਇਆ, ਜਿੰਨੀ ਤੂੰ ਸੇਵਿਆ ਪਾਓ ਕਰ, ਜਿਹਨੇ ਅੱਜ ਵੀ ਤੈਨੂੰ ਭਾਵਨਾ ਨਾਲ ਸੇਵਿਆ ਚੇਤੇ ਕੀਤਾ। ਕਹਿਣ ਲੱਗੇ, ਸੇ ਉਹ ਤੁਧ ਪਾਰ ਉਤਾਰਿਆ, ਸੱਚੇ ਗੁਰੂ ਰਾਮਦਾਸ ਤੁਸੀਂ ਉਪਾਰ ਕਰ ਦਿੱਤੇ, ਜਿੰਨੀ ਤੂੰ ਸੇਵਿਆ ਪਾਓ ਕਰ, ਸੇ ਤੁਧ ਪਾਰ ਉਤਾਰਿਆ, ਲਭ ਲੋਭ ਕਾਮ ਕ੍ਰੋਧ ਮੋਹ, ਲਭ ਦਰ ਤੇ ਜੀਵ ਦਾ ਚਸ਼ਕਾ, ਲੋਭ ਦਰ ਤੇ ਪਦਾਰਥਾਂ ਦਾ ਲਾਲਚ, ਮਾਰ ਕੱਢੇ ਤੁਧ ਸਾਂ ਪਰਵਾਰਿਆ, ਤੂੰ ਇਹ ਜਿਹੜੀ ਬਿਰਤੀਆਂ ਮਲੀਨ ਨੇ ਇਹਨਾਂ ਦੇ ਪਰਿਵਾਰ ਸਮੇਤ ਇਹਨਾਂ ਨੂੰ ਬਾਹਰ ਕਰ ਦਿੱਤਾ। ਈਰਖਾ ਨਿੰਦਿਆ ਚੁਗਲੀ ਦਵੈ ਸਭ ਕੁਝ ਜਿਹੜਾ ਸਿੱਖ, ਪਰ ਉਹ ਜਿਹਨੇ ਤੈਨੂੰ ਸੇਵਿਆ, ਤੇ ਗੁਰੂ ਰਾਮਦਾਸ ਨੂੰ ਅਸੀਂ ਸੇਵੀਏ ਇਸ ਕਰਕੇ ਕਿ ਸੱਚੇ ਪਾਤਸ਼ਾਹ ਨਹੀਂ ਜਿੰਦ ਛੱਡਦੇ ਪਏ ਵਿਕਾਰ, ਕਿਰਪਾ ਕਰ ਛਡਾ ਖੈੜਾ, ਕਦੀ ਇਸ ਤਰ੍ਹਾਂ ਸੇਵੀਏ ਜੋ ਸੱਤਾ ਜੀ ਕਹਿ ਰਹੇ ਨੇ। ਬਹੁਤ ਅਹਿਮ ਗੱਲ ਉਹ ਅੱਜ ਕਹਿ ਰਹੇ ਨੇ ਕਿ ਲਭ ਲੋਭ ਕਾਮ ਕ੍ਰੋਧ ਨੂੰ ਮਾਰ ਕੱਢੇ ਤੁਧ ਸਾਂ ਪਰਵਾਰਿਆ, ਧੰਨ ਸੋ ਤੇਰਾ ਥਾਨ ਹੈ ਕਿਉਂ ਧੰਨ, ਜਿੱਥੇ ਸਭੇ ਥਾਂ ਨਹੀਂ ਤੁਧ ਗਿਆ, ਵਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਬਸ ਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ ਹਰ ਹਾਂ, ਨਾਨਕ ਕਤਮਲ ਜਾਹੇ ਨਾਇਆ ਰਾਮਦਾਸ ਸਰ, ਹਰ ਜਪੇ ਹਰਿਮੰਦਰ ਸਾਜਿਆ। ਇਹਦੇ ਅਰਥ ਇਹ ਨੇ, ਜਾਂਦਿਆਂ ਜਦੋਂ ਜਾਈਦਾ ਸਾਹਮਣੇ ਲਿਖੇ, ਹਰ ਜਪੇ ਹਰਿਮੰਦਰ ਸਾਜਿਆ, ਸੰਤ ਭਗਤ ਗੁਣ ਗਾਵੈ ਰਾਮ, ਹਰਿਮੰਦਰ ਇਸ ਕਰਕੇ ਬਣਾਇਆ ਗਿਆ ਉੱਥੇ ਬੈਠ ਕੇ ਰੂਹਾਨੀਅਤ ਦਾ ਸਵਾਦ ਮਾਣਿਆ ਜਾਏ, ਉੱਥੇ ਬੈਠ ਕੇ। ਅੱਜ ਵੀ ਗੁਰਮੁਖੋ, ਜੇ ਤੁਹਾਨੂੰ ਸਮਾਂ ਮਿਲਦਾ, ਜਿਹੜੇ ਜਾਂਦੇ ਉੱਥੇ ਯਤਨ ਕਰਿਆ ਕਰੋ, ਬਾਹਰ ਅੰਦਰ ਘੁੰਮਣ ਦੀ ਥਾਂ ਠੀਕ ਹੈ, ਰਿਸ਼ਤੇਦਾਰਾਂ ਨੂੰ ਮਿਲੋ, ਗੁਰੂ ਰਾਮਦਾਸ ਦੇ ਚਰਨਾਂ ਵਿੱਚ ਬੈਠ ਕੇ ਗੁਰੂ ਗੁਰੂ ਜਪਿਆ ਕਰੀਏ, ਸੁਰਤ ਟੁਕਾ ਕੇ, ਜਿੱਥੇ ਸਦੀਆਂ ਤੋਂ ਲੋਕ ਰਹਿਮਤਾਂ ਲੈਂਦੇ ਨੇ। ਤੇ ਮੈਂ ਉਹ ਵਿੱਚ ਛੱਡ ਗਿਆ ਸਾਂ, ਤਾਜ ਮਹਿਲ ਵੀ ਦੇਖਿਆ ਤੇ ਕਿਸੇ ਕਿਹਾ ਹਰਿਮੰਦਰ ਵੀ ਦੇਖੀ, ਜਦੋਂ ਦੇਖਿਆ ਪੁੱਛਿਆ ਦੋਨਾਂ ਵਿੱਚ ਅੰਤਰ ਕੀ, ਕਹਿੰਦਾ ਤਾਜ ਵਿੱਚ ਮਹਿਲ ਵਿੱਚ ਮੌਤ, ਹਰਿਮੰਦਰ ਵਿੱਚ ਕਹਿਣ ਲੱਗੇ ਤੇ ਮੁਰਦਿਆਂ ਨੂੰ ਜੀਵਨ, ਮਰਿਆ ਹੋਇਆਂ ਨੂੰ ਜ਼ਿੰਦਗੀ ਮਿਲਦੀ ਹੈ। ਸਾਹਿਬ ਕਿਰਪਾਲੂ ਜੀ ਮਿਹਰ ਪੈ ਕਰਦੇ ਨੇ, ਜਿਨ੍ਹਾਂ ਨੇ ਭਾਵਨਾ ਨਾਲ ਉਹਨਾਂ ਨੂੰ ਜਪਿਆ, ਧੰਨ ਸੋ ਤੇਰਾ ਥਾਨ ਹੈ ਹਰ ਜਪੇ ਹਰਿਮੰਦਰ ਸਾਜਿਆ, ਸੰਤ ਭਗਤ ਗੁਣ ਗਾਵੈ ਰਾਮ, ਕਿਉਂ ਧੰਨ ਥਾਂ ਹੈ, ਕਿਉਂਕਿ ਇਸੇ ਥਾਂ ਤੇ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧੰਨ ਸੋ ਤੇਰਾ ਥਾਨ ਹੈ, ਧਰਤ ਸੁਹਾਵੀ ਧੰਨ ਸੋ ਤੇਰਾ ਥਾਨ ਹੈ, ਧੰਨ ਸੋ ਦੇਸ਼ ਜਹਾਂ ਤੂੰ ਵਸਿਆ। ਧੰਨ ਗੁਰੂ ਰਾਮਦਾਸ ਕਿਰਪਾਲੂ ਜੀ, 313 ਥਾਨ ਹੈ ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ 313 ਥਾਨ ਹੈ ਸੱਚ 13 ਪੈਸ਼ਕਾਰਿਆ ਹੁਣ ਧਿਆਨ ਦਿਆ ਜੇ ਪੈਸ਼ਕਾਰਾ ਜੋ ਸ਼ਬਦ ਹੈ ਇਹਦਾ ਅਖਰੀ ਅਰਥ ਹੁੰਦਾ ਪੇਸ਼ਕਾਰਾ ਕਿ ਜਦੋਂ ਗੁਰੂ ਨੇ ਆਉਣਾ ਹੋਵੇ ਉਸ ਤੋਂ ਅੱਗੇ ਖਲੋ ਕੇ ਸ਼ਿਫਤ ਕਰਨ ਵਾਲੀ ਜਿਹੜੀ ਸੰਗਤ ਖਲੋਤੀ ਹੋਵੇ ਬਾਬਾ ਸੱਤਾ ਜੀ ਕਹਿ ਰਹੇ ਨੇ ਗੁਰੂ ਰਾਮਦਾਸ ਤੇਰੇ ਦਰਬਾਰ ਦੇ ਵਿੱਚ ਜਦੋਂ ਸੰਗਤ ਤੁਸੀਂ ਆਉਣਾ ਹੈ ਅੱਗੇ ਖਲੋ ਕੇ ਸੱਤ ਨਾਮ ਵਾਹਿਗੁਰੂ ਦੀ ਧੁਨੀ ਲਾਉਂਦੀ ਹੈ ਉਹਦਾ ਵੀ ਦੁਨੀਆਂ ਵਿੱਚ ਕੋਈ ਮੁਕਾਬਲਾ ਨਹੀਂ 313 ਥਾਨ ਹੈ ਸੱਤ 13 ਪੈਸ਼ਕਾਰਿਆ ਨਾਨਕ ਤੂੰ ਧੰਨ ਗੁਰੂ ਨਾਨਕ ਸਾਹਿਬ ਤੁਸੀਂ ਆਪ ਹੋ ਲਹਿਣਾ ਤੂੰ ਹੈ ਧੰਨ ਗੁਰੂ ਅੰਗਦ ਸਾਹਿਬ ਜੀ ਵੀ ਆਪ ਹੋ ਅਮਰ ਤੂੰ ਵਿਚਾਰਿਆ ਵਿਚਾਰਿਆ ਦਰਸੇ ਮੈਂ ਵਿਚਾਰਿਆ ਮੈਂ ਸਮਝਿਆ ਹੈ ਕਿ ਨਾਨਕ ਜੀ ਵੀ ਗੁਰੂ ਨਾਨਕ ਸਾਹਿਬ ਤੁਸੀਂ ਹੋ ਗੁਰੂ ਅੰਗਦ ਸਾਹਿਬ ਤੁਸੀਂ ਹੋ ਗੁਰੂ ਅਮਰਦਾਸ ਵੀ ਤੁਸੀਂ ਹੋ ਮੇਰੇ ਦਾਤਾ ਜੀ ਤੁਧ ਡਿੱਠੇ ਤੁਧ ਗੁਰ ਡਿੱਠਾ ਤਾਂ ਮਨ ਸਾਧਾਰਿਆ ਜਦੋਂ ਗੁਰੂ ਨੂੰ ਦੇਖਿਆ ਗੁਰੂ ਨੂੰ ਡਿੱਠਾ ਸਾਧਾਰਿਆ ਦਾ ਅਰਥ ਅੰਦਰ ਨੂੰ ਸਹਾਰਾ ਮਿਲਿਆ ਤੇ ਜਦੋਂ ਬਾਣੀ ਵਿੱਚ ਅਸੀਂ ਬਚਨ ਪੜ੍ਹਨੇ ਹਾਂ ਨਾ ਸਾਧਾਰਿਆ ਦਾ ਅਰਥ ਹੁੰਦਾ ਹਰਿਆ ਭਰਿਆ ਵਿਖਾਉਣਾ ਜਨਮ ਜਨਮ ਕੇ ਦੁੱਖ ਨਿਵਾਰੈ ਸੂਕਾ ਮਨ ਸਾਧਾਰੈ ਸਹਿਬ ਕਿਰਪਾਲੂ ਧੰਨ ਗੁਰੂ ਰਾਮਦਾਸ ਜਦੋਂ ਆਪ ਜੀ ਨੂੰ ਡਿੱਠਾ ਆਪ ਜੀ ਦੇ ਦਰਸ਼ਨ ਕੀਤੇ ਤੇ ਅੰਦਰ ਨੂੰ ਪੂਰਨ ਤੌਰ ਤੇ ਟਿਕਾ ਮਿਲ ਗਿਆ ਅੰਦਰ ਟਿਕ ਗਿਆ ਆਓ ਪਿਆਰਿਓ ਉਸ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਆਪਣੀ ਸੁਰਤ ਨੂੰ ਟਿਕਾਈਏ ਜਿਹਦਾ ਥਾਨ ਧਨ ਹੈ ਜਿਹੜਾ ਆਪ ਧਨ ਹੈ ਜਿਹਦੇ ਦਰ ਤੇ ਬੈਠਣ ਵਾਲੇ ਧਨ ਨੇ ਜਿਹਦੇ ਥਰ ਤੇ ਸੇਵਾ ਕਰਨ ਵਾਲੇ ਧਨ ਨੇ ਜਿਸ ਦੇ ਦਰ ਤੇ ਭਾਂਡੇ ਮਾਂਜਣ ਵਾਲੇ ਧਨ ਨੇ ਆਓ ਉਸ ਥਾਂ ਤੇ ਟਿਕਾਈਏ ਆਪਣੀ ਸੁਰਤ ਨੂੰ ਧੰਨ ਗੁਰੂ ਰਾਮਦਾਸ ਕਿਰਪਾਲੂ ਜੀ ਕਿਰਪਾ ਕਰੋ ਆਪ ਵਿੱਚ ਵਰਤ ਕੇ ਅੰਦਰ ਦਾ ਟਿਕਾ ਬਖਸ਼ ਕੇ ਆਪ ਹੀ ਜਾਪ ਖੜਾ ਲਵੋ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਕੱਲ ਨੂੰ ਸਾਧ ਸੰਗਤ ਆਪਣੇ ਸਵਾਰ ਦੀ ਸੰਪੂਰਨਤਾ ਕਰਾਂਗੇ ਜਿਹੜੀ ਰਚਨਾ ਗੁਰੂ ਅਰਜਨ ਸਾਹਿਬ ਕਿਰਪਾਲੂ ਜੀ ਲਈ ਸ਼ਬਦ ਹਉਮੈ ਵਿੱਚ ਵਰਤਦੀ ਸੀ ਉਹ ਹੀ ਕੱਲ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਜੁੜ ਕੇ ਕੀ ਬੇਨਤੀਆਂ ਕਰੇਗੀ ਇਹਦੀ ਵਿਚਾਰ ਆਪਾਂ ਕੱਲ ਨੂੰ ਕਰਾਂਗੇ ਆਪ ਸੰਗਤ ਸੇ ਸਮੇਂ ਸੇ ਪਹੁੰਚਣ ਦੀ ਕਿਰਪਾਲਤਾ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।